ਮੁੜਕਿਆਂ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਸੂਰਜ ਵਾਂਗਰ ਚਾਨਣ ਕਰਨਾ ਭੁੱਲ ਨਾ ਜਾਣੀ ਸੂਰਜ ਵਾਂਗਰ ਚਾਨਣ ਕਰਨਾ ਭੁੱਲ ਨਾ ਜਾਣੀ ਹਰ ਦਹਲੀਜ਼ ਤੇ ਦੀਵਾ ਧਰਨਾ ਭੁੱਲ ਨਾ ਜਾਵੀ ਲਓ ਜੀ ਸੂਰਜ ਵਾਂਗ ਇਸੇ ਤਰ੍ਹਾਂ ਚਮਕਦੇ ਰਹੋ ਤੇ ਇਸੇ ਦੁਆਰ ਦਾਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਬਨ ਤੋਂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਾਜ਼ਰਾਂ ਜੀ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮ ਰੇਡੀਓ ਦੀ ਪੀੜੀ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਰਹਿੰਦੇ ਹੋ ਜਿਸ ਕੋਨੇ ਵਿੱਚ ਵੀ ਵਸਦੇ ਹੋ ਹਮੇਸ਼ਾ ਹੱਸਦੇ ਵਸਦੇ ਰਹੋ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਆਪਣਿਆਂ ਦੇ ਨਾਲ ਆਪਣੇ ਸਾਕ ਸੰਬੰਧੀਆਂ ਦੇ ਨਾਲ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹੋ ਤੇ ਲੋ ਜੀ ਫਿਰ ਇਹੀ ਅਰਦਾਸ ਦੇ ਨਾਲ ਅੱਜ ਦਾ ਦਿਨ ਬੜਾ ਸੋਹਣਾ ਤੇ ਬੜਾ ਵਧੀਆ ਤੁਹਾਡੇ ਸਾਰਿਆਂ ਦੇ ਲਈ ਹੋਵੇ ਤੇ ਅੱਜ ਦਾ ਦਿਨ ਹੈ ਵੀ ਬੜਾ ਵਧੀਆ ਕਿਉਂਕਿ ਬੜੀ ਸੋਹਣੀ ਸੋਹਣੀ ਜੀ ਧੁੱਪ ਵੀ ਹੈ ਤੇ ਬੜੀ ਸੋਹਣੀ ਸੋਹਣੀ ਜੀ ਠੰਡ ਵੀ ਹੈ ਹੁਣ ਤੁਸੀਂ ਕਹੋਗੇ ਸੋਹਣੀ ਧੁੱਪ ਵੀ ਹੁੰਦੀ ਹੈ ਤੇ ਸੋਹਣੀ ਠੰਡ ਵੀ ਹੁੰਦੀ ਆ ਕਿਉਂਕਿ ਧੁੱਪ ਤਾਂ ਨਿੱਘੀ ਹੁੰਦੀ ਆ ਹਨਾ ਤੇ ਠੰਡ ਠੰਡੀ ਠੰਡੀ ਹੁੰਦੀ ਆ ਸੋਹਣੀ ਤਾਂ ਹੋ ਗਿਆ ਜੀ ਤੇ ਧੁੱਪ ਤੇ ਠੰਡ ਦੋਨਾਂ ਦਾ ਜਿਹੜਾ ਇੱਕ ਠੰਡ ਵਾ ਮਤਲਬ ਕਿ ਬੰਦੇ ਨੂੰ ਠੋਰ ਠੋਰ ਕਰਨ ਲਈ ਮਜਬੂਰ ਕਰਦੀ ਆ ਤੇ ਜਿਹੜੀ ਧੁੱਪ ਆ ਉਹ ਥੋੜੀ ਜਿਹੀ ਨਿਗਾਸ ਵੀ ਦਿੰਦੀ ਆ ਸੋ ਕਹਿਣ ਦਾ ਮਤਲਬ ਕਿ ਰਲਿਆ ਮਿਲਿਆ ਜਿਹਾ ਦਿਨ ਆ ਜੀ ਤੇ ਬੜਾ ਸੋਹਣਾ ਦਿਨ ਚੜਿਆ ਗਾਣੇ ਦੇ ਵਾਂਗੂ ਕਿ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਹਨਾ ਸੋ ਰੰਗ ਵਰਗਾ ਸਾਰਿਆਂ ਦੇ ਦਿਨ ਚੜਿਆ ਜੀ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਦਿਨ ਚੜਿਆ ਇਹ ਤੁਸੀਂ ਸਾਨੂੰ ਜ਼ਰੂਰ ਦੱਸਿਓ ਪਰ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਬੜਾ ਹੀ ਸੋਹਣਾ ਦਿਨ ਚੜਿਆ ਤੇ ਸੁਬਹਾ ਸੁਬਹਾ ਪੰਛੀਆਂ ਦੀਆਂ ਆਵਾਜ਼ਾਂ ਵੀ ਸੁਣਨ ਨੂੰ ਮਿਲ ਜਾਣ ਤਾਂ ਇੱਦਾਂ ਲੱਗਦਾ ਹੁੰਦਾ ਵਾ ਕਿ ਇੰਡੀਆ ਦੀ ਜਿਹੜੀ ਫੀਲਿੰਗ ਹੁੰਦੀ ਹੈ ਨਾ ਸੁਬਹਾ ਸੁਬਹਾ ਵਾਲੀ ਕਿ ਸੁਬਹਾ ਸੁਬਹਾ ਪੰਛੀ ਸਾਰਿਆਂ ਨੂੰ ਉਠਾਉਂਦੇ ਆ ਸੋ ਇਸੇ ਤਰ੍ਹਾਂ ਹੀ ਜੀ ਘਰ ਦੇ ਕੋਲ ਹੀ ਪਿੱਛੇ ਕਾਫੀ ਜ਼ਿਆਦਾ ਪੇੜ ਪੌਦੇ ਹੈਗੇ ਆ ਕਹਿ ਸਕਦੇ ਹਾਂ ਕਿ ਕੌਂਸਲ ਦੀ ਜਗ੍ਹਾ ਵਾ ਤੇ ਉੱਥੇ ਪੰਛੀਆਂ ਦੀ ਪੂਰੀ ਭਰਮਾਰ ਰਹਿੰਦੀ ਆ ਕਦੇ ਕਦੇ ਤਾਂ ਉਹਨਾਂ ਦੀਆਂ ਖੇਡਾਂ ਦੇਖ ਕੇ ਬੜਾ ਮਨ ਵੀ ਖੁਸ਼ ਹੁੰਦਾ ਵਾ ਸੋ ਇੱਕ ਪੰਛੀ ਦਾ ਨਾਮ ਤਾਂ ਨੀ ਮੈਨੂੰ ਪਤਾ ਕੀ ਆ ਕਿਉਂਕਿ ਜ਼ਿਆਦਾ ਨਾਮ ਨੀ ਪਤਾ ਹੈਗੇ ਤੇ ਇੱਕ ਬੂਟੇ ਦੇ ਕੋਲ ਨਾ ਮੈਂ ਵੈਸੀ ਇੱਕ ਤਾਰ ਫਾਲਤੂ ਜੀ ਸੀ ਮੈਂ ਉਹਦੇ ਆਸੇ ਪਾਸੇ ਜੀ ਇੱਦਾਂ ਟੰਗਤੀ ਇੱਕ ਦਿਨ ਤੇ ਉਹ ਹਰ ਰੋਜ਼ ਆਉਂਦਾ ਪੰਛੀ ਤੇ ਹੈ ਤਾਂ ਗਿਟਾਰ ਅਲਗਾ ਮੇਰੇ ਖਿਆਲ ਦੇ ਵਿੱਚ ਹਨਾ ਸਾਰਕ ਅਰਗਾ ਜਿਹਨੂੰ ਕਹਿੰਦੇ ਹੁੰਦੇ ਆ ਪਰ ਉਹ ਸਾਰਕ ਨੀ ਕੁਛ ਹੋਰ ਆ ਹਨਾ ਤੇ ਉਹਦੇ ਨਾਲ ਖੇਡਦਾ ਉਹਨੂੰ ਝੂਟਦਾ ਤੇ ਉਹ ਇੰਨਾ ਕੁ ਵਧੀਆ ਲੱਗਦਾ ਵਾ ਤੇ ਮੈਂ ਉਹਨੂੰ ਜਦੋਂ ਵੀ ਉਹ ਆਉਂਦਾ ਮੈਨੂੰ ਉਹਦੀ ਹਰ ਰੋਜ਼ ਵੇਟ ਵੀ ਹੁੰਦੀ ਆ ਖਾਸ ਤੌਰ ਤੇ ਵੀਕਐਂਡ ਤੇ ਕਿ ਮੈਂ ਉਹਨੂੰ ਝੂਟੇ ਲੈਂਦੇ ਨੂੰ ਦੇਖਾਂ ਹਨਾ ਤੇ ਉਹ ਬੜਾ ਵਧੀਆ ਲੱਗਦਾ ਤੇ ਉਹ ਪਲ ਹੁੰਦੇ ਆ ਜਿਹੜੇ ਮੈਂ ਇਕੱਲੀ ਬੈਠੀ ਹੱਸੀ ਜਾਂਦੀ ਹੁੰਦੀ ਨਾਲੇ ਦੇਖਦੀ ਹੁੰਦੀ ਨਾਲੇ ਮੈਂ ਇਹ ਵੀ ਕੋਸ਼ਿਸ਼ ਹੁੰਦੀ ਆ ਕਿ ਉਹਨੂੰ ਹੋਰ ਕੋਈ ਆ ਕੇ ਨਾ ਡਿਸਟਰਬ ਨਾ ਕਰੇ ਉਹਨੂੰ ਕੋਈ ਉਡਾਵੇ ਨਾ ਤੇ ਉਹ ਬੜੀ ਕੋਸ਼ਿਸ਼ ਕਰਦਾ ਵੀ ਉਹ ਤਾਰ ਵੀ ਖਿੱਚ ਕੇ ਲੈ ਜਾਵੇ ਪਰ ਉਹ ਤਾਰ ਨੂੰ ਖਿੱਚ ਨਹੀਂ ਸਕਦਾ ਕਿਉਂਕਿ ਉਹ ਤਾਰ ਮੈਂ ਚੰਗੀ ਤਰ੍ਹਾਂ ਬੰਨੀ ਹੋਈ ਆ ਤਾਂ ਜੋ ਖਿੱਚੇ ਨਾ ਤੇ ਨਾ ਹੀ ਉਹ ਤਾਰ ਡਿੱਗੇ ਤੇ ਮੈਂ ਹਰ ਰੋਜ਼ ਹਰੇਕ ਵੀਕਐਂਡ ਤੇ ਉਹਨੂੰ ਝੂਟੇ ਲੈਂਦੇ ਨੂੰ ਦੇਖਾਂ ਹਨਾ ਉੱਥੇ ਸੋ ਏਦਾਂ ਦੀਆਂ ਕਈ ਗੱਲਾਂ ਹੁੰਦੀਆਂ ਜੀ ਕੁਦਰਤ ਦੇ ਵਿੱਚੋਂ ਤੇ ਕੁਦਰਤ ਨੇ ਆਸੇ ਪਾਸੇ ਜਿੰਨਾ ਵੀ ਖਲਾਰਾ ਪਾਇਆ ਹੋਇਆ ਉਸ ਦੇ ਵਿੱਚੋਂ ਕੁਝ ਨਾ ਕੁਝ ਐਸਾ ਹੁੰਦਾ ਜੋ ਸਾਨੂੰ ਅਟਰੈਕਟ ਕਰਦਾ ਵਾ ਜੋ ਸਾਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਬਸ ਚੱਕਰ ਕੀ ਹੈ ਜੀ ਆਸੇ ਪਾਸੇ ਦੇਖਣਾ ਜ਼ਰੂਰ ਚਾਹੀਦਾ ਹਨਾ ਕਿ ਕੀ ਆ ਤੇ ਬਾਕੀ ਤੁਸੀਂ ਨਾ ਬੜਾ ਆਸੇ ਪਾਸੇ ਦੇਖਿਓ ਕਿਉਂਕਿ ਕੰਮ ਕਰਦੇ ਹੋਵੋਗੇ ਤੇ ਡਰਾਈਵ ਵੀ ਕਰਦੇ ਹੋਵੋਗੇ ਹਨਾ ਤੇ ਡਰਾਈਵ ਕਰਨ ਲਈ ਤਾਂ ਬੀ ਕੇਅਰਫੁਲ ਤੇ ਬੜਾ ਧਿਆਨ ਨਾਲ ਹਨਾ ਡਰਾਈਵ ਕਰਨੀ ਪੈਂਦੀ ਆ ਸੋ ਆਸੇ ਪਾਸੇ ਨੀ ਦੇਖਣਾ ਆਪਦੀ ਡਰਾਈਵਿੰਗ ਵੱਲ ਤਾਂ ਧਿਆਨ ਦਓ ਸਾਰੇ ਜਾਣੇ ਹਨਾ ਅਦਾ ਕਰਦੇ ਹਾਂ ਲਓ ਜੀ ਫਿਰ ਕਰਦੇ ਹਾਂ ਦਿਨ ਦੀ ਸ਼ੁਰੂਆਤ ਦਿਨ ਤਾਂ ਤੁਹਾਨੂੰ ਦੱਸ ਹੀ ਦਿੱਤਾ ਜੀ ਅੱਜ ਫਰਾਈਡੇ ਆ ਸ਼ੁੱਕਰਵਾਰ ਤੇ ਤਰੀਕ ਆ ਜੀ ਅੱਜ 13 ਸਤੰਬਰ ਤੇ ਸਾਲ ਚੱਲ ਰਿਹਾ 2019 ਤੇ ਲਓ ਜੀ ਫਿਰ ਟਾਈਮ ਕਿੰਨਾ ਹੋ ਚੁੱਕਾ ਵਾ ਟਾਈਮ ਹੋ ਚੁੱਕਾ ਜੀ 8:05 ਸਵੇਰ ਦੇ ਤੇ ਆਪਣਾ ਸਾਥ ਹੀ ਇਸੇ ਤਰ੍ਹਾਂ ਚੱਲਦਾ ਰਹਿਣਾ ਵੈਸੇ ਹਰਮ ਰੇਡੀਓ ਦੇ ਨਾਲ ਤਾਂ ਤੁਹਾਡਾ ਸਾਥ ਆ ਤੇ ਆਪਣਾ ਸਾਥ ਆ ਹਮੇਸ਼ਾ ਹੀ ਇਸੇ ਤਰ੍ਹਾਂ ਰਹਿਣਾ ਪਰ ਅੱਜ ਫਰਾਈਡੇ ਦਾ ਜਿਹੜਾ ਲਹਿਰਾਂ ਸ਼ੋਅ ਆ ਹਮੇਸ਼ਾ ਦੀ ਤਰ੍ਹਾਂ 8 ਤੋਂ 10 ਵਜੇ ਤੱਕ ਆਪਣਾ ਸਾਥ ਇਸੇ ਤਰ੍ਹਾਂ ਬਣਿਆ ਰਹਿਣਾ ਜੀ, ਤੇ ਉਸ ਤੋਂ ਬਾਅਦ ਚ ਤੁਸੀਂ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਇਓ ਤੇ ਮੈਂ ਵੀ ਆਪਣੇ ਕੰਮ ਕਾਰਾਂ ਦੇ ਵਿੱਚ ਲੱਗ ਜੂੰਗੀ, ਹਨਾ। ਤੇ 2 ਘੰਟੇ ਦਾ ਹੀ ਸਫ਼ਰ ਆ ਜੀ, ਰਲ ਮਿਲ ਕੇ ਗੱਲਾਂ ਵੀ ਕਰਾਂਗੇ, ਰਲ ਮਿਲ ਕੇ ਗਾਣੇ ਵੀ ਸੁਣਾਂਗੇ ਤੇ ਮੌਸਮ ਬਾਰੇ ਗੱਲ ਕਰੀਏ। ਸਾਡੇ ਬ੍ਰਿਸਬੇਨ ਦੇ ਵਿੱਚ ਤਾਂ ਦੱਸ ਹੀ ਦਿੱਤਾ ਜੀ, ਤੇ ਨਿੱਘਾ ਨਿੱਘਾ ਜਿਹਾ ਦੇਣਾ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਵਾ, ਉਸ ਦੇ ਬਾਰੇ ਤੁਸੀਂ ਸਾਨੂੰ ਜ਼ਰੂਰ ਦੱਸਿਓ। ਤੇ ਲਓ ਜੀ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆ ਇੱਕ ਬੜੇ ਹੀ ਪਿਆਰੇ ਜਿਹੇ ਗੀਤ ਤੋਂ। ਪਰ ਹਾਂਜੀ, ਪਹਿਲਾਂ ਹੀ ਦੱਸ ਦਈਏ ਕਿ ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਅੱਜ ਮੇਰੀ ਹੈਲਪ ਕਰ ਦਿਓ, ਸੋਹਣੇ ਸੋਹਣੇ ਗਾਣੇ ਹਨਾ ਮੈਨੂੰ ਭੇਜ ਦਿਓ ਫਟਾਫਟ ਮੈਸੇਜ ਕਰਕੇ, ਤਾਂ ਫਿਰ ਆਪਾਂ ਅੱਜ ਉਹ ਗਾਣੇ ਜ਼ਰੂਰ ਚਲਾਵਾਂਗੇ, ਕਿਉਂਕਿ ਅੱਜ ਮੈਂ ਬਾਹਲੇ ਗਾਣੇ ਲੈ ਕੇ ਨਹੀਂ ਆਈ ਆਪਣੇ। ਮੈਂ ਕਿਹਾ ਤੁਸੀਂ ਸਾਰਿਆਂ ਨੇ ਭੇਜ ਤਾਂ ਦੇਣੇ ਹੁੰਦੇ ਆ ਗਾਣੇ, ਹਨਾ। ਤੇ ਕਿਉਂ ਨਾ ਆਪਾਂ ਉਹ ਗਾਣਿਆਂ ਦਾ ਵੀ ਲੁਤਫ ਲਈਏ ਜਿਹੜੇ ਤੁਹਾਡੀ ਪਸੰਦ ਤੇ ਆ। ਤੇ ਲਓ ਜੀ ਫਿਰ ਸੁਣਦੇ ਆ ਪਹਿਲੇ ਪ੍ਰੋਗਰਾਮ ਦਾ ਪਹਿਲਾ ਗਾਣਾ, ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ। ਰਹੇ ਸੀ ਤੁਸੀਂ ਬਾਈ ਅਮਰ ਜੀ ਦੀ ਆਵਾਜ਼ ਦੇ ਵਿੱਚ ਬਚਪਨ। ਸੋ ਵਾਕਈ ਜੀ ਕਹਿੰਦੇ ਆ ਕਿ ਬਚਪਨ ਚਲਾ ਗਿਆ ਤੇ ਜਵਾਨੀ ਚਲੇ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੇ ਗਈ। ਸੋ ਵਾਕਈ ਜੀ ਜਿਹੜਾ ਬਚਪਨ ਆ ਉਹ ਜ਼ਿੰਦਗੀ ਦਾ ਸਭ ਤੋਂ ਵਧੀਆ ਤੇ ਸਭ ਤੋਂ ਪਿਆਰਾ ਜਿਹਾ ਟਾਈਮ ਹੁੰਦਾ ਵਾ, ਪਰ ਉਸ ਟਾਈਮ ਆਪਾਂ ਨੂੰ ਨਾ ਇਸ ਚੀਜ਼ ਦਾ ਅਹਿਸਾਸ ਹੁੰਦਾ। ਵੈਸੇ ਵੀ ਸਿਆਣੇ ਕਹਿੰਦੇ ਆ ਕਿ ਜਦੋਂ ਇਨਸਾਨ ਕੋਲੇ ਕੋਈ ਵੀ ਚੀਜ਼, ਕੋਈ ਵੀ ਉਹਦੇ ਪਸੰਦ ਦੀ ਚੀਜ਼ ਕਹਿ ਲੋ ਜਾਂ ਕੁਛ ਵੀ ਕਹਿ ਲੋ ਹੁੰਦੀ ਹੈ, ਉਦੋਂ ਉਸ ਟਾਈਮ ਉਹਨੂੰ ਉਹਦੀ ਕਦਰ ਨਹੀਂ ਹੁੰਦੀ, ਪਰ ਜਦੋਂ ਉਹ ਚੀਜ਼ ਉਹਦੇ ਹੱਥੋਂ ਚਲੀ ਜਾਂਦੀ ਆ ਫਿਰ ਉਸ ਚੀਜ਼ ਨੂੰ ਪਛਤਾਉਂਦਾ ਰਹਿੰਦਾ। ਇਹ ਸਾਡੀ ਹਿਊਮਨ ਨੇਚਰ ਆ, ਇਨਸਾਨ ਦੀ ਨੇਚਰ ਆ ਜਿਹੜੀ ਇਹ ਕਦੇ ਵੀ ਚੇਂਜ ਨਹੀਂ ਹੋ ਸਕਦੀ। ਸਾਰੇ ਅਸੀਂ ਉਦੋਂ ਸੋਚਦੇ ਹੋਵਾਂਗੇ ਹਾਏ ਸਕੂਲ ਦਾ ਭਾਰ ਕਿੱਦਾਂ ਵਾ, ਹਨਾ ਟੀਚਰਾਂ ਤੋਂ ਕੁੱਟ ਪੈਂਦੀ ਸੀਗੀ, ਮਾਸਟਰ ਵੀ ਕੁੱਟਦੇ ਹੁੰਦੇ ਸੀ ਜੇ ਸਕੂਲ ਦਾ ਕੰਮ ਕਰਕੇ ਨਾ ਜਾਣਾ ਹਨਾ, ਤੇ ਜਿਹੜਾ ਘਰੇ ਕੰਮ ਕਰਨ ਨੂੰ ਮਿਲਦਾ ਸੀ ਹੋਮਵਰਕ ਉਹ ਵੀ ਇੱਕ ਦੂਜੇ ਭੈਣ ਭਰਾ ਦੀ ਮਿਹਨਤ ਕਰਦੇ ਹੁੰਦੇ ਸੀ, ਹਾਏ ਤੂੰ ਕਰਦੇ ਮੇਰਾ ਕੰਮ ਹਨਾ, ਤੇ ਤੂੰ ਮੇਰੇ ਸਕੂਲ ਦਾ ਕੰਮ ਇੰਨਾ ਕਰਿੰਦਾ ਆ ਲਿਖ ਲਿਖਦੇ, ਤੇ ਇੱਦਾਂ ਦਾ ਜਿਹੜਾ ਟਾਈਮ ਆ ਉਸ ਟਾਈਮ ਬੜਾ ਬੋਰਿੰਗ ਜਿਹਾ ਲੱਗਦਾ ਹੁੰਦਾ ਸੀ ਵੀ ਹਾਏ ਕਿੰਨਾ ਕੰਮ ਕਰਨਾ ਪੈਂਦਾ ਵਾ, ਵੀ ਉਦੋਂ ਤਾਂ ਵੱਡੇ ਹੋ ਜਾਈਏ, ਜਦੋਂ ਵੱਡੇ ਹੋ ਜਾਵਾਂਗੇ ਫਿਰ ਮੁੱਜ ਜਾਵਾਂ ਹਨਾ, ਫਿਰ ਅਸੀਂ ਸਕੂਲ ਜਾਵਾਂਗੇ ਕਾਲਜ ਜਾਵਾਂਗੇ, ਵੀ ਕਾਲਜ ਵਾਲੇ ਕੋਲ ਤਾਂ ਇੱਕ ਦੋ ਹੀ ਕਿਤਾਬਾਂ ਹੁੰਦੀਆਂ, ਉਦੋਂ ਤਾਂ ਇੰਨਾ ਕੀ ਪਤਾ ਹੁੰਦਾ ਸੀ ਨਾ। ਵੈਸੇ ਵੀ ਜਿਹੜੇ ਕੋਲਜੀਏਟ ਆਪਾਂ ਦੇਖਦੇ ਹੁੰਦੇ ਸੀ ਉਹ ਮੁੰਡਿਆਂ ਕੋਲ ਤਾਂ ਵੈਸੇ ਇੱਕ ਕਾਪੀ ਜਿਹੀ ਹੁੰਦੀ ਸੀਗੀ, ਉਹ ਵੀ ਮੇਰੇ ਖਿਆਲ ਜੀਨ ਦੀ ਪੈਂਟ ਦੀ ਜੇਬ ਜੀ ਚ ਪਾ ਕੇ ਲੈ ਜਾਂਦੇ ਸੀ, ਉਹ ਵੀ ਮਜਬੂਰੀ ਹੁੰਦੀ ਆ ਹਨਾ ਲੈ ਕੇ ਜਾਣ ਦੀ ਹਨਾ ਉਹਨਾਂ ਨੂੰ, ਪਰ ਉਹ ਮਜਬੂਰੀ ਕੀ ਹੁੰਦੀ ਆ ਇਹ ਤਾਂ ਮੈਨੂੰ ਵੀ ਨੀ ਪਤਾ ਗਾ, ਤੇ ਚਲੋ ਕੁੜੀਆਂ ਤਾਂ ਫੇਰ ਵੀ ਚਾਰ ਪੰਜ ਕਿਤਾਬਾਂ ਜਿਹੀਆਂ ਚੱਕ ਕੇ ਲਈ ਜਾਂਦੀਆਂ ਸੀਗੀਆਂ, ਤੇ ਉਦੋਂ ਇਹ ਹੁੰਦਾ ਸੀ ਵੀ ਹੇ ਇਹਨਾਂ ਤੋਂ ਛੁਟਕਾਰਾ ਮਿਲੂ, ਇੰਨਾ ਹੋਮਵਰਕ ਮਿਲਦਾ, ਇੰਨਾ ਕੰਮ ਮਿਲਦਾ, ਵਧੀਆ ਛੇਤੀ ਛੇਤੀ ਵੱਡੇ ਹੋ ਜਾਈਏ। ਪਰ ਜਦੋਂ ਵੱਡੇ ਹੋਏ ਤਾਂ ਅਹਿਸਾਸ ਹੋਇਆ ਕਿ ਉਹ ਕਿਤਾਬਾਂ ਦਾ ਜਿਹੜਾ ਭਾਰ ਆ ਉਹ ਤਾਂ ਸ਼ਾਇਦ ਘੱਟ ਗਿਆ, ਪਰ ਜਿਹੜਾ ਭਾਰ ਵਧਿਆ ਉਹਨੇ ਫਿਰ ਬਚਪਨ ਯਾਦ ਕਰਾਤਾ ਵੀ ਹਾਏ ਹਾਏ ਬਚਪਨ ਹੀ ਵਧੀਆ ਸੀ, ਕੋਈ ਫਿਕਰ ਫਾਕਾ ਨਹੀਂ ਸੀ ਹੁੰਦਾ ਹਨਾ, ਬਾਪੂ ਕਹਿੰਦੇ ਸੀ ਤੇ ਬੜੇ ਸਖਾਲੇ ਰਹਿੰਦੇ ਸੀ, ਬਾਪੂ ਅਖਵਾਇਆ ਤੇ ਬੜਾ ਦੁੱਖ ਪਾਇਆ। ਸੋ ਬਚਪਨ ਵੀ ਖੋ ਗਿਆ ਤੇ ਜ਼ਿੰਦਗੀ ਦੀਆਂ ਉਲਝਣਾਂ ਨੇ ਉਲਝਾ ਵੀ ਇੰਨਾ ਦਿੱਤਾ ਕਿ ਆਪਣੀ ਜ਼ਿੰਦਗੀ ਜਿਉਣਾ ਹੀ ਭੁੱਲ ਗਏ, ਪਰ ਏਦਾਂ ਨਹੀਂ ਜੀ, ਜ਼ਿੰਦਗੀ ਜਿਉਣੀ ਭੁੱਲਣੀ ਨਹੀਂ, ਜ਼ਿੰਦਗੀ ਜਿਉਣੀ ਆ, ਕਿਉਂਕਿ ਜਿਹੜੀ ਜ਼ਿੰਦਗੀ ਆ ਉਹ ਜ਼ਰੂਰੀ ਨਹੀਂ ਹੁੰਦਾ, ਤੁਸੀਂ ਉਸ ਸਫ਼ਰ ਦੀ ਸ਼ੁਰੂਆਤ ਆ ਜਿਹੜੀ ਉਹ ਕਦੋਂ ਵੀ ਤੇ ਕਿਤੋਂ ਵੀ ਕਰ ਸਕਦੇ ਹੋ, ਪਰ ਚੱਕਰ ਇਹ ਆ ਕਿ ਇਨਸਾਨ ਦੇ ਵਿੱਚ ਹੌਸਲਾ ਹੋਣਾ ਚਾਹੀਦਾ ਵਾ ਜ਼ਿੰਦਗੀ ਨੂੰ ਸ਼ੁਰੂ ਕਰਨ ਦਾ, ਤੇ ਜ਼ਿੰਦਗੀ ਤੁਸੀਂ ਕਦੋਂ ਵੀ ਹਰ ਦਿਨ ਇੱਕ ਨਵਾਂ ਸੁਨੇਹਾ ਇੱਕ ਨਵਾਂ ਮੈਸੇਜ ਲੈ ਕੇ ਆਉਂਦਾ ਵਾ, ਤੇ ਬਸ ਫਿਰ ਉਸ ਮੈਸੇਜ ਨੂੰ ਸਮਝੋ ਜੀ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕਿਆ, ਵਧੀਆ ਲੱਗਦਾ ਜਦੋਂ ਅਸੀਂ ਕੋਈ ਗੱਲ ਕਹਿੰਦੇ ਹਾਂ ਤੇ ਤੁਸੀਂ ਇਹਨੇ ਵਧੀਆ ਤਰੀਕੇ ਨਾਲ ਸੁਣਦੇ ਹਾਂ ਤੇ ਰਿਸਪੋਂਸ ਵੀ ਦਿੰਦੇ ਹੋ ਹਨਾ, ਸੋ ਬੜਾ ਵਧੀਆ ਲੱਗਦਾ, ਥੈਂਕ ਯੂ ਸਾਰਿਆਂ ਦਾ। ਮੈਂ ਕਿਹਾ ਸੀ ਕਿ ਗਾਣੇ ਭੇਜ ਦਿਓ ਹਨਾ, ਤੇ ਗਾਣੇ ਤੁਸੀਂ ਭੇਜਿਆ, ਤੇ ਇੱਧਰ ਕਰਨਵੀਰ ਸ਼ੈਪਟਨ ਵਾਲੇ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪਲੀਜ਼ ਆ ਖੱਜਲ ਲਾ ਦਿਓ, ਤੇ ਨਾਲ ਹੀ ਉਹਨਾਂ ਨੇ ਕੁਛ ਤੋਂ ਹਵਾ ਵੀ ਸਰਦ ਥੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਗਾਣਾ ਉਹਨਾਂ ਨੇ ਸਾਨੂੰ ਭੇਜਤਾ। ਤੋ ਸਰਬਜੀਤ ਭਾਜੀ ਨੂੰ ਮੈਂ ਰਿਕੁਐਸਟ ਕਰੂੰਗੀ ਪਲੀਜ਼ ਇਹ ਗਾਣਾ ਵੀ ਆਪਾਂ ਜ਼ਰੂਰ ਅੱਜ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ, ਕਿਉਂਕਿ ਸਾਡੇ ਸਾਰੇ ਜਿੰਨੇ ਵੀ ਲਿਸਨਰ ਆ ਸਾਨੂੰ ਗਾਣੇ ਭੇਜਣ ਲੱਗ ਗਏ ਜੀ, ਸੋ ਬੜਾ ਵਧੀਆ ਲੱਗਦਾ ਵਾ। ਤੇ ਅੱਗੇ ਗੁਰਸਾਹਿਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਸੋ ਬਹੁਤ ਬਹੁਤ ਸ਼ੁਕਰੀਆ ਗੁਰਸਾਹਿਬ ਸਿੰਘ ਜੀ, ਤੁਸੀਂ ਇੰਡੀਆ ਤੋਂ ਪ੍ਰੋਗਰਾਮ ਸੁਣਦੇ ਹੋ, ਏਡੇ ਵੱਡੇ ਤੜਕੇ ਉੱਠਦੇ ਹੋ ਹਨਾ, ਇੰਤਜ਼ਾਰ ਵੀ ਕਰਦੇ ਹੋ, ਸਾਨੂੰ ਵੀ ਇੰਤਜ਼ਾਰ ਰਹਿੰਦਾ ਵਾ ਤੁਹਾਡੇ ਮੈਸੇਜ ਦਾ, ਬੜੇ ਸੋਹਣੇ ਸੋਹਣੇ ਸ਼ਾਇਰੀ ਲਿਖ ਕੇ ਭੇਜਦੇ ਹੋ, ਸੋਹਣੀਆਂ ਗੱਲਾਂ ਲਿਖ ਕੇ ਭੇਜਦੇ ਹੋ, ਤੇ ਮਾਸ਼ਾਅੱਲਾ ਹਨਾ ਪਰਮਾਤਮਾ ਇਸੇ ਤਰ੍ਹਾਂ ਹਰਮਾ ਰੇਡੀਓ ਦੇ ਨਾਲ ਤੁਹਾਡਾ ਪਿਆਰ ਤੇ ਸਾਂਝ ਬਣਾਈ ਰੱਖੇ, ਸੋ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੀ ਇਸ ਸਵੀਰ ਦੇ ਵਿੱਚ। ਤੇ ਅੱਗੇ ਜੀ ਜਗਤਾਰ ਜੌਹਲ ਕਹਿੰਦੇ ਬੋਵੀ ਬੈਨ ਜੀ ਸਤਿ ਸ਼੍ਰੀ ਅਕਾਲ, ਲਾ ਲਵੋ ਹਾਜ਼ਰੀ, ਸਦਾ ਤੰਦਰੁਸਤ ਰਹੋ। ਹਾਂਜੀ ਹਾਂਜੀ ਬਿਲਕੁਲ ਭਾਜੀ, ਥੈਂਕ ਯੂ ਜੀ, ਬਸ ਤੁਹਾਡੇ ਸਾਰਿਆਂ ਦੇ ਜਦੋਂ ਮੈਸੇਜ ਦੇਖਦੀ ਆ ਫਿਰ ਮੈਨੂੰ ਗੱਲਾਂ ਵੀ ਚੇਤੇ ਆਉਣ ਲੱਗ ਜਾਂਦੀਆਂ, ਤੇ ਨਾਲ ਦੀ ਨਾਲ ਫਿਰ ਦਿਨ ਦੀ ਸ਼ੁਰੂਆਤ ਵੀ ਬੜੀ ਸੋਹਣੀ ਹੋ ਜਾਂਦੀ ਹੈ ਨਾ, ਤੇ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਬਾਕੀ ਕਹਿੰਦੇ ਪਿੰਡ ਹੁੰਦੇ ਜਿਹੜੀਆਂ ਸਮੱਸਿਆਵਾਂ ਸੀ ਅੱਜ ਉਹ ਨਜ਼ਾਰੇ ਲੱਗਦੇ ਹਨ, ਉਦੋਂ ਲੱਗਦਾ ਸੀ ਕਿ ਜਦ ਪੈਸੇ ਕੋਲ ਤਾਂ ਹੀ ਨਜ਼ਾਰੇ ਆਉਂਦੇ ਆ, ਪਰ ਉਹ ਭੁਲੇਖਾ ਵੀ ਨਿਕਲ ਗਿਆ। ਹਾਂਜੀ ਬਿਲਕੁਲ ਭਾਜੀ, ਭੁਲੇਖੇ ਤਾਂ ਬੜੇ ਕੱਢੇ ਆ ਜ਼ਿੰਦਗੀ ਨੇ, ਸਪੈਸ਼ਲੀ ਜਦੋਂ ਇੱਥੇ ਆ ਗਏ ਉਦੋਂ ਤਾਂ ਰਹਿੰਦੇ ਭੁਲੇਖੇ ਵੀ ਕੱਢਦੇ, ਇੰਡੀਆ ਦੇ ਵਿੱਚ ਤਾਂ ਫੇਰ ਵੀ ਹਜੇ ਬਾਹਰਲਾ ਸਬਜ ਬਾਗ ਹੁੰਦਾ ਸੀ ਵੀ ਬਾਹਰਲੇ ਲੋਕ ਤਾਂ ਬੜੇ ਨਜ਼ਾਰੇ ਲੈਂਦੇ, ਬੜੇ ਪੈਸੇ ਹੁੰਦੇ ਆ, ਬਾਹਰਲੇ ਜਾਂਦੇ ਵੀ ਤਾਂ ਲੰਬੇ ਲੰਬੇ ਕੋਟ ਪਾ ਕੇ ਸੀ ਨਾ, ਉੱਥੇ ਸਰਦੀਆਂ ਦੇ ਵਿੱਚ ਆਏ ਜਾਂਦੇ ਹੁੰਦੇ ਸੀ ਲੰਬੇ ਲੰਬੇ ਕੋਟ ਪਾ ਕੇ, ਉੱਤੋਂ ਸੋਹਣੇ ਸੋਹਣੇ ਪਰਫਿਊਮ ਜੇ ਹਨਾ, ਆਏ ਹੋਣਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਬਸ ਫੁੱਲਾਂ ਦੀ ਖੁਸ਼ਬੂ ਆ ਹਨਾ, ਕੰਢੇ ਤਾਂ ਉਹਨਾਂ ਨੇ ਦਿਖਣ ਹੀ ਨਹੀਂ ਦਿੱਤੇ, ਉਹ ਤਾਂ ਇੱਥੇ ਆ ਕੇ ਪਤਾ ਲੱਗਾ ਵੀ ਜਦੋਂ ਚੁੱਭਦੇ ਆ ਤਕਲੀਫ਼ ਵੀ ਨਹੀਂ ਹੋਣ ਦਿੰਦੇ ਹਨਾ, ਤਕਲੀਫ਼ ਵੀ ਹੁੰਦੀ ਆ ਪਰ ਰੋਣ ਨਹੀਂ ਦਿੰਦੇ ਹਨਾ, ਚਲੋ ਕੋਈ ਕੋਈ ਗੱਲ ਨੀ ਜੀ, ਇਸੀ ਕਾ ਨਾਮ ਜ਼ਿੰਦਗੀ ਹੈ ਨਾ, ਇਹੀ ਜ਼ਿੰਦਗੀ ਆ, ਫੁੱਲਾਂ ਦੇ ਨਾਲ ਕੰਢੇ ਹਮੇਸ਼ਾ ਰਹਿਣੇ। ਵੈਸੇ ਵੀ ਕਹਿੰਦੇ ਹੁੰਦੇ ਨਾ ਕਿ ਗੁਲਾਬ ਦਾ ਫੁੱਲ ਬੜਾ ਵਧੀਆ ਹੁੰਦਾ, ਦੇਖਣ ਨੂੰ ਵੀ ਸੋਹਣਾ ਲੱਗਦਾ ਤੇ ਬਾਕੀ ਹੁੰਦਾ ਵੀ ਗੁਣਕਾਰੀ ਆ, ਪਰ ਕੰਢੇ ਤਾਂ ਉਹਦੇ ਨਾਲ ਵੀ ਹੁੰਦੇ ਆ ਨਾ। ਬਸ ਸਾਰੇ ਗੁਲਾਬ ਦੇ ਫੁੱਲਾਂ ਵਰਗੇ ਹੋ ਤੁਸੀਂ, ਹੈ ਨਾ, ਤੇ ਜ਼ਿੰਦਗੀ ਦੇ ਕੰਢੇ ਆ ਜਿਹੜੇ, ਕੋਈ ਚੱਕਰ ਨੀ ਜੀ, ਚੱਲੀ ਜਾਣੇ ਆ, ਆਪਾਂ ਤਕਲੀਫ ਮਹਿਸੂਸ ਹੀ ਨੀ ਕਰਨੀ। ਤੇਰਾ ਸਾਥ ਹੈ ਤੋ ਫਿਰ ਕਿਆ ਕਮੀ ਹੈ, ਹੈ ਨਾ, ਉਹ ਗਾਣੇ ਦੀ ਤਰ੍ਹਾਂ ਇੱਕ ਦੂਸਰੇ ਦਾ ਸਾਥ ਹੈ ਜੀ ਸਾਰਿਆਂ ਨੂੰ, ਤਾਂ ਬਸ ਫਿਰ ਜ਼ਿੰਦਗੀ ਵੀ ਇਸੇ ਤਰ੍ਹਾਂ ਹੱਸਦੇ ਗੱਸਦੇ ਹੱਸਦੇ ਵਸਦੇ ਲੰਘ ਜਾਣਾ, ਹੈ ਨਾ। ਤੇ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ, ਅੱਜ ਆਪਾਂ ਬੁਝਾਰਤਾ ਵੀ ਪਾਵਾਂਗੇ। ਵੈਸੇ ਤਾਂ ਮੈਨੂੰ ਦੱਸਣ ਦੀ ਜ਼ਰੂਰਤ ਹੈ ਨੀ ਗੀ ਕਿ ਨੰਬਰ ਕਿਹੜਾ ਵਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ +9175004489 ਤੇ, ਤੇ ਜਾਂ ਫਿਰ ਈਮੇਲ ਐਟ ਰਿਕੁਐਸਟ ਐਟ ਈਮੇਲ ਕਰ ਸਕਦੇ ਹੋ request@harmaradio.com ਤੇ। ਤੇ ਲਓ ਫਿਰ ਅੱਗੇ ਜਸ ਪਾਬਲਾ ਰਾਜ ਬੇਕਰਸਫੀਲਡ ਵਾਲੇ ਵੀ ਪਹੁੰਚ ਗਏ ਆ, ਤੇ ਰਣਜੀਤ ਸੇਖੋਂ ਮੁਦਕੀ ਵਾਲੇ ਵੀ ਪਹੁੰਚ ਚੁੱਕੇ ਆ ਜੀ। ਕੀ ਕਹਿੰਦੇ ਨੇ ਜਸ ਪਾਬਲਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਕਾਪੀ ਟੂ ਆਲ ਲਿਸਨਰਸ, ਕਹਿੰਦੇ ਹੋਰ ਕੀ ਹਾਲ ਚਾਲ ਆ, ਸੌਂਗ ਪਲੇ ਕਰਦੇ ਹੋ ਵੱਡੀ ਗੱਲ ਬਾਏ ਅਮਰ ਸੈਂਬੀ ਦਾ। ਤੇ ਲਓ ਜੀ ਫਿਰ ਤੁਹਾਡਾ ਗਾਣਾ ਬਿਲਕੁਲ ਨੋਟ ਕਰ ਲਿਆ ਜੀ ਜਸ ਪਾਬਲਾ ਜੀ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਲਈ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੁਹਾਡੀ ਪਹੁੰਚ ਚੁੱਕੀ ਹੈ ਤੇ ਗਾਣਾ ਵੀ ਆਪਾਂ ਤੁਹਾਡਾ ਨੋਟ ਕਰ ਲਿਆ ਵਾ ਜੀ, ਜ਼ਰੂਰ ਪਲੇ ਕਰਾਂਗੇ। ਥੈਂਕ ਯੂ ਐਵਰੀਵਨ ਮੈਨੂੰ ਸੋਹਣੇ ਸੋਹਣੇ ਗਾਣੇ ਭੇਜਣ ਦੇ ਲਈ, ਕਿਉਂਕਿ ਅੱਜ ਗਾਣੇ ਸਾਨੂੰ ਤੁਸੀਂ ਦੱਸਣੇ ਆ, ਤੇ ਬਾਕੀ ਇੱਧਰ ਅੱਜ ਬੇਕਰਸ ਫੀਲਡ ਵਾਲਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਤੀ ਆ, ਕਹਿੰਦੇ ਕੈਨ ਯੂ ਪਲੇ ਦਿਸ ਸੌਂਗ, ਕਹਿਣ ਨਾ ਕਿਹਾ ਕਰੋ, ਬਸ ਹੁਕਮ ਕਰਿਆ ਕਰੋ, ਹੈ ਨਾ, ਇੱਦਾਂ ਕਿਹਾ ਕਰੋ ਕਿ ਬਹੁਤ ਵੀ ਗਾਣਾ ਪਲੇ ਕਰਨਾ ਹੈ, ਹੈ ਨਾ, ਬੜਾ ਵਧੀਆ ਲੱਗਦਾ, ਜ਼ਿਆਦਾ ਆਪਣਾ ਆਪਣਾ ਪੰਜ ਲੱਗਦਾ ਜਦੋਂ ਆਪਾਂ ਕੈਨ ਯੂ ਕਹਿੰਦੇ ਆ, ਤਾਂ ਫਿਰ ਉੱਥੇ ਬਸ ਉਹ ਪਲੀਜ਼ ਜੀ ਵਾਲੀ ਫੀਲਿੰਗ ਹੀ ਆ ਜਾਂਦੀ ਹੈ, ਹੈ ਨਾ, ਉਹ ਰਹਿੰਦੇ ਅਗਰ ਤੁਸੀਂ ਆਪਦਾ ਪਰਿਵਾਰ ਆ, ਆਪਦਾ ਘਰ ਆ, ਹੈ ਨਾ, ਕੋਈ ਚੱਕਰ ਨੀ ਜੀ, ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ। ਕਹਿੰਦੇ ਇਟਸ ਰੀਅਲੀ ਗੁੱਡ ਮੂਵੀ ਟੂ ਵਾਚ ਵਿਦ ਫੈਮਿਲੀ, ਹਾਂਜੀ, ਸੁਰਖੀ ਬਿੰਦੀ ਮੂਵੀ ਬਾਰੇ ਉਹਨਾਂ ਨੇ ਗੱਲ ਕੀਤੀ ਆ, ਤੇ ਵਾਕਈ ਜੀ ਸਰਗੁਣ ਮਹਿਤਾ ਤੇ ਗੁਨਾਮ ਭੁੱਲਰ ਦੀ ਕਹਿੰਦੇ ਬਹੁਤ ਸੋਹਣੀ ਮੂਵੀ ਆ। ਸੋ ਵਾਕਈ ਮੂਵੀ ਦੀ ਸਟੋਰੀ ਆ ਜਿਹੜੀ, ਮੈਂ ਵੀ ਜ਼ਿਆਦਾ ਤਾਂ ਖੈਰ ਮੂਵੀ ਨਹੀਂ ਦੇਖੀ ਹਜੇ, ਬਟ ਜਿਹੜੀ ਸਟੋਰੀ ਆ ਉਹ ਥੋੜੀ ਬਹੁਤੀ ਟ੍ਰੇਲਰ ਦੇਖਿਆ ਸੀ, ਗਾਣੇ ਸੁਣੇ ਸੀ, ਗਾਣੇ ਤਾਂ ਵਾਕਈ ਬਹੁਤ ਸੋਹਣੇ ਆ, ਬੜਾ ਵਧੀਆ ਮੈਸੇਜ ਵੀ ਇਸ ਮੂਵੀ ਦੇ ਵਿੱਚ ਕਿ ਅਗਰ ਤੁਸੀਂ ਇੱਕ ਦੂਸਰੇ ਨੂੰ ਸਮਝੋਗੇ, ਇੱਕ ਦੂਸਰੇ ਦਾ ਸਾਥ ਦਓਗੇ, ਇੱਕ ਦੂਸਰੇ ਦੇ ਨਾਲ ਚੱਲੋਗੇ, ਤਾਂ ਜ਼ਿੰਦਗੀ ਦੇ ਵਿੱਚ ਨਾਮੁਮਕਿਨ ਕੁਛ ਵੀ ਨਹੀਂ ਹੈਗਾ, ਤੁਸੀਂ ਆਪਣੀਆਂ ਖਾਹਿਸ਼ਾਂ ਵੀ ਪੂਰੀਆਂ ਕਰ ਸਕਦੇ ਹੋ, ਆਪਣੇ ਸੁਪਨੇ ਵੀ ਪੂਰੇ ਕਰ ਸਕਦੇ ਹੋ, ਤੇ ਆਪਣੀ ਲਾਈਫ ਦੇ ਵਿੱਚ ਪਿਆਰ ਆ ਜਿਹੜਾ ਉਸਨੂੰ ਵੀ ਮਹਿਸੂਸ ਕਰ ਸਕਦੇ ਹੋ, ਪਰ ਚੱਕਰ ਇਹੀ ਹੈ ਨਾ ਕਿ ਇੱਕ ਦੂਸਰੇ ਦਾ ਸਾਥ ਦੇਣਾ ਬਹੁਤ ਜ਼ਰੂਰੀ ਆ। ਮੇਰੀ ਅੰਗਲਾਂ ਦਾ ਮੁੱਕਣੀਆਂ ਹੀ ਨਹੀਂ, ਹੈ ਨਾ, ਇੱਕ ਗਾਣਾ ਸੁਣ ਲੈਂਦੇ ਆ, ਤੇ ਗਾਣਾ ਜੋ ਤੁਸੀਂ ਦੁਨੀਆ, ਬੜਾ ਪਿਆਰਾ ਗੀਤ ਆ, ਤੇ ਮੈਂ ਵੀ ਸੁਣਿਆ ਮਾਂ ਭਾਜੀ ਇਹ ਗਾਣਾ, ਤੇ ਜ਼ਰੂਰ ਪਲੇ ਕਰਾਂਗੇ। ਤੇ ਬਾਕੀ ਲਓ ਜੀ ਫਿਰ ਅੱਗੇ ਸਾਡੇ ਨਾਲ ਰਣਜੀਤ ਸੇਖੋਂ ਮੁਦਕੀ ਵਾਲੇ ਵੀ ਆ ਚੁੱਕੇ ਆ, ਜ਼ਰੂਰ ਆਪਾਂ ਉਹਨਾਂ ਦਾ ਮੈਸੇਜ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ, ਪਰ ਫਿਲਹਾਲ ਸੁਣਦੇ ਹਾਂ ਇੱਕ ਗਾਣਾ ਤੇ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਤੂੰ ਤਾਂ ਐਵੇਂ ਛੋਟੀ ਜਿਹੀ ਚੀਜ਼ ਮੰਗਦਾ, ਲੰਘਣ ਦੇ ਟਾਈਮ ਹਾਲੇ ਜਿਹੜਾ ਲੰਘਦਾ, ਤੂੰ ਤਾਂ ਐਵੇਂ ਛੋਟੀ ਜਿਹੀ ਚੀਜ਼ ਮੰਗਦਾ, ਲੰਘਣ ਦੇ ਟਾਈਮ ਹਾਲੇ ਜਿਹੜਾ ਲੰਘਦਾ, ਹਜੇ ਉਹਦੇ ਲਈ ਤਿਆਰ ਤੈਨੂੰ ਕਰਨਾ, ਜਿਹੜੀ ਤੇਰੇ ਵਾਸਤੇ ਹਾਲਾਤ ਸੋਚੀ ਹੈ, ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ, ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਹੈ, ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ, ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਹੈ, ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ, ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਹੈ, ਵੱਡੀ ਗੱਲ ਬਾਤ ਸੋਚੀ ਹੈ, ਕਰਾਂਗੇ ਆਪਾਂ ਫਸਟ ਕਲਾਸ ਚ, ਫਸਟ ਕਲਾਸ ਗੱਲ ਆ, ਕਰੋੜਾਂ ਦੀ ਹਜ਼ਾਰਾਂ ਦੀ ਨੀ ਰਹਿਣੀ ਕਮੀ, ਕੋਈ ਪਿਆਰਾਂ ਦੀ ਤੇ ਕਾਰਾਂ ਦੀ ਨੀ ਰਹਿਣੀ, ਜਿਹੜੇ ਯਾਰ ਹੁਣ ਨਾਲ ਉਹੀ ਪੱਕੇ ਯਾਰ, ਉਂਜ ਕੱਲ ਕਮੀ ਨਵੇਂ ਯਾਰਾਂ ਦੀ ਨੀ ਰਹਿਣੀ, ਇਹਨਾਂ ਕਾਲੀਆਂ ਰਾਤਾਂ ਨੂੰ ਕਿੱਥੇ ਖਬਰਾਂ, ਜਿਹੜੀ ਤੇਰੇ ਲਈ ਮੈਂ ਪ੍ਰਭਾਤ ਸੋਚੀ ਹੈ, ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ, ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਹੈ, ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ, ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਹੈ, ਵੱਡੀ ਗੱਲ ਬਾਤ ਸੋਚੀ ਹੈ। ਵੱਡੀ ਵੱਡੀ ਗੱਡੀਆਂ ਦੀ ਲੱਗੀ ਲੈਣ ਹੋਊਗੀ, ਸਾਡਾ ਟਾਈਮ ਆਇਆ ਦੁਨੀਆ ਹੀ ਫੈਨ ਹੋਊਗੀ ਕਰੀ ਚੱਲ ਮਿਹਨਤ ਤੇ ਮੱਥੇ ਟੇਕੀ ਚੱਲ ਬੱਬੂ ਰਾਬੀ ਉੱਤੇ ਛੱਡ ਦੇ ਤੇ ਦੇਖੀ ਚੱਲ ਕਿਵੇਂ ਸਰਪ੍ਰਾਈਜ਼ ਕਰਾਂਗੇ ਸੋਚਿਆ ਨੀ ਹੋਣਾ ਇੰਨਾ ਰਾਈਜ਼ ਕਰਾਂਗੇ ਮੱਥੇ ਆਉਣਾ ਦੇ ਸੂਰਜ ਬਣ ਵੱਜਣਾ ਜੀਨਾ ਸਾਡੇ ਲਈ ਲੰਮੀ ਰਾਤ ਸੋਚੀ ਐ ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਹੈ ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਹੈ
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ ਲਓ ਜੀ ਵੱਡੀ ਗੱਲਬਾਤ ਜਸ ਪਾਬਲਾ ਦੀ ਫਰਮਾਇਸ਼ ਤੇ ਅਮਨ ਸੈਂਪੀ ਦਾ ਗਾਣਾ ਸੁਣਿਆ ਤੇ ਗਾਣਾ ਵਾਕਈ ਬੜਾ ਪਿਆਰਾ ਸੀ ਸੋ ਵਾਕਈ ਜੀ ਅਸੀਂ ਰੱਬ ਨੂੰ ਕੋਸਣ ਤਾਂ ਲੱਗ ਜਾਂਦੇ ਹਾਂ ਪਰ ਇਹ ਨਹੀਂ ਪਤਾ ਹੁੰਦਾ ਕਿ ਰੱਬ ਨੇ ਪਤਾ ਨਹੀਂ ਸਾਡੇ ਲਈ ਕੀ ਕੁਛ ਵਧੀਆ ਸੋਚਿਆ ਹੋਵੇ ਸੋ ਜ਼ਰੂਰ ਦੱਸਿਓ ਜੀ ਵੈਸੇ ਤਾਂ ਇਹ ਗਾਣੇ 'ਚ ਹੀ ਆ ਗਿਆ ਮੈਂ ਵੈਸੇ ਵੀ ਤੁਹਾਨੂੰ ਪੁੱਛਣਾ ਸੀਗਾ ਕਿ ਕਦੇ ਕਦਾਈਂ ਲਾਈਫ ਦੇ ਵਿੱਚ ਇੱਦਾਂ ਦਾ ਕੁਛ ਹੁੰਦਾ ਇੱਦਾਂ ਦਾ ਵਾਪਰਦਾ ਸਾਡੇ ਨਾਲ ਕਿ ਸਾਨੂੰ ਉਦੋਂ ਰੱਬ ਤੇ ਬੜਾ ਗੁੱਸਾ ਆਉਂਦਾ ਵਾ ਹਨਾ ਬੜਾ ਕੋਸਦੇ ਹਾਂ ਅਸੀਂ ਕਿ ਰੱਬਾ ਤੂੰ ਮੇਰੇ ਨਾਲ ਹੀ ਇੱਦਾਂ ਕਰਨਾ ਸੀ ਇੰਨਾ ਮਾੜਾ ਮੇਰੇ ਨਾਲ ਹੀ ਕਰਨਾ ਸੀ ਕਿਉਂ ਹੋਇਆ ਮੇਰੇ ਨਾਲ ਪਤਾ ਨੀ ਕਿੰਨਾ ਕਿੰਨੇ ਕੁ ਦਿਨ ਅਸੀਂ ਰੋਂਦੇ ਵੀ ਰਹਿੰਦੇ ਹਾਂ ਹਨਾ ਤੇ ਪਰ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਅੱਗੇ ਜਾ ਕੇ ਸਾਨੂੰ ਉਹੀ ਚੀਜ਼ ਉਦੋਂ ਇੱਦਾਂ ਰਿਅਲਾਈਜ਼ ਹੁੰਦੀ ਆ ਕਿ ਮੇਰੇ ਨਾਲ ਜਦੋਂ ਉਹ ਹੈਪਨਿੰਗ ਹੋਈ ਸੀ ਉਸ ਟਾਈਮ ਉਹ ਬਹੁਤ ਵਧੀਆ ਹੋਈ ਸੀ ਉਹ ਮੇਰੇ ਚੰਗੇ ਲਈ ਹੋਈ ਸੀ ਕਿਉਂਕਿ ਜੇ ਮੇਰੇ ਨਾਲ ਉਹ ਹੈਪਨਿੰਗ ਨਾ ਹੋਈ ਹੁੰਦੀ ਤਾਂ ਸ਼ਾਇਦ ਅੱਜ ਮੈਂ ਇਸ ਮੁਕਾਮ ਤੇ ਜਾਂ ਇਸ ਵਧੀਆ ਚੀਜ਼ ਨੂੰ ਮਹਿਸੂਸ ਨਾ ਕਰ ਸਕਦਾ ਹੁੰਦਾ ਕਦੇ ਤੁਹਾਨੂੰ ਲਾਈਫ ਦੇ ਵਿੱਚ ਇੱਦਾਂ ਦਾ ਅਹਿਸਾਸ ਹੋਇਆ ਕਿ ਜੋ ਤੁਹਾਡੇ ਨਾਲ ਪਾਸਟ ਦੇ ਵਿੱਚ ਬੀਤਿਆ ਸੀ ਉਹ ਬਹੁਤ ਚੰਗਾ ਬੀਤਿਆ ਸੀ ਬਹੁਤ ਵਧੀਆ ਕੀਤਾ ਸੀ ਉਸ ਟਾਈਮ ਤੁਹਾਨੂੰ ਬੁਰਾ ਲੱਗਾ ਪਰ ਉਹ ਤੁਹਾਡੇ ਫਾਇਦੇ ਲਈ ਸੀ ਰੱਬ ਨੇ ਜੋ ਵੀ ਕੀਤਾ ਹਨਾ ਜੇ ਇੱਦਾਂ ਦੀ ਕੋਈ ਹੈਪਨਿੰਗ ਹੋਈ ਹੋਈ ਤਾਂ ਜ਼ਰੂਰ ਦੱਸਿਓ ਕਿਉਂਕਿ ਇੱਦਾਂ ਦੀਆਂ ਗੱਲਾਂ ਹੁੰਦੀਆਂ ਕਈ ਵਾਰੀ ਦੂਸਰਿਆਂ ਨੂੰ ਮੋਟੀਵੇਟ ਕਰ ਦਿੰਦੀਆਂ ਨੇ ਤੇ ਦੂਸਰਿਆਂ ਨੂੰ ਹਿੰਮਤ ਵੀ ਮਿਲਦੀ ਹੈ ਇਸ ਤੋਂ ਕਿਉਂਕਿ ਜੋ ਉਸ ਟਾਈਮ ਮਾੜੇ ਟਾਈਮ ਦੇ ਵਿੱਚ ਚੱਲ ਰਹੇ ਹੁੰਦੇ ਆ ਹੌਸਲਾ ਮਿਲਦਾ ਵਾ ਸੋ ਜ਼ਰੂਰ ਦੱਸਿਓ ਜੇ ਲਿਖ ਨਾ ਸਕਦੇ ਹੋਏ ਤਾਂ ਵੋਇਸ ਮੈਸੇਜ ਭੇਜ ਦਿਓ ਵੋਇਸ ਮੈਸੇਜ ਜੇ ਫਿਰ ਵੀ ਥੋੜਾ ਔਖਾ ਲੱਗਦਾ ਹੋਇਆ ਤਾਂ ਸਾਨੂੰ ਕਾਲ ਕਰ ਸਕਦੇ ਹੋ ਤੇ ਅਸੀਂ ਬਾਤ ਦੇ ਵਿੱਚ ਸਾਰਿਆਂ ਨੂੰ ਦੱਸ ਦਾਂਗੇ ਤੁਹਾਡਾ ਉਹ ਐਕਸਪੀਰੀਅੰਸ ਤੇ ਲਓ ਜੀ ਫਿਰ ਗਾਣਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਬੜੇ ਸੋਹਣੇ ਸੋਹਣੇ ਗਾਣਿਆਂ ਦੀਆਂ ਫਰਮਾਇਸ਼ਾਂ ਆ ਰਹੀਆਂ ਨੇ ਆਪਣਾ ਤਾਂ ਦਿਨ ਬਣ ਗਿਆ ਗਾਣੇ ਅੱਜ ਸੁਣਾਂਗੇ ਸਾਰਿਆਂ ਤੋਂ ਤੁਹਾਡੀ ਪਸੰਦ ਦੇ ਹਨਾ ਬਾਕੀ ਵੀ ਸੁਣ ਲੈਣਗੇ ਨਾ ਆਪੋ ਆਪਣੀ ਪਸੰਦ ਦੇ ਗਾਣੇ ਬੜੇ ਵਧੀਆ ਲੱਗਦੇ ਆ ਨਾ ਜਦੋਂ ਰੇਡੀਓ ਤੇ ਵੱਜਦੇ ਆ ਆਪਦੇ ਨਾਂ ਦੇ ਨਾਲ ਹਨਾ ਤੇ ਲਓ ਜੀ ਫਿਰ ਹੁਣ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਹਾਂ ਗਾਣਿਆਂ ਦਾ ਸਿਲਸਿਲਾ ਥੋੜਾ ਜਿਹਾ ਆਪਾਂ ਰੋਕ ਦਿੰਦੇ ਹਾਂ ਤੇ ਖਬਰਾਂ ਤੋਂ ਬਾਅਦ ਫਿਰ ਉਹ ਸਿਲਸਿਲਾ ਉਸੇ ਤਰ੍ਹਾਂ ਹੀ ਚਾਲੂ ਰੱਖਾਂਗੇ ਤੇ ਲਓ ਜੀ ਫਿਰ ਖਬਰਾਂ ਦੇ ਲਈ ਮਿੰਟੂ ਬਰਾੜ ਜੀ ਨਾਲ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ ਜੀ ਉਹ ਤੇ ਕਰਦੇ ਹਾਂ ਸਵਾਗਤ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਅਸੀਂ ਇੱਥੇ ਇਹਨੂੰ ਹੋਪ ਦੀ ਸਵੇਰ ਅੱਜ ਬੱਦਲਬਾਜ਼ੀ ਨਾਲ ਭਰਿਆ ਹੋਈ ਸਵੇਰ ਆ ਧੁੱਪ ਹਾਲੇ ਤੱਕ ਨਹੀਂ ਨਿਕਲੀ ਆ ਪਰ ਠੰਡ ਕਿਤੇ ਨਾ ਕਿਤੇ ਥੋੜੀ ਜੀ ਘਟੀ ਆ ਪਹਿਲਾਂ ਠੰਡ ਬਹੁਤ ਜ਼ਿਆਦਾ ਸੀ ਪਰ ਚਲੋ ਜੀ ਕੁਦਰਤ ਦਾ ਆਨੰਦ ਮਾਣ ਰਹੇ ਹਾਂ
ਸੋ ਬਿਲਕੁਲ ਜੀ ਤੇ ਠੰਡ ਦਾ ਇੱਧਰ ਬ੍ਰਿਸਬਨ ਦੇ ਵਿੱਚ ਸਾਡੇ ਤਾਂ ਗਰਮੀ ਦਾ ਆਗਾਜ਼ ਹੋ ਗਿਆ ਜੀ ਸੁਬਹਾ ਸੁਬਹਾ ਥੋੜੀ ਜਿਹੀ ਠੰਡ ਹੁੰਦੀ ਆ ਪਰ ਆਲਮੋਸਟ ਦਿਨ ਨਾ ਜਿਹੜਾ ਉਹ ਕਾਫੀ ਗਰਮ ਹੀ ਹੁੰਦਾ ਤੇ ਬਾਕੀ ਜੀ ਅਸੀਂ ਗੱਲਾਂ ਬਾਤਾਂ ਕਰ ਰਹੇ ਸੀਗੇ ਕਿ ਬਚਪਨ ਦੀਆਂ ਤੇ ਜਾਂ ਫਿਰ ਲਾਈਫ ਦੇ ਵਿੱਚ ਕਈ ਵਾਰੀ ਕੋਈ ਏਦਾਂ ਦੀ ਹੈਪਨਿੰਗ ਹੁੰਦੀ ਆ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਸਾਡੇ ਨਾਲ ਰੱਬ ਨੇ ਬੜਾ ਬੁਰਾ ਕੀਤਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਚੀਜ਼ ਸਾਨੂੰ ਵਧੀਆ ਲੱਗਦੀ ਆ ਕਿ ਹਾਂ ਜੇ ਮੇਰੇ ਨਾਲ ਇੱਦਾਂ ਨਾ ਹੋਇਆ ਹੁੰਦਾ ਤਾਂ ਸ਼ਾਇਦ ਮੈਨੂੰ ਜ਼ਿੰਦਗੀ ਦਾ ਇੱਕ ਸਬਕ ਨਹੀਂ ਸੀ ਮਿਲਣਾ ਜਾਂ ਸ਼ਾਇਦ ਅੱਜ ਮੇਰੇ ਨਾਲ ਉਹ ਚੰਗਾ ਨਾ ਹੋਇਆ ਹੁੰਦਾ ਤੁਹਾਡੇ ਨਾਲ ਲਾਈਫ ਦੇ ਵਿੱਚ ਕਦੇ ਇੱਦਾਂ ਦਾ ਕੁਛ ਹੋਇਆ
ਦੇਖੋ ਹੁੰਦਾ ਹਰੇਕ ਨਾਲ ਹੀ ਆ ਮੈਂ ਵੀ ਕੋਈ ਸਪੈਸ਼ਲ ਨਹੀਂ ਆਇਆ ਮੈਂ ਵੀ ਇਸੇ ਦੁਨੀਆਂ ਦਾ ਇੱਕ ਹਿੱਸਾ ਤੇ ਉਹੀ ਕਲਯੁਗੀ ਇਨਸਾਨ ਆ ਹਰ ਬੰਦੇ ਨਾਲ ਇਹ ਚੀਜ਼ਾਂ ਵਾਪਰਦੀਆਂ ਤੋ ਮੇਰੇ ਨਾਲ ਵੀ ਬਹੁਤ ਵਾਰੀ ਵਾਪਰੀਆਂ, ਪਰ ਉਹ ਜਦੋਂ ਉਮਰ ਦਾ ਤਕਾਜੇ ਨਾਲ ਜਿਹੜੀ ਸੋਚ ਬਦਲਦੀ ਹੈ, ਜੇ ਕਹੀਏ ਵੀ ਕੋਈ 20 ਸਾਲ ਦੀ, 22 ਸਾਲ ਦੀ, 25 ਸਾਲ ਦੀ ਏਜ ਦੇ ਵਿੱਚ ਇਸ ਚੀਜ਼ ਨੂੰ ਓਨਾ ਸਹਿਜ ਲੈ ਲੂਗਾ ਜਿੰਨਾ ਇੱਕ 50 ਸਾਲ ਵਾਲਾ ਲੈ ਸਕਦਾ, ਜਾਂ 50 ਤੋਂ ਬਾਅਦ 70 ਸਾਲ ਵਾਲਾ ਜਿੰਨਾ ਸਹਿਜ ਇਹਨੂੰ ਲੈ ਸਕਦਾ, ਉਹ ਚੀਜ਼ਾਂ ਆ ਜਾਂਦੀਆਂ ਏਜ ਦੇ। ਕਈ ਵਾਰ ਅਸੀਂ ਸੋਚਦੇ ਹਾਂ ਜ਼ਿੰਦਗੀ ਦੇ ਵਿੱਚ ਦੋ ਤਿੰਨ ਪੜਾਅ ਆਉਂਦੇ ਆ, ਉਹੀ ਚੀਜ਼ ਕਿਤੇ ਤਾਂ ਐਂ ਲੱਗਦਾ ਹੁੰਦਾ ਅਸੀਂ ਬੜੀ ਸ਼ਿੱਦਤ ਨਾਲ ਮੰਗ ਰਹੇ ਹੁੰਦੇ ਹਾਂ, ਤੇ ਕਿਤੇ ਉਹੀ ਚੀਜ਼ ਨੂੰ ਅਸੀਂ ਬੜੀ ਸ਼ਿੱਦਤ ਨਾਲ ਪਿੱਟ ਰਹੇ ਹੁੰਦੇ ਹਾਂ ਵੀ ਇਹ ਕਿਉਂ ਆ ਗਈ, ਕਾਹਤੋਂ ਹੋ ਗਈ, ਕੀ ਹੋਇਆ। ਜੇ ਆਪਾਂ ਇਹਦੀ ਮਸਲਨ ਉਦਾਹਰਨ ਲਈਏ ਤਾਂ ਜਦੋਂ ਇੱਕ ਬੱਚਾ ਛੋਟਾ ਹੁੰਦਾ ਤਾਂ ਮਾਂ ਉਹਨੂੰ ਉਹਦੇ ਬੁਰਕੀ ਮੂੰਹ ਚ ਪਾਉਣ ਲੱਗੇ ਵੀ ਕਹਿੰਦੀ ਫਿਰ ਵੱਡਾ ਕਿਵੇਂ ਹੋਏਗਾ ਜੇ ਤੂੰ ਖਾਏਗਾ ਨਹੀਂ ਤਾਂ ਉਦੋਂ ਮਾਂ ਦੀ ਰੀਝ ਇਹ ਹੁੰਦੀ ਹੈ ਵੀ ਕਿਤੇ ਛੇਤੀ ਤੋਂ ਛੇਤੀ ਮੇਰਾ ਪੁੱਤ ਜਵਾਨ ਹੋ ਜੇ, ਵੱਡਾ ਹੋ ਜੇ। ਤਾਂ ਜਦੋਂ ਉਮਰ ਤੇਜ਼ੀ ਨਾਲ ਅੱਗੇ ਵੱਧਦੀ ਆ ਤਾਂ ਉਦੋਂ ਉਹੀ ਮਾਂ ਦੀ ਜਵਾਨ ਇਹ ਕਹਿੰਦੀ ਆ ਵੀ ਇਹ ਨਿੱਕਾ ਹੀ ਚੰਗਾ ਸੀ, ਤੂੰ ਤਾਂ ਛੋਟਾ ਹੀ ਚੰਗਾ ਸੀ। ਤੇ ਫਿਰ ਜਦੋਂ ਬੁਢਾਪਾ ਆਉਂਦਾ ਉਦੋਂ ਹੋਰ ਜਿਹੜੀ ਇੱਕ ਸਮੀਕਰਨ ਬਣ ਜਾਂਦੇ ਆ। ਤੋ ਪਰ ਹਰ ਉਮਰ ਦੇ ਵਿੱਚ ਆਪਣਾ ਆਪਣਾ ਇੱਕ ਨਾ ਭੁਲੇਖਾ ਤੇ ਭਰਮ ਪਾਲਿਆ ਹੋਇਆ ਕੁਦਰਤ ਨੇ। ਕੁਦਰਤ ਇੱਕ ਬਹੁਤ ਹੀ ਜਿਹੜੀ ਇੱਕ ਸੁਨਿਯੋਜਿਤ ਤਰੀਕੇ ਨਾਲ ਕੰਮ ਕਰਦੀ ਆ, ਤੁਹਾਡੇ ਤੋਂ ਸਾਰਾ ਕੁਛ ਲੈ ਲੈਂਦੀ ਹੈ, ਤੁਹਾਨੂੰ ਸਭ ਕੁਛ ਦੇ ਦਿੰਦੀ ਹੈ, ਤੁਹਾਨੂੰ ਪਤਾ ਨੀ ਲੱਗਣ ਦਿੰਦੀ। ਤੇ ਉਸ ਦੌਰਾਨ ਜਿਹੜਾ ਉਮਰ ਹੁੰਦੀ ਹੈ, ਜੇ ਤਾਂ ਛੋਟੀ ਉਮਰ ਆ ਤਾਂ ਬੰਦਾ ਫਿਰ ਰੋਈ ਪਿੱਟੀ ਜਾਂਦਾ ਵੀ ਮੇਰੇ ਨਾਲ ਹੀ ਐਂ ਕਿਉਂ ਹੋਇਆ, ਮੇਰੇ ਨਾਲ ਹੀ ਐਂ ਕਿਉਂ। ਜਿਵੇਂ ਜਿਵੇਂ ਉਮਰ ਦਾ ਤਕਾਜਾ ਸਮਝ ਆ ਜਾਂਦਾ ਤੇ ਫਿਰ ਉਵੇਂ ਉਹ ਬੰਦੇ ਨੂੰ ਮਹਿਸੂਸ ਹੋਣੋਂ ਹਟ ਜਾਂਦਾ, ਉਹਨੂੰ ਲੱਗਦਾ ਵੀ ਇਹ ਤਾਂ ਇੱਕ ਪਾਠ ਸੀ, ਚੰਗੇ ਦਿਨ ਵੀ ਜੇ ਆਏ ਮੇਰੇ ਤੇ ਤਾਂ ਮਾੜੇ ਨੇ ਵੀ ਆਉਣੇ ਸੀ। ਤੇ ਜੇ ਉਹੀ ਆ ਫਿਰ ਪੰਜ ਸੱਤ ਜਿਹੜੇ ਅਸੀਂ ਕਹਿੰਦੇ ਨੀ ਹੁੰਦੇ ਪੋਜੀਟਿਵ ਜਿਹੜੀ ਸ਼ਾਇਰੀ ਹੁੰਦੀ ਆ ਜਾਂ ਪੋਜੀਟਿਵ ਲੇਖਣੀ ਹੁੰਦੀ ਆ ਜਾਂ ਪੋਜੀਟਿਵ ਲੋਕ ਹੁੰਦੇ ਆ, ਉਹ ਫਿਰ ਤੁਹਾਡੇ ਲਈ ਬੜੇ ਲਾਹੇਵੰਦ ਹੁੰਦੇ ਆ। ਤਾਂ ਫਿਰ ਅਸੀਂ ਉਹ ਜਿਹੇ ਡਾਇਲੋਗ ਪੜ੍ਹਦੇ ਸੁਣਦੇ ਆ, ਜਿਹੜੀਆਂ ਇੱਕ ਕੋਟਸ ਆ ਉਹ ਪੜ੍ਹਦੇ ਸੁਣਦੇ ਆ, ਉਹ ਬੜੀਆਂ ਸਹਾਈ ਹੁੰਦੀਆਂ। ਜਿਵੇਂ ਸਿੰਪਲ ਜੀ ਕੋਟ ਅਸੀਂ ਜਦੋਂ ਦੇਖ ਦਿੰਦੇ ਆ ਵੀ ਜੇ ਮੰਨ ਲਓ ਕੋਈ ਦਾ ਮਾੜਾ ਵਕਤ ਆ ਗਿਆ ਤਾਂ ਉਦੋਂ ਸਭ ਦੇ ਮੂੰਹ ਤੇ ਉਹ ਕੋਟ ਆ ਜਾਂਦੀ ਆ ਵੀ ਕੋਈ ਨੀ ਜੇ ਵਕਤ ਵੀ ਗੁਜ਼ਰ ਜਾਏਗਾ, ਜੇ ਵਕਤ ਵੀ ਨਿਕਲ ਜਾਏਗਾ। ਸੋ ਇਹ ਜਿਹੀਆਂ ਇੱਕ ਸਿੰਪਲ ਜਿਹੀਆਂ ਗੱਲਾਂ ਉਦੋਂ ਬੰਦਾ ਜੇ ਦੇਖ ਲੈਂਦਾ ਸੁਣ ਲੈਂਦਾ ਤਾਂ ਉਹ ਨਿਕਲ ਜਾਂਦਾ। ਤੇ ਹਮੇਸ਼ਾ ਜਿਹੜੇ ਉਹੀ ਅਕਸਰ ਇੱਕ ਹੋਰ ਸ਼ੇਰ ਸੁਣਾਉਂਦੇ ਹੁੰਦੇ ਆ ਵੀ ਤੂਫਾਨ ਉੱਠਦੇ ਹੀ ਆਪਕੋ ਤੂਫਾਨੇ ਉਠਾਣੇ ਕੇ ਲਈ ਹੈ। ਤਾਂ ਉਹ ਇਹੋ ਜਿਹੇ ਜਿਹੜੇ ਡਾਇਲੋਗ ਹੁੰਦੇ ਆ, ਭਾਵੇਂ ਹੋ ਸਕਦਾ ਜ਼ਮੀਨੀ ਪੱਧਰ ਦੇ ਉੱਤੇ ਉਹਨਾਂ ਕੰਮ ਨਾ ਕਰਨ, ਪਰ ਤੁਹਾਡੇ ਅੰਦਰ ਇੱਕ ਪੋਜੀਟਿਵ ਐਨਰਜੀ ਲਿਆ ਦਿੰਦੇ ਆ, ਤੁਹਾਡੀ ਸੋਚ ਨੂੰ ਪੋਜੀਟਿਵ ਵਾਲੇ ਪਾਸੇ ਭੇਜ ਦਿੰਦੇ ਆ। ਤੇ ਫਿਰ ਉਹ ਸ਼ਿਵ ਕੁਮਾਰ ਬਟਾਲਵੀ ਦੇ ਕਹਿਣ ਵਾਂਗੂ ਵੀ ਉਹ ਕੰਡੇ ਦੀ ਪੀੜ ਦਾ ਦਰਦ ਵੀ ਆ ਜਿਹੜਾ ਉਹ ਸਵਾਦ ਦੇਣ ਲੱਗ ਜਾਂਦਾ ਤੇ ਐਂ ਲੱਗਦਾ ਵੀ ਆਹ ਕਿੰਨਾ ਮਜ਼ਾ ਆ ਰਿਹਾ, ਪੀੜ ਵੀ ਜ਼ਰੂਰੀ ਆ। ਸੋ ਇਹ ਇੱਕ ਬੰਦੇ ਦਾ ਸੋਚਣੀ ਦਾ ਲੈਵਲ ਆ, ਇਹਨੂੰ ਤੁਸੀਂ ਧੱਕੇ ਨਾਲ ਨੀ ਬਦਲ ਸਕਦੇ, ਇਹ ਉਮਰ ਦੇ ਨਾਲ ਬਦਲਦਾ। ਤੇ ਜਾਂ ਫਿਰ ਤੁਸੀਂ ਪੜ੍ਹੋ, ਤੁਸੀਂ ਜਿੰਨਾ ਵੱਧ ਤੋਂ ਵੱਧ ਦੁਨੀਆਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਪੜ੍ਹੋਗੇ, ਚੰਗੇ ਲੋਕਾਂ ਦੀਆਂ ਬਾਇਓਗ੍ਰਾਫੀਆਂ ਪੜ੍ਹੋਗੇ, ਚੰਗੀ ਚੰਗੀਆਂ ਕੋਟਸ ਪੜ੍ਹੋਗੇ, ਫਿਰ ਤੁਸੀਂ ਛੇਤੀ ਸਟਰੋਂਗ ਹੋ ਜਾਂਦੇ ਹੋ। ਫਿਰ ਕਈ ਵਾਰੀ ਉਮਰ ਤੋਂ ਪਹਿਲਾਂ ਵੀ ਤੁਸੀਂ ਸਟਰੋਂਗ ਹੋ ਜਾਂਦੇ ਹੋ, ਜ਼ਰੂਰੀ ਨਹੀਂ ਹੁੰਦਾ ਉਹ ਉਮਰ ਆ। ਪਰ ਕੁਦਰਤ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਕੁਦਰਤ ਨਾ ਬੜੀ ਸਲੋਲੀ ਸਲੋਲੀ ਸਾਰਾ ਕੁਛ ਕਰਦੀ ਆ ਤੇ ਤੁਹਾਨੂੰ ਅਹਿਸਾਸ ਵੀ ਨਹੀਂ ਹੋਣ ਦਿੰਦੀ। ਅੱਜ ਕੱਲ ਉਹ ਅਹਿਸਾਸ ਲਈ ਬਹੁਤ ਸਾਰੇ ਲੋਕਾਂ ਨੇ ਨਾ ਫਿਲਮਾਂ ਬਣਾਈਆਂ, ਵੀਡੀਓਜ਼ ਬਣਾਈਆਂ, ਜਾਂ ਕਿਸੇ ਨੇ ਕੋਈ ਫੋਟੋਗ੍ਰਾਫੀ ਟ੍ਰਿਕ ਬਣਾਏ ਆ। ਤੇ ਉਹ ਟ੍ਰਿਕਾਂ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਇੱਕ ਛੋਟੀ ਜਿਹੀ ਬੱਚੀ ਦਿਖਾਉਂਦੇ ਆ ਤੇ ਬੜੀਆਂ ਪਿਆਰੀਆਂ ਨੀਲੀਆਂ ਅੱਖਾਂ ਵਾਲੀ ਛੋਟੀ ਜਿਹੀ ਬੱਚੀ ਹੁੰਦੀ ਆ, ਤੇ ਉਹ ਬੰਦਾ ਉਹਦੇ ਕਨੀ ਦੇਖਦਾ ਰਹਿੰਦਾ ਤੇ ਸਾਰੀ ਡੇਢ ਦੋ ਮਿੰਟ ਦੀ ਜਿਹੜੀ ਉਹ ਵੀਡੀਓ ਦੇ ਵਿੱਚ ਤੁਸੀਂ ਝਾਕੋਗੇ ਤਾਂ ਉਹ ਡੇਢ ਦੋ ਮਿੰਟ ਦੇ ਵਿੱਚ ਉਹਦੇ ਚਿਹਰੇ ਦਾ ਹੌਲੀ ਹੌਲੀ ਉਹਦੇ ਤੇ ਜਵਾਨੀ ਆਉਣ ਲੱਗ ਜਾਂਦੀ ਆ। ਜਵਾਨੀ ਉਵੇਂ ਜੀ ਕਿ ਫੋਟੋਸ਼ਾਪ ਜ਼ਰੀਏ ਲਾ ਲਓ ਜਾਂ ਜਿਵੇਂ ਮਰਜ਼ੀ ਲੈ ਲਓ, ਫੋਟੋ ਵੱਡੀ ਹੁੰਦੀ ਜਾਂਦੀ ਆ, ਫਿਰ ਮੈਚਿਓਰਿਟੀ ਆਉਂਦੀ ਆ, ਤੇ ਅਖੀਰ ਨੂੰ ਉਸ ਚਿਹਰੇ ਦੇ ਉੱਤੇ ਝੁਰੜੀਆਂ ਪਈਆਂ ਵਾਲਾ ਚਿਹਰਾ ਉਹ ਬਣ ਜਾਂਦਾ ਤੇ ਉਹ ਇੱਕ ਡੇਢ ਮਿੰਟ ਤੁਹਾਡੇ ਅੱਖਾਂ ਮੂਰ ਦੀ ਸਾਰੀ ਜ਼ਿੰਦਗੀ ਕੱਢ ਦਿੰਦੇ ਆ। ਤੇ ਪਰ ਸਾਨੂੰ ਪਤਾ ਵੀ ਨਹੀਂ ਲੱਗਣ ਲੱਗਦਾ ਵੀ ਅਸੀਂ ਕਿਵੇਂ ਪਿੱਛੇ ਨੂੰ ਹਟ ਰਹੇ ਹਾਂ, ਸਾਡੀ ਨਿਗਾਹ ਕਿਵੇਂ ਪਿੱਛੇ ਨੂੰ ਜਾ ਰਹੀ ਆ। ਉਹ ਬਾਬੇ ਬੁੱਲੇ ਸ਼ਾਹ ਹੋਰਾਂ ਨੇ ਵੀ ਲਿਖਿਆ ਸੀ ਵੀ ਨਹੀਂ ਬਾਬੇ ਬੁੱਲੇ ਸ਼ਾਹ ਦਾ ਨੀ, ਬਾਬਾ ਫਰੀਦ ਜੀ ਦਾ ਸ਼ਾਹ ਦੇ, ਜਿਹਦੇ ਚ ਮੈਂ ਮਾਫੀ ਚਾਹੁੰਦਾ ਇਹਦੇ ਲਈ, ਪਰ ਉਹਦੇ ਚ ਇੱਕ ਮੈਂ ਉਹਦਾ ਸਾਰ ਦੱਸ ਦਿੰਦਾ ਵੀ ਕਹਿੰਦੇ ਵੀ ਹੁਣ ਤਾਂ ਜਿਹੜੇ ਉਹਨਾਂ ਨੇ ਲਿਖਿਆ ਸੀ ਵੀ ਨੱਕ ਬੁੱਲ ਦੰਦ ਵੀ ਜਿਹੜੇ ਜਵਾਬ ਦੇਣ ਲੱਗ ਗਏ, ਜਿਹੜੇ ਮੁੱਢ ਕਦੀਮੀ ਯਾਰ ਸਨ, ਸ਼ਾਇਦ ਬੁੱਲੇ ਸ਼ਾਹ ਦੇ ਆ। ਬੁੱਲਿਆ ਕਹਿੰਦਾ ਉਹ ਜਿਹੜੇ ਛੱਡ ਗਏ ਸਾਥ, ਜਿਹੜੇ ਮੁੱਢ ਕਦੀਮੀ ਯਾਰ, ਜਿਹੜੇ ਮੁੱਢ ਬਚਪਨ ਤੋਂ ਤੁਹਾਡੇ ਯਾਰ ਸੀ, ਉਹ ਤੁਹਾਡਾ ਸਾਥ ਛੱਡ ਜਾਂਦੇ ਆ ਹੌਲੀ ਹੌਲੀ, ਪਤਾ ਨੀ ਲੱਗਦਾ। ਹੁਣ ਅਸੀਂ ਨਿਗਾਹ ਦੀ ਗੱਲ ਕਰੀਏ ਤਾਂ ਨਿਗਾਹ ਦੀ ਸਾਨੂੰ ਕਿਤੇ ਇੰਨਾ ਸ਼ੌਕ ਨੀ ਲੱਗਦਾ, ਜਦੋਂ ਦੀ ਨਿਗਾਹ ਘਟਦੀ ਆ ਤੁਹਾਨੂੰ ਸ਼ੌਕ ਨੀ ਲੱਗਦਾ। ਕਾਰਨ ਕੀ ਆ? ਉਹ ਇੰਨੀ ਸਲੋ ਸਪੀਡ ਦੇ ਵਿੱਚ ਜਾਂਦੀ ਆ ਵੀ ਤੁਹਾਨੂੰ ਅਹਿਸਾਸ ਨੀ ਹੋਣ ਦਿੰਦੀ, ਤੇ ਤੁਹਾਨੂੰ ਹੌਲੀ ਹੌਲੀ ਆਪ ਹੀ ਇੰਜ ਲੱਗਣ ਲੱਗਦਾ ਯਾਰ ਤੁਹਾਨੂੰ ਲਾਇਆ ਕੋਈ ਨੀ, ਆਹ ਕਰ ਲਈਏ, ਆਹ ਕਰ ਲਈਏ, ਇੱਕ ਨੰਬਰ ਫਿਰ ਦੋ ਨੰਬਰ ਫਿਰ ਤਿੰਨ ਨੰਬਰ, ਐ ਨੰਬਰ ਵੱਧ ਆ ਜਾਂਦਾ। ਸੋ ਇਹ ਕੁਦਰਤ ਨੇ ਇੱਕ ਸੰਰਚਨਾ ਹੀ ਇਹੋ ਜਿਹੀ ਰਚੀ ਆ ਜਿਹਦੇ ਚ ਭਰਮ ਤੇ ਭੁਲੇਖਾ ਉਹ ਇੱਕ ਵੱਡਾ ਗਹਿਣਾ ਉਹਦਾ ਤੇ ਉਹ ਭਰਮ ਦੇ ਵਿੱਚ ਪਿਆ ਪਿਆ ਬੰਦਾ ਜ਼ਿੰਦਗੀ ਚ ਭੱਜਿਆ ਫਿਰਦਾ। ਸੋ ਦੁੱਖ ਤੇ ਤਕਲੀਫ ਕੋਈ ਐਡੀ ਚੀਜ਼ ਨੀ ਹੁੰਦੀ, ਨਾ ਕੋਈ ਸੌਖੀ ਐਡੀ ਚੀਜ਼ ਹੁੰਦੀ ਹੈ, ਸਿਰਫ ਇਹ ਇੱਕ ਮਾਨਣ ਦੀਆਂ ਗੱਲਾਂ ਹੁੰਦੀਆਂ ਜਾਂ ਮਹਿਸੂਸ ਕਰਨ ਦੀਆਂ ਗੱਲਾਂ।
ਜੀ ਸੋ ਬਿਲਕੁਲ ਜੀ, ਟਾਈਮ ਟਾਈਮ ਦੀ ਗੱਲ ਆ, ਪਰ ਟਾਈਮ ਟਾਈਮ ਦੇ ਨਾਲ ਹਰ ਕੋਈ ਨਹੀਂ ਸਮਝਦਾ। ਤੇ ਲਓ ਜੀ ਫਿਰ ਅੱਗੇ ਆਪਾਂ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਸੋ ਸਾਰਿਆਂ ਤੋਂ ਜ਼ਿਆਦਾ ਅੱਜ ਕੱਲ ਇੰਡੀਆ ਦੇ ਵਿੱਚ ਜਿਹੜੀ ਮਹਿੰਗਾਈ ਨੇ ਜ਼ੋਰ ਫੜਿਆ ਹੋਇਆ ਜੀ, ਜ਼ਰੂਰੀ ਚੀਜ਼ਾਂ ਦੀ ਮਹਿੰਗਾਈ ਨੇ ਅਗਸਤ ਵਿੱਚ 10 ਮਹੀਨਿਆਂ ਦਾ ਰਿਕਾਰਡ ਤੋੜਿਆ। ਤੇ ਇੱਧਰ ਡਾਕਟਰ ਮਨਮੋਹਨ ਸਿੰਘ ਕਹਿ ਰਿਹਾ ਕਿ ਸਰਕਾਰ ਨੂੰ ਆਰਥਿਕ ਮੰਦੀ ਦਾ ਅਹਿਸਾਸ ਹੀ ਨਹੀਂ ਅਜੇ। ਸੋ ਕੀ ਕਹੋਗੇ ਜੀ ਇਸ ਬਾਰੇ?
ਬਿਲਕੁਲ ਜੀ, ਡਾਕਟਰ ਮਨਮੋਹਨ ਸਿੰਘ ਨੇ ਤਾਂ ਜਿੱਦਣ ਨੋਟਬੰਦੀ ਹੋਈ ਸੀ ਉਦਣ ਹੀ ਦੱਸਤਾ ਸੀ ਵੀ ਕੀ ਕੁਛ ਹੋਊਗਾ, ਤੇ ਉਹ ਹੁਣ ਵੀ ਕਹੀ ਜਾਂਦੇ ਆ। ਤੇ ਪਰ ਦੂਜੇ ਪਾਸੇ ਸਰਕਾਰ ਨੇ ਇੰਨੀ ਕੁ ਚੁੱਪੀ ਧਾਰੀ ਹੋਈ ਆ, ਕਿਉਂਕਿ ਸਰਕਾਰ ਕੋਲ ਕੁਛ ਹੋਰ ਹੈ ਵੀ ਨੀ ਕਰਨ ਨੂੰ। ਕਿਉਂਕਿ ਸਰਕਾਰ ਜੇ ਕੋਈ ਬਿਆਨ ਦਿੰਦੀ ਆ ਤਾਂ ਉਹ ਬਿਆਨ ਉਹਨਾਂ ਦੇ ਹੱਡਾਂ ਚ ਪੈਂਦਾ, ਉਹ ਉਹਨਾਂ ਬਿਆਨ ਉਹਨਾਂ ਲਈ ਉਹਨਾਂ ਨੂੰ ਮੰਨਣਾ, ਉਹਨਾਂ ਨੇ ਆਪਦੀ ਹਾਰ ਕਬੂਲਣ ਦੇ ਬਰਾਬਰ ਆ ਉਹ ਬਿਆਨ। ਪਰ ਕੱਲ ਮੈਂ ਬਿਆਨ ਦੇਖ ਰਿਹਾ ਸੀ ਸੁਬਰਾਮਨਿਅਮ ਸਵਾਮੀ ਦਾ, ਜਿਹੜੇ ਕਿ ਕਾਫੀ ਇੱਕ ਕੰਟਰੋਵਰਸਲ ਨੇਤਾ ਤੇ ਪਰ ਬੀਜੇਪੀ ਦੇ ਆ, ਤੇ ਉਹਨਾਂ ਦਾ ਇੱਕ ਬਿਆਨ ਸੀ, ਉਹ ਹਮੇਸ਼ਾ ਜਿਹੜਾ ਕਹਿੰਦੇ ਨੇ ਠਾਹ ਸੋਕਾ ਕੇ ਮਾਰ ਦਿੰਦੇ ਆ, ਸਪਸ਼ਟ ਕਹਿੰਦੇ ਆ, ਪਤਾ ਨੀ ਹੁਣ ਬੀਜੇਪੀ ਦੇ ਅੰਦਰੂਨੀ ਉਹਨਾਂ ਨਾਲ ਕੀ ਬੀਤੂਗੀ। ਪਰ ਉਹਨਾਂ ਨੇ ਕੱਲ ਇੱਕ ਬਿਆਨ ਦਿੱਤਾ ਸੀ, ਉਸ ਬਿਆਨ ਚ ਉਹਨਾਂ ਨੇ ਕਿਹਾ ਸੀ, ਕਹਿੰਦੇ ਯਾਰ ਨਰਿੰਦਰ ਮੋਦੀ ਦੇ ਜਿੰਨੇ ਵੀ ਆਰਥਿਕ ਸਲਾਹਕਾਰ ਆ ਸਾਰੇ ਚਾਪਲੂਸ ਤੇ ਡਰਪੋਕ ਆ, ਤੇ ਉਹ ਪ੍ਰਧਾਨ ਮੰਤਰੀ ਦੀ ਕੋਈ ਵੀ ਗੱਲ ਟਾਲਣਾ ਨੀ ਚਾਹੁੰਦੇ, ਕੋਈ ਵੀ ਗੱਲ ਤੇ ਉਹ ਹਰ ਗੱਲ ਤੇ ਪ੍ਰਧਾਨ ਮੰਤਰੀ ਦੇ ਤਾੜੀਆਂ ਪਾਈ ਜਾਂਦੇ ਆ। ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਜਿਹੜਾ ਨਰਿੰਦਰ ਮੋਦੀ ਦਾ ਆਪ ਇਹਨਾਂ ਗੱਲਾਂ ਦੇ ਵਿੱਚ ਉਹ ਇੰਨਾ ਮਾਹਰ ਨੀ, ਉਹਨਾਂ ਦੇ ਕੋਲੇ ਉਨੀ ਸਟੱਡੀ ਜਾਂ ਪੜ੍ਹਾਈ ਲਿਖਾਈ ਹੈ ਨੀ ਆਰਥਿਕ ਮਾਮਲਿਆਂ ਬਾਰੇ, ਤੇ ਜਿਹੜੇ ਉਹਨਾਂ ਦੇ ਸਲਾਹਕਾਰ ਤੇ ਆਰਥਿਕ ਜਿਹੜਾ ਸਾਂਭਦੇ ਆ ਉਹ ਸਿਰਫ ਚਾਪਲੂਸੀ ਚ ਵਾਹ ਜੀ ਵਾਹ ਕਹਿ ਕੇ ਜਾਂ ਡਰਪੋਕ ਆ, ਪ੍ਰਧਾਨ ਮੰਤਰੀ ਦੀ ਗੱਲ ਨੂੰ ਮੂਹਰੋਂ ਕੱਟ ਨੀ ਸਕਦੇ। ਜੇ ਪਾਸਟ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਆਫਿਸਰ ਹੋਏ ਆ ਜਿਨ੍ਹਾਂ ਨੇ ਮਿਨਿਸਟਰਾਂ ਮੂਹਰੇ ਲੀਖਾਂ ਖਿੱਚਤੀਆਂ ਵੀ ਨਹੀਂ ਅਸੀਂ ਆਹ ਫੈਸਲਾ ਨਹੀਂ ਹੋਣ ਦਿਆਂਗੇ ਕਿਉਂਕਿ ਇਹਦੇ ਨਾਲ ਆਰਥਿਕ ਤੌਰ ਤੇ ਜਾਂ ਇਸ ਤੌਰ ਦੇ ਉੱਤੇ ਮੁਲਕ ਦਾ ਨੁਕਸਾਨ ਆ, ਤਾਂ ਉਹਨਾਂ ਜਗ੍ਹਾ ਦੇ ਮਿਨਿਸਟਰ ਝੁਕ ਜਾਂਦੇ ਆ ਜਦੋਂ ਐਡਾ ਕੋਈ ਅੜੀਅਲ ਰਵੱਈਆ ਰਵੇ ਜਾਂ ਅੜੀਅਲ ਬੰਦਾ ਹੋਵੇ। ਪਰ ਇਹ ਜਿਹੜੇ ਅਫਸਰ ਆ ਇਹ ਚਾਪਲੂਸੀ ਦਾ ਹੀ ਮਤਲਬ ਆ, ਇਹਨਾਂ ਨੂੰ ਪਤਾ ਵੀ 10-20 ਸਾਲ ਸਾਡੀ ਸਰਕਾਰ ਆ, ਹੁਣ ਇਹ ਸਰਕਾਰ ਦੇ ਵਿੱਚ ਸਾਡੀ ਚੜ੍ਹਤ ਆ, ਅਸੀਂ ਕਿਉਂ ਰਾਣੀ ਨੂੰ ਅੱਗਾ ਢਕਣ ਲਈ ਕਹੀਏ, ਇਸ ਗੱਲ ਤੋਂ ਡਰਦੇ ਆ। ਤੇ ਇਹ ਗੱਲ ਸੁਬਰਾਮਨੀਅਮ ਸਵਾਮੀ ਨੇ ਮੰਨ ਕੇ ਬੀਜੇਪੀ ਦੀ ਜਿਹੜੀ ਫੇਲੀਅਰ ਸਾਹਮਣੇ ਲਿਆਤੀ ਆ, ਅੰਦਰੂਨੀ ਹੁਣ ਉਹਨਾਂ ਨਾਲ ਕੀ ਹੋਊਗਾ ਇਹ ਨੀ ਆਪਾਂ ਕਹਿ ਸਕਦੇ, ਪਰ ਇਹ ਇੱਕ ਬਹੁਤ ਵੱਡਾ ਸੱਚ ਆ। ਸੋ ਦੂਜੇ ਪਾਸੇ ਜਿਹੜੀ ਆਰਥਿਕ ਮੰਦੀ ਦੀ ਤੇਜ਼ੀ ਨਾਲ ਜਾ ਰਹੀ ਆ, ਉਹਦੇ ਨਾਲ ਮਹਿੰਗਾਈ ਵੀ ਵੱਧ ਰਹੀ ਆ, ਤੇ ਉਹ ਸਾਰੀਆਂ ਚੀਜ਼ਾਂ ਵਾਕਈ ਜਿਹੜੀਆਂ ਸੋਚਣ ਲਈ ਮਜਬੂਰ ਕਰਦੀਆਂ ਵੀ ਤੁਸੀਂ ਜਿਹੜਾ ਗੱਲਾਂ ਕਰਦੇ ਹੋ ਐਡੀ ਵੱਡੀ ਅਰਥ ਵਿਵਸਥਾ ਬਣਾਉਣ ਦੀ, ਤੇ ਪਰ ਉਹ ਅਰਥ ਵਿਵਸਥਾ ਬਣੂ ਕਿਵੇਂ ਜਿਹੜੀ ਜਿਹੜੀ ਕਿ ਰੋਜ਼ ਰੋਜ਼ ਲੁਟਕਦੀ ਜਾ ਰਹੀ ਜਿਹੜੀ ਮੰਦੀ ਦੇ ਕਾਰਨ। ਸਾਰਾ ਪਹਿਲੀ ਵਾਰ ਦੇਖਣ ਚ ਆਇਆ ਵੀ ਕਾਰਾਂ ਵਾਲੇ 4-4 ਲੱਖ ਦੀਆਂ, 15 ਲੱਖ ਦੀ ਕਾਰ ਮਗਰ 4 ਲੱਖ ਦਾ ਉਹਨਾਂ ਨੇ ਹੌਂਡਾ ਨੇ ਕੱਲ ਪਰਸੋਂ 4 ਲੱਖ ਦਾ ਜਿਹੜਾ ਐਲਾਨ ਕੀਤਾ ਵੀ ਅਸੀਂ 4 ਲੱਖ ਦਾ ਡਿਸਕਾਊਂਟ ਦੇ ਰਹੇ ਹਾਂ ਕਾਰ ਦੇ ਉੱਤੇ। ਸੋ ਪਹਿਲੀ ਵਾਰ ਇੰਨਾ ਆਇਆ ਵੀ ਲਗਾਤਾਰ 4-5 ਮਹੀਨਿਆਂ ਦੇ ਉੱਤੇ ਵੱਡੀਆਂ ਵੱਡੀਆਂ ਇੰਡਸਟਰੀਆਂ ਦੀ ਜਿਹੜੀ ਗਰੋਥ ਤਾਂ ਵਧਣੀ ਕੀ ਸੀ, ਉਲਟਾ ਉਹਨਾਂ ਦੀ ਇਨਕਮ ਹੀ ਜਿਹੜੀ ਉਹਨਾਂ ਦੀ ਸੇਲ ਆ ਜਾਂ ਉਹਨਾਂ ਦੀ ਪ੍ਰੋਡਕਸ਼ਨ ਆ ਉਹ ਜਮਾ ਹੀ ਨਿਚਲੇ ਪੱਧਰ ਦੇ ਉੱਤੇ ਆ ਗਈ ਆ। ਸੋ ਇਹ ਚੀਜ਼ਾਂ ਹੋ ਸਕਦਾ ਵੀ ਇਹ ਵੀ ਇੱਕ ਬਹੁਤ ਵੱਡਾ ਕੋਈ ਗੇਮ ਹੋਵੇ, ਸਿਆਸੀ ਗੇਮ ਹੋਵੇ। ਕਈ ਵਾਰ ਕੀ ਹੁੰਦਾ ਨਾ ਜਿਵੇਂ ਹੁਣ ਸਰਕਾਰਾਂ ਹਰ ਐਂਗਲ ਸਾਨੂੰ ਸੋਚਣਾ ਪੈਣਾ, ਸਰਕਾਰ ਆ ਜਿਹੜੀ ਰਿਲਾਇੰਸ ਨੂੰ, ਅਡਾਨੀ ਨੂੰ, ਅੰਬਾਨੀ ਨੂੰ, ਇਹਨਾਂ ਨੂੰ ਜਿਹੜੀ ਸਪੋਰਟ ਕਰ ਰਹੀ ਆ, ਇਹ ਸਪੋਰਟ ਲਈ ਹੋ ਸਕਦਾ ਉਹਨੇ ਇਸ ਇੰਡਸਟਰੀ ਨੂੰ ਇੱਕ ਵਾਰੀ ਜਮਾ ਭੁੰਜੇ ਲਾ ਕੇ ਇਹਦੇ ਸ਼ੇਅਰ ਜਮਾ ਮਾਰਕੀਟ ਦੇ ਵਿੱਚ ਰੋਲ ਕੇ ਤੇ ਰਿਲਾਇੰਸ ਵਾਲਿਆਂ ਨੂੰ, ਰਿਲਾਇੰਸ ਵਾਲੇ ਫਿਰ ਆਪਦਾ ਦਿਖਾਉਣ ਵੱਡਾ ਜਿਗਰਾ, ਕਿਉਂਕਿ ਰਿਲਾਇੰਸ ਨੇ ਤਾਂ ਕਹਿ ਚੁੱਕੇ ਆ ਵੀ ਸਾਡੀ ਆਉਣ ਵਾਲੇ 2 ਸਾਲਾਂ ਚ ਸਾਡੀ ਕੰਪਨੀ ਪਹਿਲੀ ਕੰਪਨੀ ਹੋਊ ਦੁਨੀਆਂ ਦੀ ਜਿਹੜੀ ਕਰਜ਼ਾ ਮੁਕਤ ਹੋਊਗੀ, ਜਿਹਦੇ ਕਿਸੇ ਦਾ ਕੋਈ ਕਰਜ਼ਾ ਨੀ ਦੇਣਾ ਹੋਊਗਾ। ਤੇ ਹੁਣ ਜਿਹੜੀ ਕਰਜ਼ਾ ਮੁਕਤ ਕੰਪਨੀ ਆ ਉਹ ਫੇਲ ਹੁੰਦੀ ਹੁੰਦੀ ਵੀ 10-20 ਸਾਲ ਲਾ ਦਿੰਦੀ ਆ, ਤਾਂ ਇਸ ਕਰਕੇ ਉਹ ਹੋ ਸਕਦਾ ਵੀ ਇਹ ਇੱਕ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੋਵੇ 3-4 ਮਹੀਨਿਆਂ ਚ ਜਿਹੜੀਆਂ ਕੰਪਨੀਆਂ ਨੂੰ ਉਹਨਾਂ ਦਾ ਪਨੀਰ ਕੱਢ ਕੇ ਤੇ ਉਸ ਨੂੰ ਸ਼ੇਅਰ ਮਾਰਕੀਟ ਚ ਉਹਨਾਂ ਦੀ ਵੈਲਿਊ ਆ ਜਿਹੜੀ ਉਹਨਾਂ ਨੂੰ 0 ਕਰਕੇ ਜਾਂ 20-30% ਤੇ ਲਿਆ ਕੇ ਤੇ ਰਿਲਾਇੰਸ ਫਿਰ ਆਪਦਾ ਵੱਡਾ ਜਿਗਰਾ ਦਿਖਾਵੇ ਜਾਂ ਅਡਾਨੀ ਵੱਡਾ ਜਿਗਰਾ ਦਿਖਾ ਕੇ ਕਵੇ ਵੀ ਮੈਂ ਕੰਪਨੀ ਨੂੰ ਅਡਾਪਟ ਕਰਦਾ ਇਹਦੇ ਸਾਰੇ ਸ਼ੇਅਰ ਖਰੀਦਾ ਇੰਨੇ ਪੈਸਿਆਂ ਚ, ਤੇ ਏਦਾਂ ਉਹ ਹੋਰ ਜਿਹੜੀ ਪਾਵਰ ਆ ਜਿਹੜੀ ਗਿਣਤੀ ਦੇ ਗੁਜਰਾਤੀਆਂ ਦੇ ਹੱਥ ਵਿੱਚ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਵੀ ਇੱਕ ਇਹ ਪਹਿਲੂ ਵੀ ਸੋਚਣਾ ਪੈਣਾ। ਤੁਸੀਂ ਇਕੱਲਾ ਇਹ ਹੀ ਨਾ ਸੋਚੋ ਵੀ ਮੰਦੀ ਆ ਰਹੀ ਹੈ ਤੇ ਸਰਕਾਰ ਕੁਛ ਬੋਲ ਨਹੀਂ ਰਹੀ, ਤੇ ਇਹਦੇ ਪਿੱਛੇ ਹੋ ਸਕਦਾ ਬਹੁਤ ਵੱਡੀ ਚਾਲ ਹੋਵੇ, ਕਿਉਂਕਿ ਇੱਕ ਬਿਆਨ ਕਿਸੇ ਵੀ ਮਿਨਿਸਟਰ ਦਾ ਜਾਂ ਕਿਸੇ ਵੀ ਜ਼ਿੰਮੇਵਾਰ ਪਰਸਨ ਦਾ, ਚਾਹੇ ਪ੍ਰਧਾਨ ਮੰਤਰੀ ਹੈ ਜਾਂ ਗ੍ਰਹਿ ਮੰਤਰੀ ਜਾਂ ਵਿੱਤ ਮੰਤਰੀ ਆ, ਇਹਨਾਂ ਦਾ ਤਿੰਨਾਂ ਚੋਂ ਦਿੱਤਾ ਕਿਸੇ ਦਾ ਵੀ ਇੱਕ ਬਿਆਨ ਇੱਕੇਦਮ ਸ਼ੇਅਰ ਮਾਰਕੀਟ ਦੇ ਵਿੱਚ ਤਬਦੀਲੀ ਲਿਆਦੂਗਾ। ਜੇ ਉਹ ਪੋਜ਼ਿਟਿਵ ਬਿਆਨ ਆਇਆ ਤਾਂ ਸ਼ੇਅਰ ਮਾਰਕੀਟ ਜਿਹੜੀ ਲੁਟਕੀ ਪਈ ਹੈ ਇੱਕੇਦਮ ਹਵਾ ਚ ਉੜਦੀ ਵੀ ਮੈਂ ਦਿਖਾਊਂਗਾ, ਤੇ ਜੇ ਉਹ ਤਾਂ ਚੜ੍ਹਦੀ ਹੁੰਦੀ ਆ ਤੇ ਕਈ ਵਾਰੀ ਮੈਂ ਡਿੱਗਦੀ ਵੀ ਰਾਤੋ ਰਾਤ ਦੇਖੀ ਹੈ ਸ਼ੇਅਰ ਮਾਰਕੀਟ। ਸੋ ਕੁੱਲ ਮਿਲਾ ਕੇ ਜਿਹੜਾ ਦੌਰ ਆ ਉਹ ਮਾੜਾ ਚੱਲ ਰਿਹਾ। ਜਿਹੜੀ ਇੱਕ ਤਰਫਾ ਇੰਨੀ ਪਾਵਰ ਦੇਣੀ ਹੁਣ ਤੱਕ ਦੂਜੀ ਵਾਰ ਪਹਿਲਾਂ ਬਣਦੀਆਂ ਰਹੀਆਂ, ਪੰਡਿਤ ਜਵਾਹਰ ਲਾਲ ਨਹਿਰੂ ਆਏ, ਇੰਦਰਾ ਗਾਂਧੀ ਆਏ, ਮੁਰਾਰਜੀ ਦੇਸਾਈ ਆਏ, ਬਹੁਤ ਸਾਰੇ ਪ੍ਰਧਾਨ ਮੰਤਰੀ ਆਏ ਤੇ ਗਏ। ਉਹਨਾਂ ਦੇ ਦੌਰ ਦੇ ਵਿੱਚ ਬਹੁਮਤ ਜਿਹੜਾ ਹੁੰਦਾ ਸੀ ਇੱਕ ਸੀਮਤ ਵੀ ਹੁੰਦਾ ਸੀ, ਕਈ ਵਾਰੀ ਵੱਧ ਵੀ ਹੁੰਦਾ ਸੀ, ਪਰ ਇਸ ਲੈਵਲ ਦੀ ਗੱਲ ਨੀ ਹੋਈ ਸੀਗੀ। ਇੱਕੋ ਵਾਰ ਆਇਆ ਸੀ ਵੀ ਰਾਜੀਵ ਗਾਂਧੀ ਕੋਲੇ ਬਹੁਤ ਵੱਡਾ ਬਹੁਮਤ ਆਇਆ ਸੀ। ਰਾਜੀਵ ਗਾਂਧੀ ਉਦੋਂ ਜਿਹੜੀ ਉਹ ਆਪਦੀ ਮਾਂ ਨੂੰ ਮਾਰਨ ਦੀ ਜਿਹੜੀ ਉਹ ਇੱਕ ਸਿੰਪਤੀ ਵੋਟ ਲੈ ਕੇ ਤੇ ਵੱਡੀ ਵੱਡਾ ਇੱਕ ਫਰਕ ਨਾਲ ਜਿੱਤ ਕੇ ਅੱਗੇ ਆਈ ਸੀ, ਪਰ ਉਸ ਰਾਜ ਦੌਰਾਨ ਜੇ ਚਾਹੁੰਦੀ ਕਾਂਗਰਸ ਤਾਂ ਬਹੁਤ ਵੱਡੇ ਵੱਡੇ ਲਾਅ ਪਾਸ ਕਰਕੇ ਤੇ ਉਹ ਮੁਲਕ ਦੇ ਉੱਤੇ ਥੋਪ ਸਕਦੀ ਸੀ। ਪਰ ਇਹ ਗੱਲ ਹਜੇ ਮੰਨਣੀ ਪਊ, ਭਾਵੇਂ ਤਾਂ ਉਦੋਂ ਕਾਂਗਰਸ ਨੂੰ ਇਹ ਲੱਗਦਾ ਸੀ ਵੀ ਆਪਾਂ ਤਾਂ ਸਾਰੀ ਉਮਰ ਰਾਜ ਹੀ ਕਰਨਾ, ਆਪਾਂ ਨੂੰ ਕੀ ਲੋੜ ਪਈ ਹੈ ਕੋਈ ਚੀਜ਼ ਤਬਦੀਲ ਕਰਨ ਦੀ। ਉਹਨਾਂ ਨੇ ਇਸ ਕਰਕੇ ਨਾ ਕਰਨਾ ਉਹ ਕੀਤਾ ਹੋਵੇ, ਭਾਵੇਂ ਉਹਨਾਂ ਦੀ ਨੀਤ ਨੀਤੀ ਚੰਗੀ ਹੋਵੇ ਇਹ ਨੀ ਮੈਨੂੰ ਪਤਾ, ਪਰ ਚਲੋ ਨਹੀਂ ਕੀਤਾ। ਹੁਣ ਪਹਿਲੀ ਵਾਰ ਹੋਇਆ ਵੀ ਮੋਦੀ ਸਰਕਾਰ ਕੋਲੇ ਪੂਰਨ ਬਹੁਮਤ ਹੋਇਆ ਦੋਨੇ ਸਦਨਾਂ ਦੇ ਵਿੱਚ, ਰਾਜ ਸਭਾ ਤੇ ਲੋਕ ਸਭਾ ਦੇ, ਤੇ ਉਹਦੇ ਨਤੀਜੇ ਤੁਹਾਡੇ ਸਾਹਮਣੇ ਆ ਵੀ ਜਿਹੜਾ ਜੀ ਕਰਦਾ ਫੈਸਲਾ ਉਹ ਕਰਦੇ ਆ, ਮਰਜ਼ੀ ਦਾ ਫੈਸਲਾ ਕਰਦੇ ਆ, ਤੇ ਉਹ ਮਰਜ਼ੀ ਦੇ ਫੈਸਲੇ ਨਾਲ ਚਾਹੇ ਦੇਸ਼ ਡੁੱਬੇ ਚਾਹੇ ਲੋਕ ਡੁੱਬਣ ਚਾਹੇ ਕਿਸੇ ਦਾ ਨੁਕਸਾਨ ਹੋਵੇ, ਉਹ ਤੁਹਾਡੇ ਸਾਹਮਣੇ ਆ
ਜੀ। ਸੋ ਬਾਕੀ ਦਾ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਹੀ ਜਾਣਾ ਜੀ। ਤੇ ਇਧਰ ਮੋਦੀ ਸਾਹਿਬ ਕਹਿ ਰਹੇ ਆ ਕਿ ਲੁੱਟਣ ਵਾਲਿਆਂ ਨੂੰ ਸਹੀ ਤਾਂ ਪਹਿਚਾਉਣ ਦਾ ਕੰਮ ਚੱਲ ਰਿਹਾ ਹੈ, ਤੇ ਨਾਲ ਹੀ ਕਹਿ ਰਹੇ ਆ ਕਿ ਭ੍ਰਿਸ਼ਟਾਚਾਰ ਤੇ ਅੱਤਵਾਦ ਵਿਰੁੱਧ ਫੈਸਲਾ ਕੁੰਨ ਲੜਾਈ ਛੇੜ ਦਿੱਤੀ ਆ, ਤੇ ਨਾਲ ਹੀ ਜੀ ਚੰਦਬਰਮ ਦੀ ਗ੍ਰਿਫਤਾਰੀ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਵਾ। ਸੋ ਕੀ ਕਹੋਗੇ ਜੀ ਇਸ ਬਾਰੇ?
ਬਿਲਕੁਲ ਜੀ, ਦੇਖੋ ਹੁਣ ਸਰਕਾਰ ਕੋਲੇ ਹੋਰ ਕਹਿਣ ਨੂੰ ਕੁਛ ਰਿਹਾ ਨੀ, ਹੁਣ ਉਹ ਸਰਕਾਰ ਚਿਦੰਬਰਮ ਦੀ ਗ੍ਰਿਫਤਾਰੀ ਵਾਲੇ ਪਾਸੇ ਧਿਆਨ ਕਰਕੇ ਜਾਂ ਇਹਨਾਂ ਗੱਲਾਂ ਦੀ ਜਿਹੜੇ ਉਹ ਹਿੱਕ ਠੋਕਣ ਵਾਲੀਆਂ ਗੱਲਾਂ ਕਰਦੇ ਆ ਕਰੀ ਜਾਂਦੇ ਆ, ਪਰ ਜਿੰਨਾਂ ਚੀਜ਼ਾਂ ਚ ਉਹ ਫੇਲਿਅਰ ਹੋਇਆ ਉਹਦੀ ਗੱਲ ਹੀ ਨੀ ਕਰਦੇ। ਹੁਣ ਨੋਟਬੰਦੀ ਦੀ ਗੱਲ ਕਿਤੇ ਕੋਈ ਛੇੜਦਾ, ਕਿੰਨੇ ਬੰਦੇ ਮਰੇ, ਕੀ ਕੁਛ ਹੋਇਆ, ਤੇ ਫਾਇਦਾ ਉਹਦਾ ਕੋਈ 1% ਵੀ ਨੀ ਹੋਇਆ, ਨੁਕਸਾਨ ਉਹਦੇ 99% ਹੋਏ, ਸੋ ਉਹ ਨੀ ਕੋਈ ਗੱਲ ਕਰਦਾ, ਆਰਥਿਕ ਮੰਦੀ ਦੀ ਨੀ ਗੱਲ ਕਰਦਾ ਸਿਰਫ, ਤੇ ਭ੍ਰਿਸ਼ਟਾਚਾਰ ਦੀ ਤੇ ਇਹਨਾਂ ਦੀਆਂ ਗੱਲਾਂ ਜੇ ਕਰਦੇ ਆ ਤਾਂ ਇਹਨਾਂ ਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੇ ਸਮੀਕਰਨ ਬਦਲਣਗੇ ਸਾਨੂੰ ਪਤਾ ਹੀ ਆ। ਤੇ ਪਰ ਕੁੱਲ ਮਿਲਾ ਕੇ ਜਿਹੜਾ ਇਸ ਟਾਈਮ ਸਰਕਾਰ ਆ ਜਿਹੜੀ, ਉਹ ਸਰਕਾਰ ਧੱਕਾ ਕਰਨ ਦੇ ਮੂਡ ਦੇ ਵਿੱਚ ਆ, ਤੇ ਧੱਕੇ ਵਾਲੇ ਕੰਮ ਕਰ ਵੀ ਰਹੀ ਆ, ਤੇ ਜਿਹੜੀ ਆਰਥਿਕ ਤੌਰ ਦੇ ਉੱਤੇ ਜੋ ਕੁਛ ਹੋ ਰਿਹਾ ਉਹਦੇ ਪਿੱਛੇ ਸਮਝ ਤੋਂ ਬਾਹਰ ਆ। ਇਹ ਨੀ ਕਹਿ ਸਕਦੇ ਵੀ ਪਲਾਨਿੰਗ, ਜਾਂ ਤਾਂ ਇਹ ਆ ਵੀ ਇਹ ਜਿਹੜੇ ਕੱਚੇ ਖਿਲਾੜੀ ਆ, ਇੱਕ ਗੱਲ ਤਾਂ ਇਹ ਆ ਸਕਦੀ ਹੈ ਜਿਵੇਂ ਸੁਬਰਾਮਣਿਅਮ ਸਵਾਮੀ ਨੇ ਕਿਹਾ ਵੀ ਇਹ ਕੱਚੇ ਖਿਲਾੜੀ ਆ ਤੇ ਆਰਥਿਕ ਮਾਹਰ ਸਹੀ ਰਹਿ ਨੀ ਦੇ ਰਹੇ ਇਹਨਾਂ ਨੂੰ, ਤੇ ਜਾਂ ਫਿਰ ਦੂਜਾ ਇਹਦਾ ਕਾਰਨ ਹੋ ਸਕਦਾ ਵੀ ਇਹ ਜਿਹੜੇ ਹੈਗੇ ਆ ਇਹਨਾਂ ਦਾ ਜਿਹੜੇ ਕੱਲੇ ਜਿਹੜੇ ਆਪਾਂ ਕੋਈ ਚਲਾਕੀ ਕਹਿ ਸਕਦੇ ਹਾਂ, ਜੇ ਕਿਸੇ ਪਾਵਰ ਨੂੰ ਇੱਕ ਥਾਂ ਤੇ ਕਰਨ ਵਾਸਤੇ ਜਿਵੇਂ ਅਡਾਨੀ ਅੰਬਾਨੀ ਹੋਰਾਂ ਨੂੰ ਸਾਰਾ ਕੁਛ ਇੱਕ ਥਾਂ ਤੇ ਕਰਨ ਲਈ ਇਹ ਇੱਕ ਵੱਡੀ ਚਲਾਕੀ ਵੀ ਕਰ ਸਕਦਾ, ਕਿਉਂਕਿ ਅਮਿਤ ਸ਼ਾਹ ਨੂੰ ਤੁਸੀਂ ਏਦਾਂ ਮੂਰਖ ਵੀ ਨੀ ਸਮਝ ਸਕਦੇ ਜਿਹੜੇ ਬੰਦੇ ਨੇ ਇੱਕ ਜੀਰੋ ਤੋਂ ਲਿਆ ਕੇ ਤੇ 22 ਸਟੇਟਾਂ ਦੇ ਵਿੱਚ ਸਰਕਾਰ ਕਾਇਮ ਕਰਤੀ, ਉਹ ਹੈ ਤਾਂ ਬਹੁਤ ਜਗਾੜੀ ਤੇ ਬਹੁਤ ਜਾਣੀ ਕਿ ਤੇਜ਼ ਤਰਾਰ ਬੰਦਾ ਇਹਨੂੰ ਕਹਿ ਸਕਦੇ ਆ। ਸੋ ਜੇ ਏਡਾ ਤੇਜ਼ ਤਰਾਰ ਬੰਦੇ ਆ ਤਾਂ ਏਡੇ ਤੇਜ਼ ਤਰਾਰ ਬੰਦੇ ਦਾ ਸਾਨੂੰ ਦੇਖਣਾ ਹੀ ਪੈਣਾ ਵੀ ਉਹਨੂੰ ਲਾਈਟਲੀ ਨੀ ਲੈਣਾ ਲੈ ਸਕਦੇ ਆਪਾਂ, ਤੇ ਇਹ ਇੱਕ ਵੱਡਾ ਵੱਡਾ ਜਿਹੜਾ ਗੱਲਾਂ ਨਿਕਲ ਕੇ ਆਉਣਗੀਆਂ ਸਾਹਮਣੇ
ਜੀ। ਤੇ ਅੱਜ ਕੱਲ ਜਿਹੜਾ ਕਿ ਉੱਥੇ ਚਲਾਨ ਕੱਟਣ ਦਾ ਜਿਹੜੀ ਮਤਲਬ ਕਿ ਰਕਮ ਆ ਉਹ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਲਈ ਜਾ ਰਹੀ ਹੈ, ਸੋ ਉਸ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਇੰਨੇ ਜ਼ਿਆਦਾ ਮਤਲਬ ਕਿ ਪੈਸਿਆਂ ਦੇ ਵਿੱਚ ਜਿਹੜਾ ਚਲਾਨ ਆ ਉਹ ਕਿੰਨਾ ਕੁ ਵਧੀਆ ਵਾ, ਜਦ ਕਿ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਸ਼ਰੀਫ ਲੋਕ ਘੱਟ ਆ ਤੇ ਭ੍ਰਿਸ਼ਟਾਚਾਰ ਵਾਲੇ ਜ਼ਿਆਦਾ ਵਾ, ਸੋ ਕਿਤੇ ਨਾ ਕਿਤੇ ਤੁਹਾਨੂੰ ਨੀ ਲੱਗਦਾ ਵੀ ਇਹ ਜਿਹੜੀ ਕਰਪਸ਼ਨ ਆ ਉੱਥੇ ਇਹਦੇ ਨਾਲ ਇਸ ਤੋਂ ਵੀ ਜ਼ਿਆਦਾ ਵਧੂਗੀ ਤੇ ਲੋਕਾਂ ਵਿੱਚ ਡਰ ਦਾ ਮਾਹੌਲ, ਲੜਾਈ ਤੇ ਜਿਹੜਾ ਜਾਣੀ ਕਿ ਸੋਸ਼ਲ ਮੀਡੀਆ ਤੇ ਵੀ ਜਿਹੜੀ ਲਾਈਵ ਹੋ ਕੇ ਜਿਹੜੀਆਂ ਚੀਜ਼ਾਂ ਪੈਂਦੀਆਂ ਉਹਨਾਂ ਦੇ ਵਿੱਚ ਹੋਰ ਵਾਧਾ ਹੋਊਗਾ
ਜੀ ਭਾਜੀ? ਦੇਖੋ ਜਿਹੜਾ ਤਾਂ ਭ੍ਰਿਸ਼ਟਾਚਾਰ ਦੀ ਗੱਲ ਆ, ਭ੍ਰਿਸ਼ਟਾਚਾਰ ਤਾਂ ਜਦੋਂ ਦੇ ਮੋਬਾਈਲ ਕੈਮਰੇ ਜੇਬ ਚ ਆਇਆ ਉਦੋਂ ਦਾ ਏਡਾ ਸੌਖਾ ਨੀ ਹੈਗਾ ਸੜਕਾਂ ਤੇ ਉੱਤੇ ਖੜ ਕੇ ਪੈਸੇ ਲੈਣੇ। ਤੇ ਪਰ ਦੂਜੇ ਪਾਸੇ ਇਹ ਹੋ ਜਾਂਦਾ ਜੋ ਮੇਰੇ ਵਰਗੇ ਨੂੰ ਪਤਾ ਵੀ ਮੇਰਾ 25,000 ਦਾ ਜਰਾਨਾ ਹੁੰਦਾ ਤੇ ਉਹ 5,000 ਦੇ ਕੇ ਜਾਂ 2,000 ਦੇ ਕੇ ਤੇ ਉੱਥੋਂ ਰਫਾ ਦਫਾ ਕਰਦਾ, ਤਾਂ ਉਹ ਵੀ ਸੜਕ ਦੇ ਉੱਤੇ ਹੀ ਦੇਣੇ ਪੈਣਗੇ ਪੈਸੇ ਸੜਕ ਦੇ ਉੱਤੋਂ ਤਾਂ ਆਸੇ ਪਾਸੇ। ਇਹ ਤਾਂ ਹੈ ਨੀ ਵੀ ਤੁਹਾਨੂੰ ਐਂ ਕਹਿ ਦੂਗਾ ਵੀ ਲਓ ਜੀ ਮੈਂ ਤੁਹਾਨੂੰ ਪੇਟੀਐਮ ਕਰਕੇ ਪੈਸੇ, ਇੱਕ ਨੰਬਰ ਚ ਤਾਂ ਹੋ ਨੀ ਸਕਦੇ, 2 ਨੰਬਰ ਚ ਹੀ ਹੋਣਗੇ। ਤੇ ਇਸ ਕਰਕੇ ਜਿਹੜਾ ਭ੍ਰਿਸ਼ਟਾਚਾਰ ਤਾਂ ਏਡਾ ਔਖਾ, ਪਰ ਜਿਹੜਾ ਅਸੀਂ ਅਕਸਰ ਕਹਿੰਦੇ ਹੁੰਦੇ ਸੀ ਵੀ ਹਿੰਦੁਸਤਾਨ ਦਾ ਜਿਹੜਾ ਟ੍ਰੈਫਿਕ ਰੂਲ ਆ ਉਹ ਕੋਈ ਡਾਂਗ ਵਾਲਾ ਬੰਦਾ ਹੀ ਸਾਂਭ ਸਕਦਾ, ਡਾਂਗ ਨਾਲ ਹੀ ਰੋਕਿਆ ਜਾ ਸਕਦਾ। ਤੇ ਜਿਹੜੀ ਆ ਪੈਸੇ ਵਾਲੀ ਡਾਂਗ, ਇਹ ਵੀ ਬਹੁਤ ਵੱਡੀ ਡਾਂਗ ਆ ਜਿਹੜੀ ਪੈਸੇ ਦੀ ਵੱਜਦੀ ਹੈ ਨਾ ਤੇ ਬੰਦੇ ਨੂੰ ਖੜਕਾ ਨੀ ਕਰਦੀ ਪਰ ਪੀੜ ਵੱਧ ਕਰਦੀ ਆ। ਤਾਂ ਮੇਰੇ ਹਿਸਾਬ ਨਾਲ ਸਰਕਾਰਾਂ ਬਹੁਤ ਸਾਰੇ ਰਹੇ ਆ ਪਰ ਲੈਣੀ ਨੀ ਚਾਹੀਦੀ। 2-3 ਮਹੀਨੇ ਦਾ ਮਿਨੀਮਮ ਇਹਨੂੰ ਟ੍ਰਾਇਲ ਤੇ ਚਲਾਉਣੀ ਚਾਹੀਦੀ ਆ। 3 ਮਹੀਨਿਆਂ ਦੇ ਵਿੱਚ ਮੈਨੂੰ ਲੱਗਦਾ ਵੀ ਬਾਹਲਾ ਨੀ ਤਾਂ ਸਾਰ ਹੋਊਗਾ ਤੇ ਹੋਣਾ ਵੀ ਚਾਹੀਦਾ। ਜਿਹੜਾ ਗੰਦ ਪਿੱਲ ਜਾਂ ਜੋ ਚੀਜ਼ਾਂ ਨਿਕਲ ਜਾਣਗੀਆਂ, ਸਭ ਤੋਂ ਵੱਡੀ ਗੱਲ ਹੁਣ ਤੁਸੀਂ ਕਿਸੇ ਵੀ ਸ਼ਹਿਰ ਚ ਜਾਓ ਤੁਹਾਨੂੰ ਟੀਨੇਜਰ ਬੱਚੇ ਗੱਡੀਆਂ ਚਲਾਉਂਦੇ ਆਮ ਮਿਲ ਜਾਂਦੇ ਆ ਜਿਹੜੇ ਕਿ ਜਿਹਨਾਂ ਕੋਲ ਲਾਇਸੈਂਸ ਨੀ, ਤੇ ਉਹਨਾਂ ਲਈ ਕਿੱਡਾ ਸਖ਼ਤ ਕਦਮ ਚੱਕਿਆ ਵੀ ਉਹਦੇ ਮਾਂ ਪਿਓ ਦਾ ਵੀ ਲਾਇਸੈਂਸ ਕੈਂਸਲ ਹੋਊਗਾ ਜੇ ਇੱਦਾਂ ਦਾ ਕੋਈ ਬੱਚਾ ਮਿਲਿਆ। ਤੇ ਆਪੇ ਕੰਟਰੋਲ ਹੋਊਗਾ ਸਾਰਾ ਕੁਛ, ਆਪੇ ਸਾਰੀਆਂ ਚੀਜ਼ਾਂ ਦੇ ਉਹਨਾਂ ਦੇ ਹਿਸਾਬ ਚ ਆਉਣਗੀਆਂ। ਪਰ ਸਾਡਾ ਕੀ ਹੈ ਰੌਲਾ ਵੀ ਅਸੀਂ ਉਹਦੀ ਨਾਲ ਦੀ ਨਾਲ ਹੀ ਐਂ ਲੱਗ ਜਾਂਦੇ ਹਾਂ ਵੀ ਅਸੀਂ ਤਾਂ ਗਲਤੀ ਕਰਦੇ ਹਾਂ, ਜਿਹੜੀ ਉਹ ਗਲਤੀ ਅਸੀਂ ਤਾਂ ਚੈੱਕ ਕਰੀ ਜਾਈਏ ਪਰ ਸਾਡਾ ਜਿਹੜਾ ਸਿਸਟਮ ਸਾਨੂੰ ਬਾਹਰਲੇ ਮੁਲਕਾਂ ਵਾਲਾ ਮਿਲੇ, ਸਿਸਟਮ ਸਾਨੂੰ ਬਹੁਤ ਸੋਹਣਾ ਮਿਲੇ, ਏਦਾਂ ਨੀ ਹੁੰਦਾ। ਬਾਹਰਲੇ ਮੁਲਕਾਂ ਦੇ ਵਿੱਚ ਵੀ ਪੈਸੇ ਦੇ ਡਰ ਮੂਹਰੇ ਭੂਤ ਨੱਚਦੇ ਆ। ਹੁਣ ਮੈਨੂੰ ਪਿਛਲੇ ਮਹੀਨੇ 2 ਵਾਰੀ ਮੇਰਾ ਚਲਾਨ ਹੋਇਆ, ਦੋ ਵਾਰੀ ਮੈਨੂੰ $550-550 $500 ਇੱਕ ਵਾਰੀ ਆਇਆ, ਇੱਕ ਵਾਰੀ $450 ਆਇਆ ਤੇ ਮੈਂ ਇੱਕ ਭਰਨਾ ਭੁੱਲ ਗਿਆ ਤੇ ਸਹੀ 1 ਘੰਟੇ ਬਾਅਦ ਹੀ ਮੈਨੂੰ ਨਵੀਂ ਈਮੇਲ ਆ ਗਈ ਜਿਹਦੇ ਚ ਹੋਰ $80 ਜੁੜ ਕੇ ਆ ਗਏ। ਤਾਂ ਫਿਰ ਮੈਨੂੰ ਐਂ ਲੱਗਿਆ ਵੀ ਜੇ ਅੱਜ ਨਾ ਭਰਿਆ ਤਾਂ ਸਵੇਰੇ ਹੋਰ $80 ਜੋੜ ਦੇਣਗੇ ਤੇ ਚਲੋ ਭਰ ਕੇ ਪਰਾਂ ਮਾਰੋ ਖੇੜਾ ਛਡਾਓ। ਸੋ ਗਲਤੀ ਮੈਨੂੰ ਪਤਾ ਸੀ ਵੀ ਮੇਰੇ ਤੋਂ ਹੋਈ ਵੀ ਮੈਂ 1 ਥਾਂ ਤੇ 2-4 ਕਿਲੋਮੀਟਰ ਦੀ ਸਪੀਡ ਤੇ ਵੱਧ ਗਿਆ, ਲੰਘ ਗਿਆ, ਰਾਤ ਨੂੰ ਪਤਾ ਨੀ ਲੱਗਿਆ ਮੇਰੀ ਸਪੀਡ ਵੱਧ ਸੀ, ਉਹਦਾ ਚਲਾਨ ਆ ਗਿਆ। ਦੂਜੇ ਪਾਸੇ ਮੈਂ 1 ਕਾਰ ਦੀ ਰੇਜੋ ਕਰਾਉਣੀ ਭੁੱਲ ਗਿਆ, ਯਾਦ ਨੀ ਰਹੀ, ਮੈਂ ਰਿਮਾਇੰਡਰ ਲਾਇਆ ਸੀ ਤੇ ਰਿਮਾਇੰਡਰ ਕਿਤੇ ਮੈਨੂੰ ਪਤਾ ਨੀ ਲੱਗਿਆ ਤੇ ਉਹ ਰੇਜੋ ਕਿਤੇ ਉਹਦਾ ਸਾਲ ਪੂਰਾ ਹੋ ਗਿਆ ਸੀ ਤੇ ਉਹਦਾ ਮੈਨੂੰ ਆ ਗਿਆ ਚਲਾਨ। ਹੁਣ ਇੱਥੇ ਰੇਜੋ $200 ਆ ਕਾਰ ਦੀ, ਫਿਰ ਚਲਾਨ ਮੈਨੂੰ 500 ਦਾ ਆ ਗਿਆ ਤੇ ਗਾਂਹ ਨੂੰ ਮੈਂ ਕਿਵੇਂ ਭੁੱਲੂਗਾ, ਗਾਂਹ ਨੂੰ ਮੈਂ ਭੁੱਲਦਾ ਨੀ। ਮੇਰੇ ਉਹ ਪੀੜ ਜਿਹੜੀ ਡਾਂਗ ਵੱਜੀ ਹੈ ਨਾ ਖੱਬਿਨਾ ਖੜਕੇ ਵਾਲੀ ਤੇ ਉਹ ਮੈਨੂੰ ਰੜਕਦੀ ਰਹੂਗੀ ਤੇ ਗਾਂਹ ਨੂੰ ਮੈਂ 5-7 ਦਿਨ ਪਹਿਲਾਂ ਕਰਾ ਲੂੰਗਾ ਰੇਜੋ। ਸੋ ਇਹੀ ਚੀਜ਼ ਉੱਥੇ ਹੋ ਰਹੀ ਆ
ਜੀ।
ਜੇ ਉਸ ਢੰਗ ਨਾਲ 1-3 ਮਹੀਨੇ ਇੰਨਾ ਕਸ਼ਟ ਚੱਲੂਗਾ, ਧੱਕਾ ਹੋਊਗਾ, ਭ੍ਰਿਸ਼ਟਾਚਾਰ ਤਾਂ ਫੇਰ ਹੀ ਹੋਊਗਾ ਨਾ। ਜੇ ਭ੍ਰਿਸ਼ਟਾਚਾਰ ਮੰਨ ਲਓ ਤੁਸੀਂ 1 ਗੱਡੀ ਲੈ ਕੇ ਜਾਂਦੇ ਹੋ ਤੇ ਗੱਡੀ ਤੁਹਾਡੇ ਦੇ ਚਲਾਨ ਦੇ 25,000 ਬਣਦਾ, ਤੁਸੀਂ 1 ਮੋੜ ਤੇ 500 ਦੇ ਦਿਓਗੇ, ਦੂਜੇ ਮੋੜ ਤੇ 500 ਦੇ ਦਿਓਗੇ, ਕਿੰਨੇ ਦਿਨ ਦਿਓਗੇ 500? ਅਖੀਰ ਤਾਂ ਤੁਹਾਨੂੰ ਜਾਂ ਤਾਂ ਉਹਨੂੰ ਗੱਡੀ ਪਾਸੇ ਕਰਨੀ ਪਊਗੀ, ਜਾਂ ਤੁਹਾਨੂੰ ਉਹਦੇ ਕਾਗਜ਼ ਬਣਾਉਣੇ ਪੈਣਗੇ, ਜਾਂ ਤੁਹਾਨੂੰ ਲਾਇਸੈਂਸ ਹੀ ਕਰਾਉਣਾ ਪਊ, ਇੰਸ਼ੋਰੈਂਸ ਕਰਾਉਣਾ ਪਊ। ਦੂਜੀ ਗੱਲ ਇਹ ਆ ਵੀ ਉਹ ਜਿਹੜਾ ਲਾਅ ਆ, ਕੱਲ ਵੀ ਇੱਕ ਬੰਦਾ ਵੀ ਤੁਸੀਂ ਲਾਅ ਨੂੰ ਪ੍ਰੋਪਰ ਨੀ ਪੜ੍ਹਦੇ ਸੁਣਦੇ, ਲਾਅ ਦੇ ਵਿੱਚ ਕਲੀਅਰ ਕੱਟ ਇਹ ਲਿਖਿਆ ਹੋਇਆ ਵੀ ਮੰਨ ਲਓ ਤੁਹਾਡਾ ਜੁਰਮਾਨਾ ਹੋ ਗਿਆ 50,000 ਰੁਪਏ ਦਾ, ਵੀ ਭਾਈ ਤੁਹਾਡੇ ਕੋਲੇ RC ਵੀ ਨੀ ਸੀ, ਤੁਹਾਡੇ ਕੋਲੇ ਲਾਇਸੈਂਸ ਨੀ ਸੀ, ਤੁਹਾਡੇ ਕੋਲੇ ਇੰਸ਼ੋਰੈਂਸ ਨੀ ਸੀ, ਪ੍ਰਦੂਸ਼ਣ ਨੀ ਸੀ, ਰਾਮ ਲਾ ਕੇ 50,000 ਦਾ ਤੁਹਾਡੀ ਜੁਰਮਾਨਾ ਤੁਹਾਡਾ ਕੱਟਤਾ। ਉਹ 50,000 ਤੁਹਾਨੂੰ 15 ਦਿਨਾਂ ਦੇ ਵਿੱਚ ਭਰਨਾ ਗਾ, ਉੱਥੋਂ ਦਾ ਸੂਲ ਆ 15 ਦਿਨਾਂ ਦੇ ਵਿੱਚ। ਉਹ ਆਦੇ ਕਹਿੰਦੇ ਵੀ ਜੇ ਤੁਸੀਂ ਉਸ ਤੋਂ ਪਹਿਲਾਂ ਆਪਦੇ ਸਾਰੇ ਡਾਕੂਮੈਂਟ ਲਿਆ ਕੇ ਦਿਖਾ ਦਿਓ ਵੀ ਆਹ ਦੇਖੋ ਜੀ ਡਾਕੂਮੈਂਟ ਤੁਹਾਡੇ ਮੇਰੇ ਕੋਲ ਸੀਗੇ, ਮੈਂ ਘਰੇ ਭੁੱਲਿਆ ਸੀ, ਤਾਂ ਉਹ ਜੇ ਆਰ ਸੀ ਦਾ ਜੁਰਮਾਨਾ ਮੰਨ ਲਓ 10,000 ਹੋਇਆ ਤਾਂ ਉਹ ਘੱਟ ਕੇ 100 ਰੁਪਇਆ ਰਹਿ ਜੂਗਾ ਵੀ ਹਾਂ ਭਾਈ ਭੁੱਲਣ ਦਾ ਇਕੱਲਾ ਉਹਨੂੰ ਲੱਗ ਜੂਗਾ ਜੁਰਮਾਨਾ। ਤੇ ਮੰਨ ਲਓ ਸਾਰੇ ਪੇਪਰ ਦੇ ਤੇ ਜਿਹੜਾ 25,000 ਵਾਲਾ ਜੁਰਮਾਨਾ ਉਹ 300-400 ਰਹਿ ਜੂਗਾ। ਸੋ ਜੇ ਜਿਹੜੇ ਜੈਨੂਨ ਪਰਸਨ ਆ, ਸਹੀ ਲੋਕ ਆ, ਉਹਨਾਂ ਨੂੰ ਤਾਂ ਡਰ ਹੀ ਨੀ ਕੋਈ, ਉਹ ਕਿਉਂ ਚੀਕਦੇ ਆ? ਉਹ ਤਾਂ ਸਮਾਂ ਦੀ ਇਸਦੀ ਖੁਸ਼ੀ ਮਨਾਉਣ, ਉਹਨਾਂ ਦਾ ਜਿਹੜਾ ਐਕਸੀਡੈਂਟ ਰੇਸ਼ੋ ਵੀ ਘਟੂਗਾ ਇਹਦੇ ਨਾਲ, ਉਹਨਾਂ ਨਾਲ ਹੋਰ ਸੜਕਾਂ ਦੇ ਉੱਤੇ ਫਾਲਤੂ ਦਾ ਟ੍ਰੈਫਿਕ ਵੀ ਘਟੂਗਾ, ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਜਿੱਥੇ ਰੌਲਾ ਪਾਉਣਾ ਬਣਦਾ ਨਾ। ਜਿਹੜੀ ਗੱਲ ਮੰਗਣੀ ਮੰਨਦੀ ਆ ਉਹ ਹੋਰ ਆ, ਪਰ ਸਾਡੇ ਲੋਕਾਂ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਅਸੀਂ ਨਾ ਕੁਛ ਹੋਰ ਮੰਗਣ ਲੱਗ ਜਾਂਦੇ ਹਾਂ, ਹੋਰ ਗੱਲਾਂ ਕਰਨ ਲੱਗ ਜਾਂਦੇ ਹਾਂ। ਜਿਵੇਂ ਹੁਣ ਸਾਡੇ ਬੜਾ ਮਾੜਾ ਹਾਦਸਾ ਹੋਇਆ ਐਡਲੇਡ ਦੇ ਵਿੱਚ ਵਿਚਾਰੀ ਬੀਬੀ ਰਵਨੀਤ ਕੌਰ ਨਾਲ, ਤੇ ਮੈਂ ਦੇਖਿਆ ਵੀ ਬਹੁਤ ਸਾਰੇ ਲੋਕ ਨਾ ਇਸ ਗੱਲ ਤੇ ਕਹੇ ਜਾਣ ਜੀ ਉਹ ਬੁੜੇ ਨੂੰ ਗੋਲੀ ਮਾਰ ਦਿਓ ਜੀ, ਬੁੜੇ ਨੂੰ ਫਾਂਸੀ ਦੇ ਦਿਓ ਜੀ, ਜਿਹਨੇ ਐਕਸੀਡੈਂਟ ਕਰਿਆ, ਜਿਹਨੇ ਐਂ ਕਰਿਆ। ਉਹ ਮਸਲੇ ਦਾ ਹੱਲ ਨਹੀਂ ਹੈ, ਉਹ 82 ਸਾਲ ਦੇ ਬੁੜੇ ਨੂੰ ਗੋਲੀ ਮਾਰ ਦਿਓਗੇ ਜਾਂ 82 ਸਾਲ ਦੇ ਬੁੜੇ ਨੂੰ ਚੌਂਕ ਚ ਫਾਂਸੀ ਲਾ ਦੋਗੇ? ਪਹਿਲੀ ਗੱਲ ਤਾਂ ਹੁੰਦੀਆਂ ਨੀ ਗੱਲਾਂ ਜਿਹੜੀਆਂ, ਤੇ ਕਰਨ ਦੀ ਗੱਲ ਹੀ ਨੀ ਸਾਨੂੰ। ਪਰ ਜੇ ਮੰਨ ਲਓ ਉਹ ਮਸਲੇ ਦਾ ਹੱਲ ਹੋ ਗਿਆ, ਮਸਲੇ ਦਾ ਹੱਲ ਤਾਂ ਇਹ ਆ ਵੀ ਸਰਕਾਰਾਂ ਇਹ ਤੈਅ ਕਰਨ ਵੀ ਜਿਹੜੀ ਲਾਇਸੈਂਸ ਦੀ ਉਮਰ ਕਿੰਨੀ ਆ, ਜੇ ਬਜ਼ੁਰਗ ਆ ਜਿਹੜੇ ਉਹਨਾਂ ਨੂੰ ਕੀ ਟੈਸਟ ਦੇਣੇ ਚਾਹੀਦੇ ਆ, ਜੇ ਉਹ ਕਾਰ ਨਹੀਂ ਚਲਾ ਸਕਦੇ ਤਾਂ ਉਹਨਾਂ ਨੂੰ ਜਿਵੇਂ ਟੈਕਸੀ ਵਾਚਰ ਮਿਲਦੇ ਆ ਜਾਂ ਉਹ ਸਾਰਾ ਕੁਛ ਉਹਨਾਂ ਨੂੰ ਪੂਰਤੀ ਹੁੰਦੀ ਆ ਕਿ ਨਹੀਂ ਹੁੰਦੀ ਆ, ਉਹ ਬੱਚੀ ਜਿਹੜੀ ਗਈ ਆ ਉਹਦੇ ਬੱਚਿਆਂ ਨੂੰ ਸਾਂਭਣ ਲਈ ਉਹਦੇ ਦਾਦਾ ਦਾਦੀ ਨਾਨਾ ਨਾਨੀ ਨੂੰ ਵੀਜ਼ਾ ਮਿਲੇ, ਇਹਦੀਆਂ ਤਾਂ ਜੈਨੂਅਨ ਮੰਗਾਂ ਸੀ। ਉਹਦੀ ਥਾਂ ਤੇ ਅਸੀਂ ਲੱਗੇ ਹੋਏ ਸੀਗੇ ਵੀ ਨਹੀਂ ਜੀ ਉਹਨੂੰ ਬੁੜੇ ਨੂੰ ਆਏ ਕਰ ਦਿਓ ਜੀ, ਬੁੜੇ ਨੂੰ ਆਏ ਕਰ ਦਿਓ। ਇਹ ਏਦਾਂ ਨਹੀਂ ਹੁੰਦਾ ਹੁੰਦਾ। ਇਮੇਜ ਕੀ ਸਾਡਾ ਹੁਣ ਇੰਡੀਆ ਦੇ ਵਿੱਚ ਆ? ਇੰਡੀਆ ਦੇ ਵਿੱਚ ਜਿਹੜੀਆਂ ਗੱਲਾਂ ਅਸੀਂ ਇੱਕ ਪਾਸੇ ਉਹ ਕਰਦੇ ਹਾਂ, ਜੇ ਅਸੀਂ ਹੁਣ ਮੰਗ ਮੰਗਣੀ ਆ ਨਾ ਇੰਡੀਆ ਦੇ ਵਿੱਚ, ਅਸੀਂ ਮੰਗੇ ਵੀ ਅਸੀਂ ਰਾਜੀ ਹਾਂ ਜੁਰਮਾਨੇ ਹੋਣ ਤੇ, ਅਸੀਂ ਖੁਸ਼ ਹਾਂ, ਚਾਹੇ ਸਾਨੂੰ 1,00,000 ਰੁਪਇਆ ਜੁਰਮਾਨਾ ਹੋਵੇ ਜੇ ਅਸੀਂ ਗਲਤ ਹੋਏ ਹਾਂ ਤਾਂ ਅਸੀਂ ਕੋਈ ਸਾਨੂੰ ਰੋਸ ਨਹੀਂ। ਪਰ ਸਾਨੂੰ ਇੱਕ ਤਰਫਾ ਨਾ ਇਹ ਫੈਸਲੇ ਕਰੋ, ਦੂਜਾ ਤਰਫਾ ਇਹ ਹੈਗਾ ਵੀ ਤੁਸੀਂ ਸਾਨੂੰ ਉਹ ਜਿਹੀਆਂ ਸੜਕਾਂ ਵੀ ਦਿਓ ਵਿਦੇਸ਼ਾਂ ਵਰਗੀ, ਉਹੋ ਜਿਹਾ ਲਾਈਟ ਸਿਸਟਮ ਵੀ ਦਿਓ ਵਿਦੇਸ਼ਾਂ ਵਰਗਾ, ਉਵੇਂ ਲਾਈਨਿੰਗ ਲੱਗੀ ਹੋਵੇ ਸੜਕਾਂ ਦੇ ਉੱਤੇ, ਉਵੇਂ ਮਾਰਕਿੰਗ ਤੋਂ ਲੈ ਕੇ ਉਹਦੇ ਜਿਹੜੇ ਸਾਈਨ ਬੋਰਡ ਹੋਣ ਥਾਂ ਥਾਂ ਦੇ ਉੱਤੇ, ਵੀ ਜਿਹੜਾ ਸਰਕਾਰ ਦਾ ਪੱਖ ਆ ਉਹ ਵੀ ਤਾਂ ਸਾਨੂੰ ਉਸ ਲੈਵਲ ਦਾ ਦਿਓ ਨਾ। ਤੁਸੀਂ ਜੇ ਮੰਗਣਾ ਤਾਂ ਇਹ ਮੰਗ ਸਕਦੇ ਹੋ, ਨਾ ਕਿ ਤੁਸੀਂ ਕੱਲੀ ਇਹ ਗੱਲ ਤੋਂ ਇਨਕਾਰ ਕਰੋ ਜਾਂ ਨਕਾਰੇ ਹੋ ਵੀ ਨਹੀਂ ਅਸੀਂ ਨੀ ਚਲਾਨ ਕਰਾਉਣਾ, ਸਾਡਾ ਕਿਉਂ ਚਲਾਨ ਕਰਦੇ ਹੋ ਜੇ ਵੋ। ਤੋ ਇਹ ਚੀਜ਼ਾਂ ਸੋਚ ਦੀ ਕਿਤੇ ਨਾ ਕਿਤੇ ਕਮੀ ਲੱਗਦੀ ਆ ਸਾਡੇ ਲੋਕ ਨਾ, ਬਸ ਇੱਕ ਮਿੰਟ ਚ ਤਾਂ ਵਿਦੇਸ਼ ਬਣਾਉਣਾ ਚਾਹੁੰਦੇ ਆ, ਇੱਕ ਮਿੰਟ ਚ ਫੇਰ ਝੱਲਦੇ ਨੀ ਉਹਨੂੰ, ਏਦਾਂ ਨੀ ਹੁੰਦੇ ਹੁੰਦੇ, ਓਵਰ ਨਾਈਟ ਇਹਨਾਂ ਚੀਜ਼ਾਂ ਦੇ ਫੈਸਲੇ ਨੀ ਆਉਂਦੇ ਹੁੰਦੇ। ਜੇ ਨੋਟਬੰਦੀ ਹੋਈ ਹੈ ਨਾ ਤੇ ਨੋਟਬੰਦੀ ਵੇਲੇ ਲੋਕ ਕਰਨ ਕੀ ਮਾੜਾ ਹੋ ਗਿਆ ਕੀ ਮਾੜਾ ਹੋ ਗਿਆ, ਤੇ ਮਨਮੋਹਨ ਸਿੰਘ ਨੇ ਕਹਿਤਾ ਸੀ ਵੀ ਕੋਈ ਨੀ ਮਾੜਾ ਹੋਊਗਾ ਪਤਾ ਲੱਗੂਗਾ, ਤੇ ਅੱਜ ਇੰਨੇ ਸਾਲਾਂ ਬਾਅਦ ਨੋਟਬੰਦੀ ਦੇ ਨਤੀਜੇ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਵੇਂ ਇਸ ਚੀਜ਼ ਦੇ ਆ ਜਿਹੜਾ ਇਹ ਕੁਛ ਹੋ ਰਿਹਾ, ਇਹਨੂੰ ਕੋਈ 3-4 ਮਹੀਨੇ 6 ਮਹੀਨੇ ਦੇ ਕੇ ਤਾਂ ਦੇਖੋ ਵੀ ਲੋਕ ਕਿੰਨੇ ਕੁ ਬੰਦੇ ਬਣਦੇ ਆ।
ਜੀ ਬਿਲਕੁਲ ਰਾਜ ਸਾਹਿਬ, ਕੁਛ ਮੈਸੇਜ ਵੀ ਆਏ ਤੇ ਇੱਧਰ ਰਣਜੀਤ ਸਿੰਘ ਮੁਦਕੀ ਵਾਲਿਆਂ ਨੇ ਕਾਫੀ ਟਾਈਮ ਪਹਿਲਾਂ ਮੈਸੇਜ ਕੀਤਾ ਸੀ, ਉਹ ਪੁੱਛ ਰਹੇ ਆ ਕਹਿੰਦੇ ਕਿ ਐਪ ਨਾਟ ਵਰਕਿੰਗ ਫਰੋਮ ਫਿਊ ਡੇਜ਼, ਤੇ ਪੁੱਛ ਰਹੇ ਆ ਜੀ ਵੀ ਕੀ ਰੀਜ਼ਨ ਆ ਵੀ ਕਾਹਤੋਂ ਨਹੀਂ ਕੰਮ ਕਰ ਰਿਹਾ, ਤੇ ਨਾਲ ਕਹਿੰਦੇ ਇਫ ਆਈ ਪਲੇ ਇਨ ਟਿਊਨ ਐਂਡ ਇਟ ਸੇਵਸ ਅਪ ਟੂ 1 hour, ਆਈ ਕੈਨ ਕੰਟੀਨਿਊ ਵੇਅਰ ਆਈ ਕੈਨ ਸਟੋਪ ਲਿਸਨਿੰਗ ਇਟ। ਸੋ ਐਪ ਬਾਰੇ ਪੁੱਛ ਰਹੇ ਆ ਕਿ ਉਹ ਚੱਲ ਨਹੀਂ ਰਿਹਾ ਹੈਗਾ, ਕੋਈ ਜੀ ਬਿਲਕੁਲ। ਤੇ ਅੱਗੇ ਜਗਤਾਰ ਜੋਲਪਾ ਜੀ ਕਹਿ ਰਹੇ ਆ ਕਿ ਪਹਿਲਾਂ ਪੁਲਿਸ ਵਾਲੇ 100-200 ਲੈ ਕੇ ਲੰਘਣ ਦਿੰਦੇ ਸੀ, ਹੁਣ 1,000 ਤੋਂ ਘੱਟ ਗੱਲ ਨਹੀਂ ਕਰਦੇ। ਸੋ ਬਿਲਕੁਲ ਜੀ, ਉਹਨਾਂ ਨੇ ਗੱਲ ਕੀ ਆ ਜਿਹੜਾ ਕਿ ਆਪਾਂ ਚਲਾਣ ਬਾਰੇ ਗੱਲ ਆਲਰੇਡੀ ਕਰ ਚੁੱਕੇ
ਆ। ਇਹ ਵੀ ਫਾਇਦਾ ਹੀ ਹੋਊਗਾ, ਇਹ ਵੀ ਫਾਇਦਾ ਹੀ ਹੋਊਗਾ। ਜੇ ਹੁਣ ਮੰਨ ਲਓ 25,000 ਦੇ ਚਲਾਨ ਦਾ 1,000 ਪੁਲਿਸ ਵਾਲਾ ਮੰਗ ਰਿਹਾ, ਤਾਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਪਬਲਿਕਲੀ ਹੁਣ ਕੈਮਰਿਆਂ ਮੂਹਰੇ ਪੈਸੇ ਲੈਣੇ ਏਡੇ ਸੌਖੇ ਨਹੀਂ ਰਹੇ। ਚੱਲ ਜੇ ਲੈ ਵੀ ਰਿਹਾ ਤਾਂ ਹੁਣ ਜੇ ਕਿਸੇ ਬੰਦੇ ਦਾ 1,000-1,000 ਮੰਗਣ ਲੱਗ ਗਏ ਤੇ ਕਿੰਨਾ ਚਿਰ ਚਲਾਊਗਾ ਉਹ ਗਲਤ ਗੱਡੀ? ਅਖੀਰ ਤਾਂ ਖੜਾਊਗਾ ਨਾ 1,000 ਨਾਲ, ਕਿਹੜਾ ਉਹਨੇ ਪੁਲਿਸ ਵਾਲੇ ਨੇ 1,000 ਲੈ ਕੇ ਇੱਕ ਵਾਰ ਛੱਡਤੀ, ਕੋਈ ਉਹਦਾ ਇੰਸ਼ੋਰੈਂਸ ਥੋੜਾ ਕਰ ਲਿਆ ਕਰਾਤਾ ਵੀ ਹੁਣ ਨੀ ਇਹਨੂੰ ਕੋਈ ਫੜਦਾ। ਸੋ ਇਸ ਕਰਕੇ ਇਹ ਚੀਜ਼ਾਂ ਮਾਇਨੇ ਰੱਖਦੀਆਂ ਤੇ ਇਹਨਾਂ ਚੀਜ਼ਾਂ ਨੂੰ ਮੈਨੂੰ ਨੀ ਲੱਗਦਾ ਵੀ ਇਹਦਾ ਕੋਈ ਬੁਰਾ ਪ੍ਰਭਾਵ ਹੋਊਗਾ, ਚੰਗਾ ਹੀ ਹੋਊਗਾ
ਜੀ। ਸੋ ਅੱਗੇ ਖਬਰ ਹੈ ਜੀ, ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਪ੍ਰਤੀ ਵਿਅਕਤੀ $20 ਸੇਵਾ ਫੀਸ ਲਵੇਗਾ, ਤੇ ਉਧਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਕਿਹਾ ਕਿ ਉਹਨਾਂ ਨਾਲ ਗੱਲਬਾਤ ਕਰੇ ਤੇ ਜਿਹੜੀ ਇਹ ਫੀਸ ਲੱਗ ਰਹੀ ਆ ਤੇ ਇਹਨੂੰ ਬੰਦ ਕਰਵਾਇਆ ਜਾਵੇ ਜਾਂ ਏਦਾਂ ਨਾ ਹੋਵੇ। ਸੋ ਕੀ ਕਹੋਗੇ ਜੀ ਇਹ $20 ਸੇਵਾ ਫੀਸ ਬਾਰੇ?
ਦੇਖੋ ਹੁਣ ਕੋਈ ਐਡਮਿਨਿਸਟ੍ਰੇਸ਼ਨ ਹੋਊਗੀ ਉੱਥੇ, ਪੇਪਰ ਵਰਕ ਹੋਊਗਾ ਤਾਂ ਉਹ ਤਾਂ ਹੁਣ ਦੇਣੀ ਪਊਗੀ, ਉਹਦਾ ਨਾ ਹੁਣ ਅਸੀਂ ਇੰਨਾ ਨਾ ਕਰੀਏ ਵੀ ਇਹ ਤਾਂ ਐਵੇਂ ਸਿਆਸੀ ਗੱਲਾਂ ਥੋੜੀਆਂ ਜਿਹੀਆਂ ਰਾਜਨੀਤਿਕ ਗੱਲਾਂ। ਜੇ ਕੋਈ ਬੰਦਾ ਪਾਕਿਸਤਾਨ ਜਾ ਰਿਹਾ ਤੇ ਉਹ $20 ਮੀਨਸ 1,000 ਰੁਪਇਆ ਨੀ ਲਾ ਸਕਦਾ ਤੇ ਇੱਕ ਉਹ ਫਿਰ ਕੋਈ ਵੱਡੀ ਗੱਲ ਨੀ, ਉਹਦੇ ਉਹਦੇ ਚ ਉਹਦੇ ਲਈ ਅਸੀਂ ਨਾ ਚੀਕਾਂ ਮਾਰੀਏ, ਇਹ ਚੀਕਾਂ ਤਾਂ ਫਾਲਤੂ ਦੀਆਂ ਗੱਲਾਂ ਆ
ਜੀ। ਸੋ ਖਬਰਾਂ ਦੇ ਵਿੱਚ ਇੰਨਾ ਹੀ ਜੀ, ਜੇ ਹੋਰ ਕੋਈ ਗੱਲਬਾਤ ਜਾਂ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਸਾਂਝੀ ਕਰਨੀ ਚਾਹੋ ਤਾਂ?
ਬਸ ਜੀ ਜਿੰਦਾ, ਤੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਸਿਸਟਮ ਬਦਲ ਰਿਹਾ ਨਾ, ਇਹ ਸਿਸਟਮ ਨੂੰ ਬਦਲਣ ਲਈ ਸਹਿਯੋਗ ਦੇਈਏ ਅਸੀਂ, ਇਹਦੇ ਲਈ ਰੋੜਾ ਨਾ ਬਣੀਏ ਅਸੀਂ, ਇਹ ਨਾ ਐਡਵਾਈਸ ਕਰੀਏ ਵੀ ਇਹ ਨਾ ਇਹਨੂੰ ਕੋਈ ਪ੍ਰੋਬਲਮ ਨੀ, ਇਹਦੀ ਕੋਈ ਲੋੜ ਨੀ, ਇਹਦੀ ਜੇ ਵੋ ਲੋੜ ਹੈਗੀ ਆ ਤੇ ਇਹਨਾਂ ਨੂੰ ਚੱਲਣ ਦਿਓ, ਹੋਣ ਦਿਓ ਚਲਾਣ, ਤੇ ਭਰਨ ਦੇ ਲੋਕਾਂ ਨੂੰ ਬੰਦੇ ਬਣ ਜਾਣਗੇ।
जी सो बहुत बहुत शुक्रिया ब्राट साहब,
मेहरबानी।
लो जी सन इंटू बराड़ जी, सो खबरां बारे भी गलबात कीती ते बाकी जिंदगी दा बड़ा सोहनी एक गल कह गया कि इंसान नू उमर दे नाल जां फिर हालातां तों अपने आप ही पता लग जांदा कि लाइफ दे विच जो होया जिद्दां होया ओहदे लई सही सी जां गलत सी। सो बहुत वधिया गल है जी। ते इधर मैसेज भी कुलदीप सिंह संधू गुड मॉर्निंग कह रहे हैं, बड़े सोहने फुल आ जी जे उन्हां ने सानू, ते कहिंदे वाहिगुरू जी सब दे सिर ते मेरा भरिया हथ रखण। सो बहुत बहुत शुक्रिया कुलदीप जी। ते गुरदीप सिंह प्रोग्राम दे विच शामिल होए आ जी, उन्हां ने गाने भेजे आ। वैसे जेड़ा गाना तुसी गुरदीप जी भेजिया सी अगला गाना यही वैसे मैं भी ट्यून कीता सी, सोहना गाना मां रविंदर गरेवाल ते प्रीतिन दी ड्यूट सोंग आ जी, इह जरूर चलावांगे। ते कहिंदे सति श्री अकाल बॉबी जी प्लीज प्ले गेड़े मारदा रविंदर गरेवाल। हांजी बिलकुल ये गाना जरूर प्ले करांगे, इह वी असी की कीता होया वा। ते नाल ही कहिंदे कि मगलीक लोग दुनिया के 206 देशां चों कल्ले भारत विच ही पैदा हुंदे ने जां फिर होर देशां विच वी हुंदे ने, ਇਹ ਤਾਂ ਹੁਣ ਰੱਬ ਹੀ ਜਾਣੇ, ਬਸ ਪੁੱਛੋ ਹੀ ਨਾ ਹਨਾ। ਇੰਡੀਆ ਦੇ ਵਿੱਚ ਤਾਂ ਕੀ ਹੁੰਦਾ ਵਾ, ਇੰਡੀਆ ਦੇ ਵਿੱਚ ਮੰਗਲੀਕ ਲੋਕਾਂ ਦੀ ਪ੍ਰੋਬਲਮ ਨੀ, ਭੇਡ ਚਾਲ ਦੀ ਪ੍ਰੋਬਲਮ ਆ ਸਾਰੀ। ਹੁਣ ਤੁਸੀਂ ਕਹੋਗੇ ਭੇਡ ਚਾਲ ਦੀ ਪ੍ਰੋਬਲਮ ਕਿੱਦਾਂ, ਭੇਡ ਚਾਲ ਦੀ ਪ੍ਰੋਬਲਮ ਤਾਂ ਹੈਗੀ ਆ ਕਿਉਂਕਿ ਅਸੀਂ ਜਿਹੜੀ ਚੀਜ਼ ਦੇ ਪਿੱਛੇ ਪੈਂਦੇ ਆ ਨਾ ਉਹਦੇ ਲਾਭ ਹਾਨੀਆਂ ਮੈਰਿਟ ਡੀਮੈਰਿਟ ਕੁਛ ਨੀ ਸੋਚਦੇ ਅਸੀਂ, ਬਸ ਚੱਲ ਪੈਂਦੇ ਆ ਹਨਾ। ਆਪਦਾ ਦਿਮਾਗ ਤਾਂ ਯੂਜ ਹੀ ਨਹੀਂ ਕਰਦੇ ਹੈਗੇ, ਕੀ ਚੰਗਾ ਕੀ ਮਾੜਾ ਉਹ ਸੋਚਣ ਦਾ ਤਾਂ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ। ਈਵਨ ਕਿ ਕਈ ਵਾਰੀ ਫੇਸਬੁੱਕ ਤੇ ਵੀ ਤੁਸੀਂ ਦੇਖਿਆ ਹੋਊਗਾ ਕਈ ਲੋਕ ਤਾਂ ਉੱਪਰ ਪੜ੍ਹਦੇ ਵੀ ਨਹੀਂ ਗੇ ਵੀ ਪਾਇਆ ਕੀ ਹੋਇਆ ਵਾ, ਸਿੱਧਾ ਹੀ ਲਾਈਕ ਕਮੈਂਟ ਜਾਂ ਕੋਈ ਸਮਾਈਲੀਆਂ ਜੇ ਬਣਾ ਬਣਾ ਪਾਈ ਜਾਂਦੇ ਆ। ਸੋ ਏਦਾਂ ਦੀਆਂ ਵੀ ਕਈ ਗੱਲਾਂ ਹੁੰਦੀਆਂ ਕਿ ਸਾਡੇ ਕੋਲ ਪਤਾ ਨੀ ਟਾਈਮ ਹੈ ਨੀ, ਜਾਂ ਅਸੀਂ ਜਾਣ ਕੇ ਅਣਜਾਣ ਬਣਦੇ ਆ, ਜਾਂ ਅਸੀਂ ਬਸ ਓਨੇ ਕੁ ਲੈਵਲ ਤੱਕ ਹੀ ਸੋਚਦੇ ਆ ਜਿੱਥੋਂ ਪਤਾ ਕਿ ਸਾਡਾ ਫਾਇਦਾ ਹੁੰਦਾ ਵਾ। ਸੋ ਇਹ ਜਿਹੜੀ ਭੇਡ ਚਾਲ ਆ ਨਾ ਉਹ ਵੈਸੇ ਲੋਕਾਂ ਨੂੰ ਜ਼ਿਆਦਾ ਤੰਗ ਕਰਦੀ ਆ। ਤੇ ਬਾਕੀ ਮੰਗਲੀਕ ਵਾਲਾ ਜਿਹੜਾ ਸਿਸਟਮ ਆ ਮੈਨੂੰ ਤਾਂ ਸਮਝ ਨਹੀਂ ਆਇਆ ਅੱਜ ਤੱਕ, ਕਿਉਂਕਿ ਇਹ ਜਿਹੜੇ ਗ੍ਰਹਿ ਆ ਇਹ ਤਾਂ ਇਨਸਾਨ ਦੀ ਲਾਈਫ ਦੇ ਵਿੱਚ ਉਦੋਂ ਤੋਂ ਹੀ ਮਤਲਬ ਕਿ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਉਹਦੀ ਹੋਂਦ ਹੁੰਦੀ ਆ ਹਨਾ ਆਪਣੀ ਮਾਂ ਦੇ ਪੇਟ ਦੇ ਵਿੱਚ। ਤੇ ਫਿਰ ਉਹ ਉਸ ਟਾਈਮ ਆਈ ਡੋਂਟ ਨੋ ਕਿ ਮੰਗਲੀਕ ਵਾਲਾ ਹਿਸਾਬ ਕਿਤਾਬ ਕੀ ਹੈ ਜੀ, ਆਪਾਂ ਤਾਂ ਮੰਨਦੇ ਨੀ ਇਹਨਾਂ ਗੱਲਾਂ ਨੂੰ ਹਨਾ। ਤੇ ਜਿਹੜੇ ਮੰਨਦੇ ਆ ਬਾਕੀ ਉਹਨਾਂ ਨੂੰ ਪਤਾ ਹੋਊਗਾ, ਬਾਕੀ ਇੰਡੀਆ ਦੇ ਵਿੱਚ ਤਾਂ ਐਵਰੀਥਿੰਗ ਇਜ਼ ਪੋਸੀਬਲ ਹਨਾ, ਸਭ ਕੁਛ ਇੰਡੀਆ ਦੇ ਵਿੱਚ ਹੀ ਹੁੰਦਾ। ਤੇ ਚਲੋ ਹੁਣ ਇੱਕ ਗਾਣਾ ਵੀ ਸੁਣਦੇ ਆ, ਗਾਣੇ ਤੋਂ ਬਾਅਦ ਇੱਕ ਤੁਹਾਨੂੰ ਇੰਟਰਸਟਿੰਗ ਜੀ ਖਬਰ ਸੁਣਾਊਗੀ। ਵੈਸੇ ਇੰਟਰਸਟਿੰਗ ਤਾਂ ਹੈਗੀ ਆ, ਪਰ ਹੁੰਦਾ ਪਹਿਲਾਂ ਵੀ ਇੱਦਾਂ ਹੈਗਾ ਸੀ ਕਿ ਲੋਕੀ ਕਿਸੇ ਦੇ ਪਾਸਪੋਰਟ ਤੇ ਬਾਹਰ ਆ ਜਾਂਦੇ ਸੀ, ਪਰ ਹੁਣ ਸਿਕਿਉਰਿਟੀ ਸਿਸਟਮ ਤੇ ਇੰਨਾ ਕੁ ਜ਼ਿਆਦਾ ਹੋਇਆ ਹੋਇਆ ਵਧੀਆ ਜਾਂ ਹਾਰਡ ਹੋਇਆ ਹੋਇਆ ਵਾ, ਤੇ ਤੁਸੀਂ ਇੰਨੇ ਸੌਖੇ ਦੇ ਨਾਲ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਨਹੀਂ ਪਾ ਸਕਦੇ, ਜਿਹੜਾ ਕਿ ਇੱਕ ਸਾਡੇ ਗੁਜਰਾਤੀ ਭਾਈ ਨੇ ਪਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਕਿੱਥੇ ਉਹਦੀ ਉਮਰ 32 ਸਾਲ ਦੀ ਸੀ ਤੇ ਕਿੱਥੇ ਉਹ 81 ਸਾਲ ਦਾ ਬਣ ਕੇ ਅਮੈਰੀਕਾ ਨੂੰ ਚੱਲਿਆ ਸੀ, ਖਬਰ ਬਾਰੇ ਜ਼ਰੂਰ ਦੱਸੂਗੀ। ਤੇ ਪਰ ਫਿਲਹਾਲ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਮਾਰਦਾ ਰਿਕਾਟ
ਛੱਡ ਕੇ
ਲੈ ਗਈ ਚੜ੍ਹਦੀ ਜਵਾਨੀ
ਜਿੰਦ ਕੱਢ ਕੇ
ਉਹ ਗੇੜੇ ਮਾਰਦਾ ਰਿਕਾਟ
ਛੱਡ ਕੇ
ਲੈ ਗਈ ਚੜ੍ਹਦੀ ਜਵਾਨੀ
ਜਿੰਦ ਕੱਢ ਕੇ
ਉਹ ਪੁੱਤ ਜੱਟ ਦਾ ਹਟੂਗਾ
ਝੰਡਾ ਕੱਢ ਕੇ
ਰੰਗ ਗੱਡੀ ਦਾ ਬਲੈਕ ਤੇਰੀ ਅੱਖ ਦਾ ਅਟੈਕ
ਮੇਰਾ ਡੰਗਿਆ ਰਾਸਨੀ ਮੇਰਾ ਡੰਗਿਆ ਰਾਸਨੀ ਆਉਂਦਾ
ਲੋ ਨੀ ਤੇਰੇ ਰੰਗ ਵਰਗੇ ਜੱਟ ਕੁੜਤੇ ਪਜਾਮੇ ਪਾਉਂਦਾ ਲੋ ਨੀ ਤੇਰੇ ਰੰਗ ਵਰਗੇ
ਗੱਭਰੂ ਦਾ ਸਾਹ ਲੋਕਤਾ
ਹਾਏ ਨੀ ਤੇਰੇ ਲੱਕ ਦੇ ਹੁਲਾੜਿਆਂ ਨੇ
ਰੋਕਤਾ
ਗੱਬੀ ਖਾਨ ਗੱਭਰੂ ਦਾ ਸਾ
ਰੋਕਤਾ
ਉਹ ਚੋਕਾ ਦਿਲ ਦੀ ਪੱਠੀ ਦੇ ਵਿੱਚ
ਰੋਕਤਾ
ਹੋ ਗਈ ਰੂਹ ਨੂੰ ਤਸੱਲੀ ਜਾਂਦੀ ਸੜਕ ਤੇ ਕੱਲੀ
ਤੂੰ ਵੀ ਮਾਰ ਮਾਰ ਹਾਰਨ
ਉਹ ਬਹਿ ਜਾ
ਤੂੰ ਵੀ ਮਾਰ ਮਾਰ ਹਾਰਨ ਬੁਲਾਉਂਦਾ
ਲੋ ਨੀ ਤੇਰੇ ਰੰਗ ਵਰਗੇ ਜੱਟ ਕੁੜਤੇ ਪਜਾਮੇ ਪਾਉਂਦਾ ਲੋ ਨੀ ਤੇਰੇ ਰੰਗ ਵਰਗੇ ਜੱਟ ਕੁੜਤੇ ਪਜਾਮੇ ਪਾਉਂਦਾ ਲੋ ਨੀ ਤੇਰੇ ਰੰਗ ਵਰਗੇ
ਰੋਗ ਲਾ ਗਿਆ ਕੁੜੀ ਨੂੰ
ਜੱਟ ਪਿਆਰ ਦਾ
ਤੇਰਾ ਰੂਪ ਵੇਖ ਲੈ ਜੇ
ਰੰਗ ਮਾਰਦਾ
ਰੋਗ ਲਾ ਗਿਆ ਕੁੜੀ ਨੂੰ
ਜੱਟ ਪਿਆਰ ਦਾ
ਤੇਰਾ ਰੂਪ ਵੇਖ ਲੈ ਜੇ
ਰੰਗ ਮਾਰਦਾ
ਮੁੰਡੇ ਚੰਨ ਤੋਂ ਸਨਕ
ਉਹ ਜਿੰਦ ਵਾਰਦਾ
ਲੈਂਦੇ ਸੁਪਣੇ ਨਾ ਪੁੱਤਾਂ ਤੈਨੂੰ ਅੱਖੀਆਂ ਚ ਰੱਖਾਂ
ਕਾਲੀ ਗੋਰੀਆਂ ਗੱਲਾਂ ਦੇ ਉੱਤੇ
ਓਏ ਹੋਏ ਹੋਏ ਹੋਏ
ਕਾਲੀ ਗੋਰੀਆਂ ਗੱਲਾਂ ਦੇ ਉੱਤੇ ਛਾਈ
ਜਿੱਟਾ ਮੈਂ ਤੇਰੀ ਅੱਖ ਵਰਗਾ ਲਾਲ ਰੰਗ
ਤੇਰੀ ਇੱਕ ਝਲਕ ਦੀ ਖਾਤਰ ਗਵਾਲੇ ਨੈਣ ਜਿਨ੍ਹਾਂ ਨੇ ਉਹਨਾਂ ਨੈਣ ਦੇ ਸ਼ਦਾਈਆਂ ਚ ਮੇਰਾ ਵੀ ਨਾਮ ਆਉਂਦਾ ਹੈ। ਸੋ ਬੜੇ ਸੋਹਣੇ ਸੋਹਣੇ ਗਾਣਿਆਂ ਦੀ ਫਰਮਾਇਸ਼ਾਂ ਆ ਰਹੀਆਂ ਜੀ, ਸਾਨੂੰ ਜ਼ਰੂਰ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ, ਪਰ ਫਿਲਹਾਲ ਇੱਕ ਬ੍ਰੇਕ ਦਾ ਟਾਈਮ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਜ਼ਰੂਰ ਮਿਲਾਂਗੇ ਤੁਹਾਨੂੰ। ਚਾਹੇ ਉਹਨਾਂ ਕਿਤੇ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਭਾਈ ਹਰ ਕਿਸੇ ਦਾ ਸੁਪਨਾ ਹੈ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ ਭਾਈ, ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਭਾਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ, ਪਰ ਕਿਹੜਾ ਤੇ ਕਿੱਥੇ?
पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने। ओदे विचों ग्रेड कोर्सेज ऑटोमेटिव कारपेंट्री, पेंटिंग, बिल्डिंग एंड कंस्ट्रक्शंस, हेल्थ, बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने। IT सर्टिफिकेट 3 डिप्लोमा इन चिल्ड्रन सर्विसेज, ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर वन इंस्टीट्यूट है।
वधेरे जानकारी लई तुसीं साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
हरमन रेडियो नो तुसी कई तरीके दे नाल सुन सकते हो। एप्पल ऐप स्टोर तो तुसी आईफोन, आईपैड अते आईपॉड टच ले हरमन रेडियो सर्च करो। एंड प्लेटफॉर्म ते तुसी गूगल प्ले स्टोर तो फ्री डाउनलोड करो। ब्लैकबेरी, नोकिया अते विंडो मोबाइल ले तुसी ट्यून इन ऐप डाउनलोड करके हरमन रेडियो सर्च करो। harmanradio.com ते भी तुसी सुन सकते हो। कोई भी वाईफाई रेडियो सेट ते भी साडे चैनल उपलब्ध हैं।
ਲੋ ਜੀ ਹਾਜ਼ਰ ਹਾਂ ਇੱਕ ਵਾਰੀ ਫੇਰ ਤੋਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਪੌਵੀ ਸਿੱਧੂ ਪ੍ਰਿਸਟਨ ਤੋਂ ਇੱਕ ਵਾਰੀ ਫੇਰ ਤੋਂ ਸਾਰਿਆਂ ਦਾ ਸਵਾਗਤ ਆ ਤੇ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਕਿੱਦਾਂ ਸ਼ਾਮਲ ਹੋ ਸਕਦੇ ਹੋ? +917 508 0148 9 ਤੇ ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਤੇ। ਮੈਂ ਤਾਂ ਇੱਕ ਗੱਲ ਭੁੱਲੀ ਗਈ, ਤੁਸੀਂ ਮੈਨੂੰ ਅੱਜ ਗਾਣਿਆਂ ਚ ਹੀ ਉਜਾ ਲਿਆ, ਬਜ਼ਾਰਤ ਤਾਂ ਪਾਈ ਨੀ ਹੈ ਨਾ, ਬੜੇ ਖਰਾਬ ਹੋ ਤੁਸੀਂ ਵੀ ਕਹਿੰਦੇ ਹੋਵੋਗੇ, ਪਤਾ ਨੀ ਕਿੱਥੋਂ ਕਿੱਥੋਂ ਸੜੀਆਂ ਸੜੀਆਂ ਬੁਝਾਰਤਾਂ ਜੀਆਂ ਕੱਢ ਕੇ ਲੈ ਕੇ ਆਉਂਦੀਆਂ ਹਨਾ। ਏਦੂ ਪਹਿਲਾਂ ਕਿ ਬੁਝਾਰਤ ਵਾਲਾ ਥੋੜਾ ਸਿਰ ਚ ਵੱਜੇ, ਏਦੂ ਪਹਿਲਾਂ ਲਿਜਾ ਲਓ ਕੁੜੀ ਨੂੰ ਏਦਾਂ ਹੀ ਹਨਾ। ਚੱਲ ਕੋਈ ਗੱਲ ਨੀ, ਮੈਨੂੰ ਚੇਤਾ ਆ ਗਿਆ, ਵੈਸੇ ਭੁੱਲਦੀ ਤਾਂ ਮੈਂ ਹੈ ਨੀ ਗੀ ਕਿਤੇ, ਚਲੋ ਇੱਧਰ ਉੱਧਰ ਹੋ ਜਾਂਦੀ ਆ ਗੱਲ ਤੇ। ਹਾਂਜੀ ਸੱਚ, ਮੈਂ ਤੁਹਾਨੂੰ ਇੱਕ ਖਬਰ ਬਾਰੇ ਵੀ ਦੱਸਣਾ ਸੀਗਾ ਨਾ, ਜਿਹੜੀ ਕਿ ਦਿੱਲੀ ਏਅਰਪੋਰਟ ਦੀ ਨਿਊਜ਼ ਸੁਣਨ ਨੂੰ ਮਿਲੀ ਆ। ਵੈਸੇ ਮੈਨੂੰ ਨਾ ਸੁਣ ਕੇ ਹਾਸਾ ਵੀ ਆਇਆ, ਪਰ ਬੰਦੇ ਨੇ ਜਿਹੜੀ ਜੋਗਤ ਲਾਈ ਸੀ, ਕਿਆ ਮਾਸ਼ਾਅੱਲਾ, ਕਿਆ ਬਾਤ ਆ। ਜੇ ਤੁਸੀਂ ਫੋਟੋ ਦੇਖੋਗੇ ਤੁਸੀਂ ਇਮੇਜਿਨ ਹੀ ਨਹੀਂ ਕਰ ਪਾਓਗੇ ਕਿ ਉਹ ਬੰਦਾ ਵਾਕਈ ਯੰਗ ਆ ਹਨਾ। ਫੋਟੋ ਤੋਂ ਵਾਕਈ ਉਹ ਏਦਾਂ ਲੱਗਦਾ ਕਿ ਕਾਫੀ ਬਜ਼ੁਰਗ ਆ। ਸੋ ਲਓ ਜੀ, ਕਹਿੰਦੇ ਕਿ ਆਪਣੇ ਦਿੱਲੀ ਤੋਂ ਆਂਚੀ ਖਬਰ ਦਿੱਲੀ ਦੀ, ਤੇ 32 ਸਾਲਾਂ ਦਾ ਜਿਹੜਾ ਮੁੰਡਾ ਵਾ ਉਹ ਪੁਲਿਸ ਦੇ ਹੱਥੇ ਚੜਿਆ ਵਾ। ਕੀ ਚੜਿਆ, ਕੀ ਹੋਇਆ, ਕੀ ਸੀ ਜੀ? ਕਹਿੰਦੇ ਕਿ 81 ਸਾਲ ਦੇ ਵਿਅਕਤੀ ਦੇ ਪਾਸਪੋਰਟ ਤੇ ਅਮਰੀਕਾ ਜਾਣਾ ਚਾਹੁੰਦਾ ਸੀ ਤੇ ਉਹਨੇ ਉਸ ਬਜ਼ੁਰਗ ਵਾਲਾ ਹੁਲੀਆ ਵੀ ਬਣਾ ਲਿਆ ਸੀ ਤੇ ਡਾਈ ਦੇ ਨਾਲ ਦਾੜੀ ਦੇ ਜਿਹੜੇ ਵਾਲ ਆ, ਦੇਖ ਲੋ ਹਨਾ ਦੁਨੀਆ ਕੀ ਕੀ ਕਰਦੀ ਆ। ਲੋਕੀ ਵਾਲ ਕਾਲੇ ਕਰਵਾਉਂਦੇ ਆ ਤੇ ਉਹ ਵਾਲ ਚਿੱਟੇ ਕਰਵਾ ਕੇ ਗਿਆ ਹਨਾ, ਤੇ ਡਾਈ ਨਾਲ ਉਹਨੇ ਦਾੜੀ ਦੇ ਜਿਹੜੇ ਵਾਲ ਆ ਉਹ ਚਿੱਟੇ ਕਰਵਾ ਲਏ, ਚਸ਼ਮਾ ਲਾਇਆ, ਬਜ਼ੁਰਗ ਵਾਲੇ ਕੱਪੜੇ ਪਾਏ। ਲੁੱਕ ਵਾਈਜ਼ ਅਗਰ ਤੁਸੀਂ ਫੋਟੋ ਦੇਖੋ, ਓ ਮਾਈ ਗੋਡ, ਤੁਸੀਂ ਪਛਾਣ ਹੀ ਨਹੀਂ ਪਾਓਗੇ ਕਿ ਇਹ ਵਾਕਈ 32 ਈਅਰ ਦਾ ਹੋਊਗਾ ਹਨਾ। ਤੇ ਉਹ ਵਾਕਈ ਲੱਗਦਾ ਵੀ ਫੋਟੋ ਤੋਂ ਏਦਾਂ ਹੀ ਆ ਕਿ ਉਹ 81 ਸਾਲ ਦਾ ਵਾ। ਤੇ ਏਅਰਪੋਰਟ ਤੇ ਪਹੁੰਚ ਗਿਆ ਤੇ ਉਹਨੇ ਵੀਲ ਚੇਅਰ ਕਰਵਾਈ ਤਾਂ ਜੋ ਕਿਸੇ ਨੂੰ ਉਹਦੇ ਚੱਲਣ ਕਰਨ ਤੋਂ ਪਤਾ ਹੀ ਨਾ ਲੱਗੇ ਹਨਾ, ਕਿਉਂਕਿ 81 ਸਾਲ ਦਾ ਬਜ਼ੁਰਗ ਹੋਊਗਾ ਜਿਹੜਾ, ਉਹਦੇ ਚੱਲਣ ਤੇ 32 ਸਾਲ ਦੇ ਇਨਸਾਨ ਦੀ ਤੌਰ ਦੇ ਵਿੱਚ ਫਰਕ ਤਾਂ ਆਟੋਮੈਟਿਕਲੀ ਹੋਊਗਾ ਹੀ ਹੋਊਗਾ ਤੇ ਪਤਾ ਵੀ ਲੱਗ ਜਾਣਾ। ਔਰ ਹੈਰਾਨੀ ਦੀ ਗੱਲ ਇਹ ਆ ਕਿ ਉਹ ਇਮੀਗ੍ਰੇਸ਼ਨ ਐਵਰੀਥਿੰਗ ਕਲੀਅਰ ਕਰ ਗਿਆ ਸੀਗਾ ਤੇ ਜਾ ਕੇ ਜਦੋਂ ਸਿਕਿਉਰਿਟੀ ਵਾਲਿਆਂ ਨੂੰ ਉੱਤੇ ਸ਼ੱਕ ਹੋਇਆ ਤਾਂ ਫਿਰ ਉਹ ਫੜਿਆ ਗਿਆ। ਉਹਨਾਂ ਨੂੰ ਵੀ ਸ਼ੱਕ ਕਿੱਥੋਂ ਹੋਇਆ ਸੀ ਕਿ ਉਹਦੀ ਸਕਿਨ ਤੋਂ, ਕਿ ਉਹਨਾਂ ਨੇ ਸੋਚਿਆ ਕਿ 81 ਈਅਰ 81 ਸਾਲ ਦਾ ਬੰਦਾ, ਉਹਦੇ ਮੂੰਹ ਤੇ ਨਾ ਹੱਥਾਂ ਪੈਰਾਂ ਦੀ ਚਮੜੀ ਤੇ ਕੋਈ ਝੁਰੜੀ ਹੋਈ ਹੈ ਨੀ, ਏਦਾਂ ਕਿੱਦਾਂ ਹੋ ਸਕਦਾ ਵਾ ਹਨਾ। ਤੇ ਚਲੋ ਜੀ, ਉਹਦੀ ਪੁੱਛ ਪੜਤਾਲ ਕੀਤੀ, ਬਸ ਮਾਰੋ ਇੱਥੇ ਹੀ ਆ ਗਿਆ ਕਿ ਜਿੱਥੇ ਇੰਨਾ ਸ਼ੋਸ਼ੇਬਾਜ਼ੀ ਜੀ ਕੀਤੀ ਸੀ ਉੱਥੇ ਕਿਤੇ ਮੂੰਹ ਤੇ ਮਾੜੀਆਂ ਮੋਟੀਆਂ ਝੜੜੀਆਂ ਵੀ ਪਵਾ ਲੈਂਦਾ, ਫੇਰ ਉਹਨੇ ਨਿਕਲ ਜਾਣਾ ਸੀ, ਹੁਣ ਬੈਠਾ ਹੋਣਾ ਸੀ ਅਗਲੇ ਨੇ ਅਮੈਰੀਕਾ ਦੇ ਵਿੱਚ ਹਨਾ। ਤੇ ਬਸ ਜੀ, ਫਿਰ ਇਸ ਗੱਲ ਕਰਕੇ ਕਹਿੰਦੇ ਤਾਂ ਹੁੰਦੇ ਆ ਵੈਸੇ, ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰਾਂ ਚ ਕੀ ਰੱਖਿਆ, ਪਰ ਇੱਥੇ ਚੱਕਰ ਪੁੱਠਾ ਪੈ ਗਿਆ ਹਨਾ। ਇੱਥੇ ਜਿਹੜੀ ਚਮੜੀ ਆ ਉਹਨੇ ਉਮਰ ਦਾ ਸਾਥ ਨਹੀਂ ਦਿੱਤਾ ਤੇ ਬੰਦੇ ਦੇ ਸਾਰੇ ਸੁਪਨੇ ਹੀ ਆ ਜਿਹੜੇ ਉਹ ਬਸ ਮਿੱਟੀ ਚ ਮਿਲਾ ਦਿੱਤੇ। ਤੇ ਉਹਨੇ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ ਜੀ। ਚਲੋ ਫਿਰ ਜਦੋਂ ਇਹ ਸਾਰੀ ਸਿਸਟਮ ਦਾ ਉਹਨਾਂ ਨੂੰ ਪਤਾ ਲੱਗਾ ਤਾਂ ਪਹਿਲਾਂ ਤਾਂ ਉਹ ਬੰਦਾ ਵਾ ਜਿਹੜਾ ਉਹ ਨਹੀਂ ਮੰਨ ਰਿਹਾ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ, ਪਰ ਜਿਹੜੇ ਇਨਵੈਸਟੀਗੇਸ਼ਨ ਵਾਲੇ ਸੀ ਕਿ ਇਹ ਕੁਛ ਨਾ ਕੁਛ ਗੜਬੜ ਹੈਗੀ ਆ। ਤਾਂ ਫਿਰ ਉਹਨੂੰ ਦੱਸਣਾ ਪਿਆ ਜੀ ਕਿ ਉਹਦਾ ਨਾਮ ਆ ਜਿਹੜਾ ਜਸ਼ ਪਟੇਲ ਹੈ ਤੇ 32 ਸਾਲ ਦਾ ਵਾ ਤੇ ਅਹਿਮਦਾਬਾਦ ਤੋਂ ਆ ਤੇ ਉਹ ਅਮੈਰੀਕਾ ਜਾਣ ਦੇ ਲਈ ਉਹਨੇ ਇਸ ਪਾਸਪੋਰਟ ਦੀ ਵਰਤੋਂ ਕੀਤੀ ਸੀ। ਹੁਣ ਉਹ ਪਾਸਪੋਰਟ ਕਿਹਦਾ ਸੀ, ਕੀ ਸਟੋਰੀ ਸੀ, ਉਹਦੇ ਬਾਰੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਾ ਗੁਰਦੀਆ। ਕਮਾਲ ਤੋਂ ਕਮਾਲ, ਜਾਂ ਫਿਰ ਕਹਿੰਦੇ ਹੁੰਦੇ ਨਾ ਕਿ ਦੁਨੀਆ ਪਰੇ ਤੋਂ ਪਰੇ ਜਾਂ ਦੁਨੀਆ ਚ ਭਲੇ ਤੋਂ ਭਲੇ ਲੋਕ ਬੈਠੇ ਆ ਹਨਾ। ਸੋ ਏਦਾਂ ਹੀ ਆ ਜੀ, ਦੁਨੀਆਂ ਦਾ ਜਿਹੜਾ ਚੱਲ ਰਿਹਾ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਦੁਨੀਆਂ ਦੇ ਵਿੱਚ ਠੱਗੀ ਠੋਰੀ ਵੀ ਵੱਧ ਆ, ਸ਼ਰਾਫਤ ਵੀ ਬਥੇਰੀ ਆ ਹਨਾ, ਚੰਗੇ ਲੋਕ ਵੀ ਆ ਤੇ ਮਾੜੇ ਵੀ ਆ। ਸੋ ਇਸੇ ਨੂੰ ਕਹਿੰਦੇ ਆ ਨਾ ਕਿ ਸੁਮੇਲ, ਦੁਨੀਆਂ ਇਸੇ ਲਈ ਚੱਲਦੀ, ਬਾਹਲੇ ਚੰਗੇ ਹੋ ਗਏ ਤਾਂ ਧਰਤੀ ਤੋਂ ਚੰਗੇ ਲੋਕਾਂ ਦਾ ਭਾਰ ਵੀ ਨੀ ਚੱਲ ਹੋਣਾ, ਤੇ ਜੇ ਸਾਰੇ ਮਾੜੇ ਹੀ ਹੋ ਗਏ ਤਾਂ ਫਿਰ ਉਹ ਵੀ ਔਖਾ ਹੀ ਹੋਊਗਾ ਹਨਾ। ਤੇ ਚਲੋ ਕੋਈ ਗੱਲ ਨੀ ਜੀ। ਤੇ ਇਧਰ ਗੁਰਦੀਪ ਸਿੰਘ ਨੇ ਸਾਨੂੰ ਇੱਕ ਫੋਟੋ ਭੇਜੀ ਆ, ਕਹਿੰਦੇ ਕਿ ਵਿਆਹ ਦੀ ਫੋਟੋ ਆ, ਹੱਸ ਰਿਹਾ ਵਾ ਮੁੰਡਾ ਬੜਾ ਹੀ, ਤੇ ਥੱਲੇ ਲਿਖਿਆ ਕਿ ਪੰਖ ਕਾਟਨੇ ਸੇ ਪਹਿਲੇ ਖੁਲਕਰ ਫੜ ਫੜਾਤਾ ਹੁਆ ਇੱਕ ਪਰਿੰਦਾ। ਕਿਆ ਬਾਤ ਆ ਜੀ ਹਨਾ। ਵੈਸੇ ਨਾ ਇੱਕ ਹੋਰ ਮੈਂ ਉਹ ਟਿਕਟੋਕ ਜੀ ਲੋਕਾਂ ਨੇ ਬੜੀ ਬੜਾਈ ਹੋਈ ਆ, ਤੇ ਉਹ ਤੇ ਵੀ ਮੈਂ ਦੇਖਦੀ ਸੀ ਕਿ ਇੱਕ ਹਸਬੈਂਡ ਵਾਈਫ ਖੜੇ ਆ ਤੇ ਹਸਬੈਂਡ ਕਹਿੰਦਾ, ਵਾਈਫ ਕੋਈ ਕੰਮ ਕਰ ਰਹੀ ਆਈ ਥਿੰਕ ਕਿਚਨ ਦੇ ਵਿੱਚ, ਹਸਬੈਂਡ ਨੂੰ ਕਹਿੰਦਾ ਆ ਦੇਖ ਲਾ ਹਨਾ, ਇੱਥੇ ਆ ਕਿਸੇ ਸ਼ਾਇਰ ਨੇ ਲਿਖਿਆ ਕਿ ਘਰ ਵਾਲੇ ਨੂੰ ਵੀ ਬੋਲਣ ਦਾ ਹੱਕ ਆ। ਕਹਿੰਦੀ ਕੀ? ਕਹਿੰਦੇ ਘਰ ਵਾਲੇ ਨੂੰ ਵੀ ਬੋਲਣ ਦਾ ਹੱਕ ਆ। ਕਹਿੰਦੀ ਕੀ ਕੀਤਾ? ਕਹਿੰਦਾ ਉਹਨੇ ਆ ਦੇਖ ਲਿਖਿਆ ਹਜੇ ਉਦੋਂ ਪਹਿਲਾਂ ਕਿ ਉਹ ਕੁਛ ਕਹਿੰਦੇ। ਕਹਿੰਦੀ ਹੁਣ ਸਮਝ ਗਏ ਨਾ ਤੁਸੀਂ? ਉਹ ਕਹਿੰਦਾ ਕੀ ਸਮਝ ਗਿਆ? ਕਹਿੰਦੀ ਇਹੀ ਵੀ ਇਹ ਵੀ ਲਿਖ ਹੀ ਸਕਿਆ, ਬੋਲ ਨੀ ਸਕਿਆ। ਸੋ ਇਸੇ ਲਈ ਜੀ, ਲਿਖ ਕੇ ਬੰਦੇ ਨੇ ਆਪਦੀ ਫੀਲਿੰਗ ਜ਼ਾਹਿਰ ਕਰਤੀ, ਬੋਲ ਤਾਂ ਉਹ ਵੀ ਨੀ ਸਕਿਆ ਹਨਾ। ਚਲੋ ਕੋਈ ਗੱਲ ਨੀ ਜੀ। ਤੇ ਅੱਗੇ ਸਾਡੇ ਨਾਲ 622 ਨੰਬਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਜੀ, ਉਹਨਾਂ ਦਾ ਨਾਮ ਖੈਰ ਮੇਰੇ ਕੋਲੇ ਹਜੇ ਸ਼ੋਅ ਨਹੀਂ ਹੋ ਰਿਹਾ, ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਪਲੀਜ਼ ਸਾਈ ਸੌਂਗ ਪਲੇ ਕਰ ਦਿਓ ਸਤਿੰਦਰ ਸਰਤਾਜ ਦਾ। ਥੈਂਕਸ ਪ੍ਰੀਤ। ਹਾਂਜੀ ਬਿਲਕੁਲ ਪ੍ਰੀਤ ਜੀ, ਆਪਾਂ ਸਾਈ ਗਾਣਾ ਵਾ ਜਿਹੜਾ ਸਤਿੰਦਰ ਸਰਤਾਜ ਦਾ ਤੁਹਾਡੀ ਫਰਮਾਇਸ਼ ਤੇ ਜ਼ਰੂਰ ਚਲਾਵਾਂਗੇ। ਤੇ ਗੁਰਸਾਹਿਬ ਸਿੰਘ ਤੇ ਉਹਨਾਂ ਨੇ ਰੋਜ਼ ਤੇ ਗਾਣਾ ਸੁਣਨਾ ਚਾਹਿਆ, ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਵਾ ਜੀ, ਜ਼ਰੂਰ ਆਪਾਂ ਇਹ ਗਾਣਾ ਵੀ ਪ੍ਰੋਗਰਾਮ ਦੇ ਵਿੱਚ ਕਰਾਂਗੇ। ਗਾਣੇ ਅਸੀਂ ਕਿਉਂ ਕਰ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਜੀ ਸਾਰਿਆਂ ਦੇ ਗਾਣੇ ਰਹਿੰਦੇ ਰਹਿੰਦੇ ਜ਼ਰੂਰ ਪੂਰੇ ਹੋ ਜਾਣ। ਤੇ ਅੱਗੇ ਜੀ ਦੀਪ ਕਿਲ ਪਲਾਹੀ ਕਹਿੰਦੇ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਹਰਮ ਰੇਡੀਓ ਦਾ ਐਪ ਵੀ ਬਹੁਤ ਵਧੀਆ ਚੱਲ ਰਿਹਾ ਵਾ। ਕਹਿੰਦੇ ਅਸੀਂ ਉਸ ਤੇ ਪ੍ਰੋਗਰਾਮ ਸੁਣ ਰਹੇ ਹਾਂ, ਦੀਪ ਦਾ ਛੋਟਾ ਬ੍ਰਦਰ। ਅੱਛਾ, ਤੁਹਾਡਾ ਨਾਂ ਹੀ ਦੀਪ ਦਾ ਛੋਟਾ ਬ੍ਰਦਰ ਆ, ਆਪਣਾ ਨਾਂ ਵੀ ਲੈ ਦੋ ਜੀ। ਬਾਕੀ ਹੋਰ ਕਿੱਦਾਂ ਫਿਰ ਤੁਹਾਨੂੰ ਮੈਲਬੋਰਨ ਘੁੰਮ ਘੰਮ ਲਿਆ ਕਿ ਹਲੇ ਕੰਮਾਂ ਕਾਰਾਂ ਦੇ ਵਿੱਚ ਹੀ ਉਲਝੀ? ਸੋਪਾ ਮਜ਼ਾਕ ਕਰਦੀ ਹਾਂ ਜੀ। ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੁੰਦੇ ਹੋ ਤੇ ਪ੍ਰੋਗਰਾਮ ਸੁਣਦੇ ਵੀ ਹੋ, ਤੇ ਬਾਕੀ ਤੁਸੀਂ ਮਹਿਮਾਨ ਹੋ ਜੀ, ਇੱਥੇ ਘੁੰਮਣ ਫਿਰਨ ਲਈ ਆਏ ਹੋ ਜਿੱਦਾਂ ਕਿ ਤੁਸੀਂ ਪਹਿਲਾਂ ਹੀ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ। ਸੋ ਬਹੁਤ ਸ਼ੁਕਰੀਆ, ਮਿਹਰਬਾਨੀ। ਤੇ ਉਮੀਦ ਕਰਦੇ ਹਾਂ ਜੀ ਕਿ ਮਹਿਮਾਨ ਨਵਾਜ਼ੀ ਆਸਟ੍ਰੇਲੀਆ ਵਾਲਿਆਂ ਦੀ ਤੁਹਾਨੂੰ ਪਸੰਦ ਆਊਗੀ ਤੇ ਤੁਸੀਂ ਖੂਬ ਇੰਜੋਏ ਕਰੋਗੇ ਆਪਣੇ ਇਸ ਟ੍ਰਿਪ ਨੂੰ ਆਪਣੇ ਆਪਣਿਆਂ ਦੇ ਨਾਲ ਤੇ ਆਪਣੇ ਦੋਸਤਾਂ ਦੇ ਨਾਲ, ਸੋਹਣੀਆਂ ਸੋਹਣੀਆਂ ਯਾਦਾਂ ਤੇ ਸੋਹਣੀਆਂ ਸੋਹਣੀਆਂ ਮੈਮਰੀਜ਼ ਨਾਲ ਲੈ ਕੇ ਜ਼ਰੂਰ ਜਾਓਗੇ। ਸੋ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ। ਪਰ ਤੁਸੀਂ ਗਾਣੇ ਦੀ ਫਰਮਾਇਸ਼ ਨਹੀਂ ਕੀਤੀ, ਸੁਣਨਾ ਚਾਹੁੰਦੇ ਹੋ ਕੋਈ ਗਾਣਾ ਤਾਂ ਜ਼ਰੂਰ ਦੱਸਿਓ, ਜ਼ਰੂਰ ਪਲੇ ਕਰਾਂਗੇ ਅੱਜ ਸਾਰਿਆਂ ਲਈ ਖੁੱਲ੍ਹਾ ਸੱਦਾ ਹਨਾ। ਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਟਾਈਮ ਹੈ ਜੀ, ਪਹੁੰਚਾ ਦਿਓ। ਤੇ ਬਾਕੀ ਹੋਈ ਸੀ ਬੁਜ਼ਾਰਤ ਦੀ ਗੱਲ, ਤੇ ਲਓ ਫਿਰ ਬੁਜ਼ਾਰਤ ਆਪਾਂ ਪਾ ਦਈਏ। ਵੈਸੇ ਮੈਂ ਅੱਜ ਤਾਂ ਬਾਹਲੀ ਸੌਖੀ ਜੀ ਬੁਜ਼ਾਰਤ ਲੈ ਕੇ ਆਈ ਹਾਂ, ਕੋਈ ਜ਼ਿਆਦਾ ਔਖੀ ਨਹੀਂ ਹੈਗੀ, ਜੇ ਤੁਸੀਂ ਦੱਸੋਗੇ ਤਾਂ ਵੈਸੇ ਪਤਾ ਹੀ ਹੋਊ ਸਾਰਿਆਂ ਨੂੰ। ਸੋ ਬੁਜ਼ਾਰਤ ਆ ਜੀ, ਢਿੱਡ ਚੋਂ ਕੱਢੀ ਵੱਖੀ ਚ ਮਾਰੀ, ਬਹੁਤ ਸੌਖੀ ਬੁਜ਼ਾਰਤ ਆ, ਢਿੱਡ ਚੋਂ ਕੱਢੀ ਵੱਖੀ ਚ ਮਾਰੀ। ਤੇ ਲਓ ਫਿਰ ਉਹਨਾਂ ਚਿਰ ਤੁਸੀਂ ਮੈਨੂੰ ਭੇਜੋ ਜੀ ਗਾਣੇ ਸੋਹਣੇ ਸੋਹਣੇ, ਕੋਈ ਸਟੋਰੀ ਭੇਜੋ, ਤੇ ਉਹ ਤੋਂ ਬਾਅਦ ਮੈਂ ਦੱਸੂਗੀ ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਕਿੱਦਾਂ ਵਾ। ਫਿਰ ਹਨਾ ਐਵੇਂ ਵੇਟ ਲੂਜ਼ ਕਰਨ ਲਈ ਇੰਨੇ ਇੰਨੇ ਪੈਸੇ ਖਰਚਦੇ ਹੋ, ਇੰਨੇ ਇੰਨਾ ਟਾਈਮ ਵੇਸਟ ਕਰਦੇ ਹੋ, ਬੜਾ ਈਜ਼ੀ ਤੇ ਬੜਾ ਸੌਖਾ ਜਿਹਾ ਤਰੀਕਾ ਵਾ, ਦੱਸੂਗੀ ਤੁਹਾਨੂੰ ਕਿੱਦਾਂ ਘਟਦਾ ਵਾ ਭਾਰ। ਪਰ ਮੈਂ ਕਹਿੰਦੀ ਵੈਸੇ ਤੋਂ ਯੂਜ਼ ਤਾਂ ਨਾ ਹੀ ਕਰਿਓ, ਨਾ ਹੀ ਪਰਮਾਤਮਾ ਤੁਹਾਨੂੰ ਉਹ ਭਾਰ ਘਟਾਉਣ ਦਾ ਤਰੀਕਾ ਵਰਤੋਂ ਚ ਲਿਆਉਣ ਦੇਵੇ, ਪਰ ਫਿਰ ਵੀ ਚਲੋ ਕੋਈ ਗੱਲ ਨੀ, ਕਈ ਵਾਰੀ ਪਤਾ ਨੀ ਹੁੰਦਾ ਹੈਗਾ ਹਨਾ, ਵੀ ਥੋੜਾ ਬਹੁਤ ਟਿਪਸ ਦੇ ਦੇਣੇ ਚਾਹੀਦੇ ਆ। ਸੋ ਜ਼ਰੂਰ ਜੀ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਵੇਟ ਕਰੂੰਗੀ ਸੋਹਣੇ ਸੋਹਣੇ ਗਾਣਿਆਂ ਦੀਆਂ ਫਰਮਾਇਸ਼ਾਂ ਤੇ, ਜਾਂ ਕੋਈ ਐਸੀ ਘਟਨਾ ਜੋ ਤੁਹਾਨੂੰ ਲੱਗੇ ਕਿ ਪਾਸਟ ਦੇ ਵਿੱਚ ਤੁਹਾਡੇ ਨਾਲ ਮਾੜਾ ਹੋਇਆ ਪਰ ਉਸੇ ਘਟਨਾ ਨੇ ਆਉਣ ਵਾਲਾ ਤੁਹਾਡਾ ਜਿਹੜਾ ਫਿਊਚਰ ਆ, ਆਉਣ ਵਾਲਾ ਟਾਈਮ ਆ, ਉਸ ਨੂੰ ਬਣਾ ਦਿੱਤਾ। ਸੋ ਜ਼ਰੂਰ ਦੱਸਿਓ ਅਗਰ ਕੋਈ ਹੋਈ ਤਾਂ, ਜੇ ਨਹੀਂ, ਜੇ ਤੁਹਾਨੂੰ ਲੱਗਦਾ ਕਿ ਬਸ ਉਹੀ ਕਬੂਤਰ ਵਾਲੀ ਗੱਲ ਆ, ਬਿੱਲੀ ਨੂੰ ਦੇਖ ਕੇ ਅੱਖਾਂ ਮੀਚਣ ਵਾਲੀ, ਫਿਰ ਤੁਹਾਡੀ ਮਰਜ਼ੀ ਆ ਜੀ ਹਨਾ। ਤੇ ਚਲੋ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਤੂੰ ਤਾਂ ਐਵੇਂ ਛੋਟੀ ਜਿਹੀ ਚੀਜ਼ ਮੰਗਦਾ, ਲੰਘਣ ਦੇ ਟਾਈਮ ਹਾਲੇ ਜਿਹੜਾ ਲੰਘਦਾ, ਤੂੰ ਤਾਂ ਐਵੇਂ ਛੋਟੀ ਜਿਹੀ ਚੀਜ਼ ਮੰਗਦਾ, ਲੰਘਣ ਦੇ ਟਾਈਮ ਹਾਲੇ ਜਿਹੜਾ ਲੰਘਦਾ, ਜੇ ਉਹਦੇ ਲਈ ਤਿਆਰ ਤੈਨੂੰ ਕਰਨਾ, जेड़ी तेरे वास्ते हालात सोची है रब कहिंदा थोड़ी देर होर ठहर जा तेरे लिए मैं वड्डी गल बात सोची है रब कहिंदा थोड़ी देर होर ठहर जा तेरे लिए मैं वड्डी गल बात सोची है रब कहिंदा थोड़ी देर होर ठहर जा तेरे लिए मैं वड्डी गल बात सोची है करांगे अपा फर्स्ट क्लास च गल आ करोड़ां दी हजारां दी नी रहनी कमी कोई प्यारां दी ते कारां दी नी रहनी जेड़े यार हुण नाल ओही पक्के यार उंज कल कमी नवे यारां दी नी रहनी इना कालियां रातां नू किथे खबरां जेड़ी तेरे लई मैं पर बात सोची है रब कहिंदा थोड़ी देर होर ठहर जा तेरे लई मैं वड्डी गल बात सोची है रब कहिंदा थोड़ी देर होर ठहर जा तेरे लिए मैं वड्डी गल बात सोची है वड्डी गल बात सोची
ਗਾਣੇ ਦੀ ਫਰਮਾਇਸ਼ਾ ਸਾਨੂੰ ਗੁਰ ਸਾਹਿਬ ਸਿੰਘ ਨੇ ਕੀਤੀ ਸੀ ਤੇ ਉਹਨਾਂ ਨੇ ਅੱਗੇ ਸਾਨੂੰ ਮੈਸੇਜ ਵੀ ਕੀਤਾ ਵਾ ਜੀ ਕਹਿੰਦੇ ਕਿ ਇਹ ਅੱਖਰ ਮੇਰੇ ਹਾਣੀ ਨੇ ਇਹ ਅੱਖਰ ਮੇਰੇ ਹਾਣੀ ਨੇ ਇਹਨਾਂ ਦੀ ਉਮਰ ਮੇਰੀ ਉਮਰ ਨਾਲੋਂ ਕਿਧਰੇ ਲਮੇਰੀ ਏ ਇਹ ਦੇਖਣ ਨੂੰ ਮੇਰੇ ਨਾਲੋਂ ਛੋਟੇ ਨੇ ਇਹਨਾਂ ਦਾ ਕੱਦ ਮੇਰੇ ਨਾਲੋਂ ਕਿਤੇ ਉੱਚਾ ਮੈਂ ਬੁੱਤ ਵਾਂਗ ਹਾਂ ਇਹ ਮੇਰੇ ਅੰਦਰ ਸਾਹਾਂ ਵਾਂਗ ਨੇ ਮੈਂ ਇਹਨਾਂ ਦਾ ਰਾਹ ਹਾਂ ਤੇ ਇਹ ਮੇਰੇ ਰਾਹੀ ਨੇ ਇਹਨਾਂ ਦਾ ਮੇਰੇ ਘਰ ਵਰਗਾ ਘਰ ਤਾਂ ਨਹੀਂ ਇਹ ਲਫ਼ਜ਼ ਕਈਆਂ ਦੇ ਮਨਾਂ ਵਿੱਚ ਘਰ ਕਰ ਜਾਂਦੇ ਨੇ ਕਈਆਂ ਦੇ ਮਨੋਂ ਲੈ ਵੀ ਜਾਂਦੇ ਨੇ ਇਹਨਾਂ ਦਾ ਆਪਣਾ ਕੋਈ ਘਰ ਨਹੀਂ ਇਹ ਤਾਂ ਰਾਹੀ ਨਹੀਂ ਇਹਨਾਂ ਦਾ ਦੁੱਖ ਸੁੱਖ ਦਰ ਤੇ ਆਨੰਦ ਵਿੱਚ ਚੱਲਦੇ ਰਹਿਣਾ ਕਦੇ ਤਾਂ ਮੇਰੇ ਬਾਗੀ ਹੋ ਜਾਂਦੇ ਨੇ ਤੇ ਕਦੇ ਮੇਰੇ ਇੱਕ ਹੱਕ ਵਿੱਚ ਹਾਮੀ ਭਰਦੇ ਨੇ ਕੁਛ ਕਹਿ ਦੀਵਿਆਂ ਚੋਂ ਤੇਲ ਵਾਂਗ ਕੰਮ ਕਰਦੇ ਨੇ ਦੀਵੇ ਦੀ ਲਾਟ ਬਣ ਜਗਦੇ ਨੇ ਇਹ ਅੱਖਰ ਮੇਰੇ ਹਾਣੀ ਨੇ ਇਹਨਾਂ ਦੀ ਉਮਰ ਮੇਰੀ ਉਮਰ ਨਾਲੋਂ ਕਿਧਰੇ ਲਮੇਰੀ ਏ ਵਾਹ ਜੀ ਵਾਹ ਕਿਆ ਬਾਤ ਹੈ ਮਾਸ਼ਾਅੱਲਾ ਤੇ ਲਓ ਜੀ ਫਿਰ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਅੱਗੇ ਸੰਦੀਪ ਸਿੰਘ ਤੇ ਹਰੀਸ਼ ਅਰੋੜਾ ਤੇ ਕੁਲਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਹਰੀਸ਼ ਜੀ ਦੇਖ ਲਓ ਮੈਂ ਤੁਹਾਡੀ ਗੱਲ ਮੰਨ ਲਈ ਤੁਸੀਂ ਮੈਨੂੰ ਐਡਾ ਵੱਡਾ ਇੱਕ ਮੀਟਰ ਦਾ ਲਾਂਭਾ ਲਿਖ ਕੇ ਭੇਜਿਆ ਸੀ ਹਨਾ ਕਹਿੰਦੇ ਹੁੰਦੇ ਨਾ ਮੀਟਰ ਮੀਟਰ ਦੇ ਲਾਂਭੇ ਬਸ ਤੁਸੀਂ ਮੈਨੂੰ ਮੀਟਰ ਦਾ ਇੱਕ ਲਾਂਭਾ ਲਿਖ ਕੇ ਭੇਜਿਆ ਸੀ ਕਿ ਇੱਕ ਬਾਜ਼ਾਰ ਤਾਂ ਪੁੱਜੀ ਨਹੀਂ ਜਾਂਦੀ ਇੱਕ ਘੰਟੇ ਦੇ ਵਿੱਚ ਤਿੰਨ ਕਹਾਣੀਆਂ ਪਾ ਕੇ ਦਿਮਾਗ ਤੇ ਬੋਝ ਪੈ ਜਾਂਦਾ ਉਹ ਵੀ ਹਨਾ ਤੇ ਦੇਖ ਲਓ ਫਿਰ ਹਨਾ ਵਧੀਆ ਲੱਗਦਾ ਤੁਸੀਂ ਐਡਵਾਈਸ ਵੀ ਦਿੰਦੇ ਹੋ ਮੈਂ ਤੁਹਾਡੀ ਗੱਲ ਮੰਨ ਲਈ ਅੱਜ ਮੈਂ ਸਿਰਫ ਇੱਕ ਹੀ ਬਾਤ ਪਾਈ ਆ ਹਜੇ ਤੱਕ ਹਨਾ ਤੇ ਉਹ ਇੱਕ ਹੀ ਬਾਤ ਦਾ ਜਵਾਬ ਹਜੇ ਤੱਕ ਮੈਨੂੰ ਕਿਸੇ ਨੇ ਨਹੀਂ ਦਿੱਤਾ ਜਦਕਿ ਬਾਜ਼ਾਰ ਤਾਂ ਬੜੀ ਸੌਖੀ ਆ ਸਾਰਿਆਂ ਨੂੰ ਉਸਦਾ ਜਵਾਬ ਵੀ ਪਤਾ ਸਭ ਨੇ ਉਸ ਚੀਜ਼ ਨੂੰ ਦੇਖਿਆ ਵੀ ਆ ਵਰਤਿਆ ਵੀ ਆ ਤੇ ਬਾਕੀ ਕਹਿੰਦੇ ਹੁੰਦੇ ਨਾ ਕਿ ਅੱਗ ਲਾਈ ਟੱਪੂ ਕੰਧ ਤੇ ਮਾੜੀ ਜੀ ਪਰਚੀ ਦੇ ਚੱਲੀ ਆ ਤੇ ਬਾਕੀ ਫਿਰ ਬਾਕੀ ਦੀ ਗੱਲ ਗਾਣੇ ਤੋਂ ਬਾਅਦ ਕਰਾਂਗੇ ਜੀ ਸੋ ਸੁਣਦੇ ਆ ਪਿਆਰਾ ਜਿਹਾ ਗੀਤ
ਤੇਰੀ ਯਾਦ ਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ ਵੇ ਸਾਡੇ ਗੀਤਾਂ ਰੱਖੇ ਰੋਜੜੇ ਨਾ ਪੀਵਣ ਨਾ ਕੁਝ ਖਾਣ ਵੇ ਮੇਰੇ ਲੇਖਾਂ ਦੀ ਮਾਂ ਵੇਖਿਓ ਕੋਈ ਸਦੀਓ ਅੱਜ ਲੁਕ ਮਾਨ ਵੇ ਇੱਕ ਜੁਗੜਾ ਹੋਇਆ ਅਥਰੇ ਨਿਤ ਮਾੜੇ ਹੁੰਦੇ ਜਾਣ ਵੇ ਮੈਂ ਪਰਦਿਆਂ ਕਟੋਰਣੇ ਫੁੱਲ ਚੱਖਣ ਨਾ ਮੁਸਕਾਨ ਵੇ ਮੇਰੇ ਦੀਦੇ ਅੱਜ ਬੇ ਦੀਦੜੇ ਪੈ ਨੀਂਦਾ ਤੋਂ ਸ਼ਰਮਾਨ ਵੇ ਅਸੀਂ ਗਮ ਦੀਆਂ ਦਿਗਾਂ ਚਾੜੀਆਂ ਅੱਜ ਕੱਢ ਬਿਰਹਾਉਂਦੇ ਡਾਨ ਵੇ ਅੱਜ ਸਦੋ ਸਾਖ ਸਕੀਰੀਆਂ ਕਰੋ ਤਾਮਾ ਫੁੱਲ ਜਹਾਨ ਵੇ ਅੱਜ ਸਦੋ ਸਾਖ ਸਕੀਰੀਆਂ ਕਰੋ ਤਾਮਾ ਕੁਲ ਜਹਾਨ ਵੇ ਤੇਰੀ ਯਾਦ ਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ ਵੇ ਅੱਜ ਪਿੱਟ ਪਿੱਟ ਹੋਇਆ ਨੀਲੜਾ ਸਾਡੇ ਨੈਣਾ ਦਾ ਅਸਮਾਨ ਵੇ ਸਾਡਾ ਇਸ਼ਕ
ਆਣ ਵੇ ਸਾਡੇ ਨੈਣ ਤੇਰੀ ਅੱਜ ਦੀਦ ਦੀ ਪੈ ਕਿਰਿਆ ਕਰਮ ਕਰਾਂ ਸਾਨੂੰ ਦਿੱਤੇ ਹਿਜਰ ਤਵੀਤੜੇ ਤੇਰੀ ਫੁਰਕਤ ਦੇ ਸੁਲਤਾਨ ਵੇ ਅੱਜ ਪ੍ਰੀਤ ਨਗਰ ਦੀ ਸੌੜੀਏ ਸਾਨੂੰ ਚੌਂਕੀ ਬੈਠ ਖਿਡਾਣ ਵੇ ਅੱਜ ਪਾਉਣਾ ਪਿੱਟਣ ਤਾਜੀਏ ਅੱਜ ਰੁੱਤਾਂ ਪੜਨ ਕੁਰਾਨ ਵੇ ਅੱਜ ਪੀਪੀ ਜੇਠ ਤਪੰਦੜਾ ਹੋਇਆ ਫੁੱਲਾਂ ਨੂੰ ਯਰਕਾਨ ਵੇ ਹੋਇਆ ਫੁੱਲਾਂ ਨੂੰ ਯਰਕਾਨ ਵੇ ਤੇਰੀ ਆਦਤਾਂ ਨੂੰ ਮਣਸ ਕੇ ਕੁਝ ਪੀੜਾ ਕਰਕੇ ਦਾਨ ਯਾਦ ਸਾਨੂੰ ਮਣਸ ਕੇ ਕੁਝ ਪੀੜਾ ਕਰਕੇ ਦਾਨ
ਲਓ ਜੀ ਗੁਰਸਾਹਿਬ ਸਿੰਘ ਦੀ ਫਰਮਾਇਸ਼ ਤੇ ਗਾਣਾ ਸੁਣ ਰਹੇ ਸੀ ਤੇ ਰੋਜ਼ ਜਿਹੜੇ ਸੋ ਵਾਕਈ ਜੀ ਕਹਿੰਦੇ ਹੁੰਦੇ ਆ ਕਿ ਰੀਝਾਂ ਦੀ ਜੇ ਸਾਂਝ ਹੋ ਗਈ ਤਾਂ ਕੀ ਹੋਇਆ ਜਿੰਦ ਹੋਰ ਲਮੇਰੇ ਹੋ ਜਾਂਦੇ ਨੇ ਸਾਂਝ ਪਈ ਪਰਛਾਵੇਂ ਤੇ ਜਾਂ ਫਿਰ ਕਹਿੰਦੇ ਨੇ ਕਿ ਕਿੰਨਾ ਮਿਹਰਬਾਨ ਸੀ ਉਹ ਸ਼ਖਸ ਕਿੰਨਾ ਮਿਹਰਬਾਨ ਸੀ ਉਹ ਸ਼ਖਸ ਜੋ ਸਾਨੂੰ ਹਜ਼ਾਰੋਂ ਗਮ ਦੇ ਗਿਆ ਅਸੀਂ ਕਿੰਨੇ ਖੁਦ ਗਰਜ਼ ਨਿਕਲੇ ਕੁਝ ਨਾ ਦੇ ਸਕੇ ਮੁਹੱਬਤ ਤੋਂ ਬਿਨਾਂ ਸੋ ਇਹ ਦਿਲਾਂ ਦੇ ਮਾਮਲੇ ਆ ਜੀ ਦਿਲਾਂ ਵਾਲੇ ਜਾਣਨ ਤੇ ਜਿਸ ਦਿਲ ਤੇ ਲੱਗੀ ਆ ਸੋ ਹੀ ਜਾਣੇ ਹੈ ਨਾ ਹੁਣ ਵੈਸੇ ਵੀ ਕਹਿੰਦੇ ਜਿਸ ਤਰ੍ਹਾਂ ਲੱਗੀਆਂ ਸੋ ਤਾਂ ਜਾਣੇ ਕੋਈ ਨਾ ਜਾਣੇ ਪੀੜ ਪਰਾਈ ਤੇ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਸੰਦੀਪ ਸਿੰਘ ਸ਼ਾਮਲ ਹੋਇਆ ਜੀ ਸਿਡਨੀ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਆਮ ਸੈਂਡਿੰਗ ਯੂ ਮੈਸੇਜ ਫਸਟ ਟਾਈਮ ਆਹ ਤਾਂ ਬੜੀ ਗਲਤ ਗੱਲ ਆ ਹਨਾ ਪਹਿਲੀ ਵਾਰ ਹੀ ਮੈਸੇਜ ਸੈਂਡ ਕੀਤਾ ਇੰਨਾ ਟਾਈਮ ਹੋ ਗਿਆ ਹਨਾ ਇਹ ਤਾਂ ਗਲਤ ਗੱਲ ਹੈ ਵੈਸੇ ਸੰਦੀਪ ਜੀ ਤੁਹਾਨੂੰ ਬਹੁਤ ਟਾਈਮ ਪਹਿਲਾਂ ਹੀ ਮੈਸੇਜ ਸਾਡੇ ਤੱਕ ਪਹੁੰਚਣਾ ਚਾਹੀਦਾ ਸੀਗਾ ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਸਾਨੂੰ ਸੁਣਦੇ ਹੋ ਹਨਾ ਤੇ ਚਲੋ ਕੋਈ ਗੱਲ ਨੀ ਜੀ ਮਜ਼ਾਕ ਕਰਦੀ ਹਾਂ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੇ ਕਹਿੰਦੇ ਕਿ ਫਸਟ ਆਮ ਸੈਂਡਿੰਗ ਯੂ ਮੈਸੇਜ ਫਸਟ ਟਾਈਮ ਇਨ ਯੂਅਰ ਪ੍ਰੋਗਰਾਮ ਸਪੈਸ਼ਲੀ ਆਈ ਲਾਈਕ ਯੂਅਰ ਸੌਂਗ ਚੋਇਸ ਕੀਪ ਇਟ ਅਪ ਥੈਂਕਸ ਸੰਦੀਪ ਸਿੱਧੂ ਫਰੋਮ ਸਿਡਨੀ ਸੋ ਸ਼ੁਕਰੀਆ ਜੀ ਗਾਣੇ ਤੁਸੀਂ ਪਸੰਦ ਕਰਦੇ ਹੋ ਕੋਸ਼ਿਸ਼ ਕਰਦੇ ਹੁੰਦੇ ਆ ਕਿ ਫਰਾਈਡੇ ਆ ਤੇ ਫਰਾਈਡੇ ਸਾਰਿਆਂ ਦਾ ਚੀਅਰ ਅਪ ਸਾਰੇ ਹੱਸਣ ਖੇਡਣ ਤੇ ਨੱਚਣ ਗਾਉਣ ਤੇ ਬਾਕੀ ਮੈਨੂੰ ਗਾਣੇ ਸਾਰਿਆਂ ਦੇ ਯਾਦ ਆਈ ਨਾ ਸੋਚਿਓ ਕਿ ਮੈਂ ਗਾਣੇ ਭੁੱਲ ਗਈ ਹਾਂ ਤੇ ਸਭ ਦੇ ਗਾਣੇ ਅੱਜ ਆਪਾਂ ਪਲੇ ਕਰਾਂਗੇ ਇਸੇ ਲਈ ਨਾ ਆਪਾਂ ਸਭ ਦੇ ਗਾਣੇ ਪਲੇ ਕਰਨੇ ਆ ਤੇ ਮੈਨੂੰ ਗਾਣੇ ਚੋਇਸ ਟਾਈਮ ਹੀ ਨਹੀਂ ਲੱਗਾ ਇਸ ਵਾਰੀ ਥੋੜੀ ਬਿਜ਼ੀ ਸੀ ਤਾਂ ਕਰਕੇ ਪਰ ਐਨੀ ਹਾਓ ਤੁਸੀਂ ਸਾਰੇ ਮੈਨੂੰ ਪਤਾ ਸੀਗਾ ਕਿ ਮੇਰਾ ਸਾਥ ਜ਼ਰੂਰ ਦਊਂਗੇ ਤੁਸੀਂ ਸਾਰਿਆਂ ਨੇ ਸੋਹਣੇ ਸੋਹਣੇ ਗਾਣੇ ਨਾਲ ਹੀ ਭੇਜ ਦਿੱਤੇ ਸੋ ਸ਼ੁਕਰੀਆ ਮਿਹਰਬਾਨੀ ਜੀ ਤੇ ਅੱਗੇ ਹਰੀਸ਼ ਅਰੋੜਾ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖਣ ਬੋਬੀ ਕਹਿੰਦੇ ਅੱਜ ਇੱਕ ਅੱਧੀ ਬੁਝਾਰਤ ਬਸ ਠੀਕ ਆ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਤੁਸੀਂ ਮੈਨੂੰ ਇੱਕ ਮੀਟਰ ਦਾ ਲਾਂਭਾ ਭੇਜਿਆ ਸੀਗਾ ਉਦਾਂ ਹੀ ਪੂਰਾ ਹਨਾ ਤੇ ਤਾਂ ਕਰਕੇ ਮੈਂ ਅੱਜ ਇੱਕ ਹੀ ਬੁਝਾਰਤ ਲੈ ਕੇ ਆਈ ਹਾਂ ਕਹਿੰਦੇ ਅੱਜ ਇੱਕ ਅੱਧੀ ਬੁਝਾਰਤ ਬਸ ਕਹਿੰਦੇ ਬਹੁਤ ਧੱਕਾ ਕਹਿੰਦੇ ਨਹੀਂ ਗਾਣਾ ਅੱਜ ਕੋਈ ਹਾਕਮ ਸੂਫੀ ਦਾ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਲਾ ਦਿਓ ਜੀ ਕਹਿੰਦੇ ਅੱਜ ਗਾਣਾ ਹਾਕਮ ਸੂਫੀ ਦਾ ਤੇ ਸੋ ਜ਼ਰੂਰ ਹਰੀਸ਼ ਜੀ ਤੁਹਾਡੀ ਫਰਮਾਇਸ਼ ਤੇ ਹਾਕਮ ਸੂਫੀ ਦਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਸ਼ੁਕਰੀਆ ਮਿਹਰਬਾਨੀ ਤੇ ਅੱਗੇ ਜੀ ਦੀਪ ਗਿੱਲ ਪਲਾਹੀ ਉਹਨਾਂ ਦੇ ਬ੍ਰਦਰ ਗੋਵਿੰਦ ਗੋਵਿੰਦੀਪ ਬ੍ਰਦਰ ਓਕੇ ਗੋਵਿੰਦਾ ਜੀ ਉਹਨਾਂ ਦਾ ਨਾਮ ਲਿਖ ਕੇ ਭੇਜਤਾ ਤੇ ਇਹਦਾ ਮਤਲਬ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੋ ਸੋ ਬਹੁਤ ਸ਼ੁਕਰੀਆ ਮਿਹਰਬਾਨੀ ਤੇ ਤੁਸੀਂ ਜਿਹੜਾ ਗਾਣਾ ਸਾਨੂੰ ਫਰਮਾਇਸ਼ ਕੀਤੀ ਆ ਜੀ ਜ਼ਰੂਰ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ ਵੈਸੇ ਵੀ ਕਹਿੰਦੇ ਹੁੰਦੇ ਨਾ ਮਹਿਮਾਨ ਹੋ ਸਾਡੇ ਤੇ ਮਹਿਮਾਨ ਤਾਂ ਕਹਿੰਦੇ ਰੱਬ ਦਾ ਰੂਪ ਹੁੰਦਾ ਤੇ ਗਾਣਾ ਤੁਹਾਡੀ ਫਰਮਾਇਸ਼ ਦਾ ਜ਼ਰੂਰ ਪਲੇ ਕਰਾਂਗੇ ਸੋ ਸ਼ੁਕਰੀਆ ਮਿਹਰਬਾਨੀ ਦੇਖ ਲਓ ਜਦੋਂ ਮੈਂ ਜ਼ਿਆਦਾ ਗੱਲਾਂ ਕਰਦੀ ਹਾਂ ਤਾਂ ਜੀ ਵੀ ਤਤਲਾਉਣ ਲੱਗ ਜਾਂਦੀ ਉਹ ਵੀ ਕਹਿ ਦਿੰਦੀ ਆ ਭੈਣੇ ਪੂਰਾ ਰੈਸਟ ਦੇ ਦੇ ਮੈਨੂੰ ਵੀ ਮੇਰੇ ਤੇ ਵੀ ਥੋੜੇ ਬਹੁਤੇ ਤਰਸ ਕਰ ਲਿਆ ਕਰ ਹਜੇ ਦਿਨ ਚੜੇ ਆਈ ਆ ਹੁਣੀ ਸਟਾਰਟ ਕਰ ਲਈ ਹਨਾ ਲੂਤਰ ਲੂਤਰ ਬੋਲੀ ਜਾਂਦੀ ਆ ਤੇ ਕਿੱਥੇ ਜਾ ਕੇ ਰਾਤ ਪੈਣੀ ਆ ਹਜੇ ਤੇ ਚਲੋ ਕੋਈ ਗੱਲ ਨੀ ਹਨਾ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਆਰਾਮ ਬੂਮ ਤਾਂ ਬੰਦੇ ਨੂੰ ਮਿਲਦੇ ਰਹਿੰਦੇ ਆ ਵੈਸੇ ਵੀ ਕੰਮਾਂ ਕਾਰਾਂ ਦੇ ਵਿੱਚ ਸਟ੍ਰੈਸ ਹੀ ਇੰਨਾ ਹੋ ਜਾਂਦਾ ਵਾ ਕਿ ਆਪਣੇ ਲਈ ਟਾਈਮ ਇਨਸਾਨ ਨੂੰ ਬਹੁਤ ਘੱਟ ਮਿਲਦਾ ਪਰ ਮੈਂ ਤਾਂ ਰੱਬ ਦੀ ਸ਼ੁਕਰਗੁਜ਼ਾਰਾਂ ਕਿ ਤੁਹਾਡੇ ਸਾਰਿਆਂ ਦੇ ਨਾਲ 2 ਘੰਟੇ ਕਿੱਦਾਂ ਲੰਘ ਜਾਂਦੇ ਆ ਪਤਾ ਹੀ ਨਹੀਂ ਚੱਲਦਾ ਬੜੀਆਂ ਗੱਪਾਂ ਮਾਰਦੇ ਆ ਆਪਾਂ ਹਨਾ ਗੱਪਾਂ ਵੀ ਮਾਰਦੇ ਆ ਬਹੁਤ ਕੁਛ ਸਿੱਖਦੇ ਵੀ ਆ ਤੇ ਬਹੁਤ ਕੁਛ ਤੁਹਾਡੇ ਤੋਂ ਪਤਾ ਵੀ ਲੱਗਦਾ ਆਪਦੀ ਬੁਝਾਰਤ ਜਿਹੜੀ ਪਾਈ ਸੀ ਮੈਂ ਇੱਕ ਵੀ ਜਵਾਬ ਨੀ ਆਇਆ ਇੰਨੀ ਸੌਖੀ ਬੁਝਾਰਤ ਅੱਜ ਤਾਂ ਮੈਂ ਸੋਚਦੀ ਸੀ ਕਿ ਨਾਲ ਦੀ ਨਾਲ ਹੀ ਬੁਝਾਰਤ ਦਾ ਜਵਾਬ ਆ ਜਾਣਾ ਹਨਾ ਪਰ ਕਮਾਲ ਦੀ ਗੱਲ ਆ, ਸਾਨੂੰ ਪਤਾ ਹੀ ਨਹੀਂ ਇਹਦਾ ਮਤਲਬ ਤੁਸੀਂ ਘਰ ਦੇ ਕੰਮ ਘੁੰਮ ਨਹੀਂ ਕਰਦੇ ਆ, ਘਰ ਵਾਲੀਆਂ ਤੇ ਐਵੇਂ ਤਵੇ ਤੁਵੇ ਜੇ ਲਾਉਂਦੇ ਰਹਿੰਦੇ ਹੋ ਹਨਾ, ਉਹ ਹੀ ਬਸ ਜੋਕਾਂ ਹੀ ਆ ਹਨਾ, ਜਿਹੜੇ ਮੈਨੂੰ ਮੈਸੇਜ ਭੇਜਦੇ ਰਹਿੰਦੇ ਹੋ ਵੀ ਆਹ ਹਸਬੈਂਡ ਵਾਈਫ ਦੇ ਹਨਾ, ਵੀ ਘਰ ਵਾਲੀਆਂ ਬੜਾ ਤੰਗ ਕਰਦੇ ਆ, ਇਹ ਤਾਂ ਵੈਸੇ ਜੋਕਾਂ ਹੀ ਆ, ਜੇ ਤੁਹਾਨੂੰ ਵਿਚਾਰੇ ਦਾ ਜਵਾਬ ਹੀ ਨਹੀਂ ਆਇਆ ਤਾਂ ਮਤਲਬ ਤੁਸੀਂ ਤਾਂ ਜਮਾ ਹੀ ਕੰਮ ਨਹੀਂ ਕਰਦੇ ਘਰ ਦਾ, ਬਿਲਕੁਲ ਹੀ ਹੈਲਪ ਨਹੀਂ ਕਰਾਉਂਦੇ ਹਨਾ। ਚਲੋ ਐਨੀ ਹਾਓ ਹਨਾ, ਦੇਖਦੇ ਆ ਕਿਹਨੂੰ ਕਿਹਨੂੰ ਪਤਾ ਵਾ ਕੌਣ ਕੌਣ ਘਰ ਦਾ ਕੰਮ ਕਰਾਉਂਦਾ ਹੁਣ, ਆਏ ਕਹਿ ਕੇ ਤਾਂ ਮੈਂ ਜਮਾ ਹੀ ਹਨਾ ਵਜ਼ਾਰਤ ਨੂੰ ਨਾ ਬੁੱਝਣ ਵਾਲੀ ਗੱਲ ਦੀ ਕਰਕੇ ਮੈਨੂੰ ਲੱਗਦਾ। ਚਲੋ ਕੋਈ ਗੱਲ ਨੀ, ਵਜ਼ਾਰਤ ਇੱਕ ਵਾਰੀ ਫਿਰ ਤੋਂ ਦੱਸ ਦਿੰਦੇ ਆ ਕਿ ਢਿੱਡ ਚੋਂ ਕੱਢੀ ਤੇ ਵੱਖੀ ਚ ਮਾਰੀ, ਦੱਸਿਓ ਜ਼ਰੂਰ ਵਜ਼ਾਰਤ ਦਾ ਆਂਸਰ ਕੀ ਆ। ਬੜਾ ਹੀ ਸੌਖਾ ਜਿਹਾ ਆਂਸਰ ਆ, ਜਦੋਂ ਤੁਹਾਨੂੰ ਦੱਸੂਗੀ ਤੁਸੀਂ ਮਾਰੇ ਦੇ ਹੱਥ ਮਾਨਾ। ਓਹੋ ਆਓ ਜੀ, ਚਲੋ ਐਨੀ ਹਾਓ ਦੇਖਦੇ ਆ ਜੀ ਤੇ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਗਾਣੇ ਤੋਂ ਬਾਅਦ ਮਿਲਦੇ ਆ ਜੀ ਤੁਹਾਨੂੰ ਬੜੀ ਜਲਦੀ।
ਸਮਝ ਨਾ ਆਵੇ ਕੀ ਨਾਮ ਦੇਵਾਂ ਇਸ ਗੋਲ ਚੱਕੀ ਦਿਆਂ ਚਾ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ ਅੱਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਆ ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ ਸਰਤਾਜ ਵੀ ਖੜਾ ਫਰਿਆਦ ਕਰਦਾ ਸਾਈਂ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈਂ साईं वे हाजरा हजूर वे तू आई साईं वे साड़ी फरियाद तेरे ताई साईं वे बाहों फड़ बेड़ा बनने लाई साईं वे मेरे गुनाहां नूं लुकाई साईं वे हाजरा हजूर वे तू आई साईं वे फेरा मस्कीना वल पाई साईं वे बोल खाक सारा दे पुगाई साईं वे हक विच फैसले सुनाई साईं वे हौली हौली खामियां कटाई साईं वे मैनू मेरे अंदरों मुकाई साईं वे डिगिए ता फड़ के उठाई साईं वे देखिया परोसे आजमाई साईं वे औखे सौखे राह तो कढ़ाई ओ साईं वे कला नू वी होर चमकाई साईं वे सुरा नू बिठा दे था थाई साईं वे ताल विच तुरना सिखाई साईं वे साज रुस गए ता मनाई साईं वे खेला नाल वाद भी रड़ाई साईं वे अखरां दा मेल तू कराई साईं वे कन्नी किसे गीत दी फड़ाई साईं वे शब्दां दा साथ भी निभाई साईं वे नगमे नू फड़ के जगाई साईं वे शायरी च असर वसाई साईं वे जज्बे दी वेल नू वधाई साईं वे कुट कुट सब नू प्याई साईं वे इश्के दा नशा भी चढ़ाई साईं वे सैर तू ख्याला नू कराई साईं वे तारियां दे देस लैके जाई साईं वे सूफियां दे वांगरा नचाई साईं वे अंती सच बैठे जाई जाई पले ना छुड़ाई साईं वे जिंदगी दे बोझ नू चुकाई साईं वे फिकरां नू हवा च उड़ाई साईं वे सारे लगे दाग भी तो आई साईं वे सिले सिले नैणा नू सुकाई साईं वे दिलां दे गुलाब महकाई साईं वे बस पट्टी प्यार दी पढ़ाई साईं वे पाक साफ रूहां नू मिलाई बच्चियां दे वांगू समझाई साईं वे माड़े कमों कूर के हटाई साईं वे खोटियां नू खरे च मिलाई साईं वे लोहे नाल पार तू कसाई साईं वे मेरे ताते मुल भी पुआई ओ साईं वे माड़ियां दी मंडी ना विकाई साईं वे देखी गुण खड़े नू पराई साईं वे गुंबद गरूर दे गिराई साईं वे अग वांगू हौसले पकाई साईं वे अंबरा तो सोच मंगवाई साईं वे आपे आवाज मार के बुलाई साईं वे हुण सानू कोल नी बिठाई साईं वे अपने ही रंग च रंगाई साईं मैं हर वेले करा साईं साईं तोते वांगू बोल वीर ताई साईं वे आत्मा दा दीवा भी जगाई साईं वे अनहद नाद तू बजाई साईं रूहानी कोई तार छेड़ जाए साईं वे सच्ची सरताजगी
लो जी गाना सुन रहे सी तुसी साईं सतिंदर सरताज दी आवाज दे विच ते उम्मीद करदे आं गाना तुसी जरूर पसंद कीता होगा ते अगे जी साडे कोल अनवीर शेप्टन वालिया ने काफी टाइम पहला सानू गाने दी फरमाइश कीती सी नुसरत फतेह अली खान दे जरूर अगला गाना प्ले करांगे ते राज बेकर्स फील्ड वालिया ने सुरखी बिंदी मूवी दे विच दुनिया गाने दी फरमाइश कीती सी जरूर ते इस तो इलावा भी कई गाने आए हुए जी तुहाडियां फरमाइशां सिर मत्थे जरूर पूरियां करदे रहांगे ते बाकी कलोलां दी गल कीती सी कलोल मेरे नाल भी होगी है ना हुण तुसीं कहोगे ओह किद्दां सो ਦੀਪ ਗਿੱਲ ਕਲਾਹੀ ਦੇ ਭਰਾ ਗੋਵਿੰਦ ਉਹਨਾਂ ਨੇ ਨਾ ਭੇਜਿਆ ਤਾਂ ਮੈਨੂੰ ਬੁਜ਼ਾਰਤ ਦਾ ਜਵਾਬ ਸੀ। ਮੈਂ ਸੋਚਿਆ ਗਾਣਾ ਭੇਜਿਆ ਹਨਾ, ਹੁਣ ਲਿਖਿਆ ਤਾਂ ਹੈ ਨੀ ਸੀ ਜੇ ਬੁਜ਼ਾਰਤ ਦਾ ਜਵਾਬ ਭੇਜਿਆ, ਮਾੜਾ ਜਿਹਾ ਆਨਸਰ ਤਾਂ ਲਿਖ ਦਿਆ ਕਰੋ, ਹੁਣ ਕੀ ਪਤਾ ਲੱਗਦਾ ਕਿੱਦਾਂ ਵਾ। ਹੁਣ ਮੈਂ ਅੱਗੇ ਫੇਰ ਕਨਫਿਊਜ਼ ਹੋਈ ਪਈ, ਮੈਂ ਸੋਚਿਆ ਗਾਣਾ ਹੋਊ, ਅਸੀਂ ਉਹ ਗਾਣਾ ਲੱਭ ਲਿਆ, ਗਾਣਾ ਲੱਭਦੇ ਸੀਗੇ ਕਿ ਇਹ ਕਿਹੜਾ ਗਾਣਾ ਹੋਇਆ, ਗਾਣਾ ਹੋਵੇ ਤਾਂ ਗਾਣਾ ਲੱਭੇ। ਥੈਂਕ ਗੋਡ ਉਹਨਾਂ ਨੇ ਸਾਨੂੰ ਆਪ ਹੀ ਲਿਖ ਕੇ ਭੇਜਦਾ ਗੋਵਿੰਦ ਨੇ ਕਿ ਨਹੀਂ ਜੀ, ਕਹਿੰਦੇ ਇਹ ਤਾਂ ਬੁਜ਼ਾਰਤ ਦਾ ਜਵਾਬ ਭੇਜਿਆ ਸੀ। ਸੋ ਸ਼ੁਕਰੀਆ ਜੀ। ਤੇ ਹੁਣ ਏਦਾਂ ਦੀ ਇੱਕ ਹੋਰ ਗੱਲ ਹੋਈ ਪਈ ਆ, ਤੇ ਉਹਨਾਂ ਨੇ ਸਾਨੂੰ ਚੁਗਲੀ ਲਿਖ ਕੇ ਭੇਜਿਆ ਤੇ ਨਾਲ ਹੀ ਗਾਣਾ ਕਹਿ ਦਿੱਤਾ ਵਾ, ਕਹਿੰਦੇ ਗਾਣਾ ਪਲੇ ਕਰ ਦੋ ਰਣਜੀਤ ਬਾਵਾ ਦਾ। ਹੁਣ ਮੈਨੂੰ ਇਹ ਕਨਫਿਊਜ਼ਨ ਹੋਈ ਪਈ ਆ ਵੀ ਚੁਗਲੀ ਬੁਜ਼ਾਰਤ ਦਾ ਜਵਾਬ ਆ ਕਿ ਕੋਈ ਰਣਜੀਤ ਬਾਵਾ ਦਾ ਗਾਣਾ ਚੁਗਲੀ ਆਇਆ ਹੋਇਆ ਹਨਾ। ਸੋ ਮੈਂ ਹੁਣ ਕਨਫਿਊਜ਼ ਹੋਈ ਫਿਰਦੀ ਆ, ਤੇ ਬਾਕੀ ਦੇਖਦੇ ਆ ਜੀ ਹੁਣ ਸਰਬਜੀਤ ਭਾਜੀ ਸੋਰਟ ਆਊਟ ਕਰਨਗੇ। ਤੇ ਬਾਕੀ ਭਾਜੀ ਮੈਨੂੰ ਕਹਿੰਦੇ ਇੰਡੀਆ ਦੇ ਵਿੱਚ ਤਾਂ ਹੁਣ ਕਿੰਨਾ ਟਾਈਮ ਹੋਇਆ ਪਤਾ ਹੀ ਆ, ਅੰਮ੍ਰਿਤ ਵੇਲਾ ਕਹਿੰਦੇ ਸਾਜਰੇ ਸਾਜਰੇ ਮੈਨੂੰ ਇਦਾਂ ਦੇ ਗਾਣੇ ਸੁਣਾ ਕੇ ਨਾ ਮੇਰੇ ਸਿਰ ਪਾਪ ਚਾੜਦੇ ਆ। ਮੈਂ ਕਿਹਾ ਲਓ ਸਾਈ ਗਾਣਾ ਲਾਤਾ, ਆਪਾਂ ਸਤਿੰਦਰ ਸਰਤਾਜ ਦਾ, ਤੁਸੀਂ ਹੁਣ ਸਾਰੇ ਪਾਪ ਧੋ ਲਓ ਹਨਾ ਉਹਦੇ। ਸੋ ਚਲੋ ਕੋਈ ਗੱਲ ਨੀ ਜੀ, ਬਸ ਇਹ ਤਾਂ ਗੱਲਾਂ ਬਾਤਾਂ ਹੀ ਹੁੰਦੀਆਂ ਚੱਲੀ ਜਾਣੀਆਂ, ਤੇ ਇੱਦਾਂ ਹੀ ਆ ਨਾ ਫਿਰ ਗੱਲਾਂ ਚੋਂ ਗੱਲਾਂ ਨਿਕਲਦੀਆਂ ਤੇ ਗੱਲਾਂ ਦਾ ਸਫ਼ਰ ਬਣ ਜਾਂਦਾ। ਸੋ ਵਧੀਆ ਲੱਗਦਾ। ਤੇ ਕੁਲਦੀਪ ਸਿੰਘ ਸੰਧੂ ਉਹਨਾਂ ਨੇ ਚੁਗਲੀ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਲਿਖ ਕੇ ਭੇਜਿਆ, ਹੁਣ ਇਹ ਨੀ ਪਤਾ ਬੁਜ਼ਾਰਤ ਦਾ ਜਵਾਬ ਅਜਾ ਕੀ ਆ। ਪਰ ਗੋਵਿੰਦ ਜੀ ਤੁਸੀਂ ਗਾਣਾ ਸੋਰੀ ਫਿਰ ਗਾਣਾ ਕਹਿਤਾ ਦੇਖ ਲਓ, ਬੁਜ਼ਾਰਤ ਦਾ ਜਵਾਬ ਆ ਜਿਹੜਾ ਬਿਲਕੁਲ ਸਹੀ ਭੇਜਿਆ। ਹੁਣ ਜੇ ਕਿਸੇ ਨੇ ਸੁਣ ਲਿਆ ਹੋਇਆ ਵੀ ਮੈਂ ਕਿਹੜਾ ਗਾਣਾ ਕਿਹਾ ਸੀ, ਹੁਣ ਦੇਖੀ ਠਾਠਾ ਮੈਸੇਜ ਆਉਣਗੇ ਫਿਰ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਕਿ ਬੁਜ਼ਾਰਤ ਦਾ ਜਵਾਬ ਕੀ ਆ। ਸੋ ਬਿਲਕੁਲ ਤੁਸੀਂ ਵੀ ਸਹੀ ਭੇਜਿਆ। ਤੇ ਇੱਧਰ ਸਾਡੇ ਦਲਜੀਤ ਸਿੰਘ ਨਹਿਰਾ ਚੌਂਕ ਵਾਲੇ ਉਹਨਾਂ ਨੇ ਵੀ ਜੀ ਬਿਲਕੁਲ ਇਸ ਬੁਜ਼ਾਰਤ ਦਾ ਜਵਾਬ ਸਹੀ ਭੇਜ ਦਿੱਤਾ। ਤੇ ਦੇਖਦੇ ਆ ਜੀ ਹੋਰ ਕਿਹਨੂੰ ਕਿਹਨੂੰ ਪਤਾ ਵਾ, ਨਹੀਂ ਤਾਂ ਫਿਰ ਆਪਾਂ ਦੱਸ ਹੀ ਦੇਣਾ ਕਿ ਦੋ ਜਾਣਿਆਂ ਕੋਲੋਂ ਹਜੇ ਤਾਂ ਜਵਾਬ ਆਇਆ ਕਿ ਢਿੱਡ ਚੋਂ ਕੱਢੀ ਤੇ ਵੱਖੀ ਚ ਮਾਰੀ ਕੀ ਹੈ ਜੀ, ਇਸ ਦਾ ਜਵਾਬ ਜ਼ਰੂਰ ਦੱਸਿਓ। ਫਿਰ ਮੈਂ ਤੁਹਾਨੂੰ ਇੱਕ ਹੋਰ ਬੁਜ਼ਾਰਤ ਪਾਊਂਗੀ ਜੇ ਮਤਲਬ ਕਿ ਹੋ ਸਕਿਆ ਜਦੋਂ ਸਾਰਿਆਂ ਨੇ ਇਹਦਾ ਜਵਾਬ ਦਿੱਤਾ, ਕਿਉਂਕਿ ਹੁਣ ਮੈਨੂੰ ਤਾਂ ਹਰੀਸ਼ ਅਰੋੜਾ ਜੀ ਨੇ ਕਹਿ ਵੀ ਦਿੱਤਾ ਕਿ ਇੱਕ ਘੰਟੇ ਵਿੱਚ 3-4 ਕਹਾਣੀਆਂ ਪਾ ਕੇ ਸਾਡਾ ਤਾਂ ਦਿਮਾਗ ਤੋਂ ਪਹਿਲਾਂ ਦਾ ਆਨਸਰ ਨਹੀਂ ਮਿਲਦਾ ਹੈਗਾ, ਦੂਜੀ ਤੀਜੀ ਚੌਥੀ ਦਾ ਕਿੱਥੋਂ ਲੱਭਦੀ ਹੈ, ਕਹਿੰਦੇ ਟੈਨਸ਼ਨ ਪੈ ਜਾਂਦੀ ਆ ਦਿਮਾਗ ਤੇ ਹਨਾ। ਆਵਾ ਟੈਨਸ਼ਨ ਪਾਉਣੀ ਨੀ, ਆਪਾਂ ਤਾਂ ਟੈਨਸ਼ਨ ਲਾਉਣੀਆਂ ਨੀ ਹਨਾ। ਪਹਿਲਾਂ ਹੀ ਕਿਹਾ ਕਿ ਲਾਈਫ ਆ ਜੀ, ਲਾਈਫ ਨੂੰ ਜਿਉਣਾ ਸਿੱਖੋ, ਤੇ ਬਾਕੀ ਆਪਾਂ ਟੈਨਸ਼ਨ ਦੀ ਜਿਹੜੀ ਗੱਲ ਕੀਤੀ ਆ ਤਾਂ ਉਹ ਆਪਾਂ ਫਿਰ ਜ਼ਰੂਰ ਦੇਖਾਂਗੇ। ਤੇ ਅੱਗੇ ਜੀ 622 ਤੋਂ ਜਿਨ੍ਹਾਂ ਨੇ ਕਿ ਸਤਿੰਦਰ ਸਰਤਾਜ ਦਾ ਸਾਈ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਸੀ, ਉਹਨਾਂ ਨੇ ਥੈਂਕ ਯੂ ਕੀਤਾ। ਥੈਂਕਸ ਕੋਈ ਗੱਲ ਨੀ ਜੀ, ਤੁਹਾਡਾ ਆਪਣਾ ਰੇਡੀਓ ਆ, ਤੁਹਾਡਾ ਆਪਣਾ ਪ੍ਰੋਗਰਾਮ ਆ। ਸੋ ਮੋਸਟ ਵੈਲਕਮ, ਵਧੀਆ ਲੱਗਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ, ਸਾਡੇ ਨਾਲ ਆਉਂਦੇ ਹੋ। ਤੇ ਅੱਗੇ ਜਗਤਾਰ ਟੁਡੇਕੇ ਹਾਂਗਕਾਂਗ ਵਾਲੇ ਅੱਜ ਲੇਟ ਹੋ ਗਏ ਮੈਨੂੰ ਲੱਗਦਾ ਹਨਾ, ਲੇਟ ਹੋ ਗਏ ਕੀ ਹੋਈ ਆ ਹਨਾ, ਲੱਗਣਾ ਕੀ ਆ, ਹੋਈ ਆ ਲੇਟ ਤਾਂ, ਚਲੋ ਕੋਈ ਗੱਲ ਨੀ ਹਨਾ। ਉਹ ਸੁਣਾਓ ਜੀ ਕੀ ਹਾਲ ਚਾਲ ਆ ਭਾਜੀ। ਤੇ ਬਾਕੀ ਕਹਿੰਦੇ ਕਿ ਅੰਦਾਜ਼ੇ ਜ਼ਿਆਦਾਤਰ ਗਲਤ ਹੀ ਹੁੰਦੇ ਨੇ ਕਿਉਂਕਿ ਅੰਦਾਜ਼ਿਆਂ ਤੇ ਹਮੇਸ਼ਾ ਆਪਣੀ ਸੋਚ ਦਾ ਪੱਖ ਭਾਰੂ ਹੁੰਦਾ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਕੇ। ਆਹ ਤਾਂ ਵਾਕਈ ਬਹੁਤ ਵਧੀਆ ਗੱਲ ਕੀਤੀ ਹੈ ਭਾਜੀ ਤੁਸੀਂ। ਜਦੋਂ ਆਪਾਂ ਕਿਸੇ ਬਾਰੇ ਅੰਦਾਜ਼ੇ ਲਾਉਂਦੇ ਹਾਂ ਵਾਲੇ ਨੂੰ ਸਮਝਦੇ, ਸਾਹਮਣੇ ਵਾਲੇ ਦੀ ਕੰਡੀਸ਼ਨ ਨਹੀਂ ਸਮਝਦੇ, ਬਸ ਜੋ ਕਹਿਤਾ ਸੋ ਕਹਿਤਾ। ਸੋ ਅੰਦਾਜ਼ੇ ਕਦੇ ਵੀ ਸਹੀ ਨਹੀਂ ਹੁੰਦੇ, ਪਰ ਸਮ ਟਾਈਮ ਜੇ ਸਿਚੁਏਸ਼ਨ ਦੇਖ ਕੇ ਐਵਰੀਥਿੰਗ ਮਤਲਬ ਫੇਰ ਅੰਦਾਜ਼ਾ ਲਾਇਆ ਜਾਵੇ ਤਾਂ ਉਹ ਸਹੀ ਵੀ ਹੁੰਦਾ। ਸਿਆਣਿਆਂ ਦੇ ਅੰਦਾਜ਼ੇ ਸਹੀ ਹੁੰਦੇ ਆ, ਆਪਣੇ ਵਰਗਿਆਂ ਦੇ ਤੋਂ ਕਿੱਥੋਂ ਹੋਣੇ ਆ ਹਨਾ। ਚਲੋ ਕੋਈ ਗੱਲ ਨਹੀਂ ਜੀ। ਤੇ ਅੱਗੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਭਾਰ ਘਟਾਉਣਾ, ਵੇਟ ਲੂਜ਼, ਤੇ ਕਿ ਸਾਰਿਆਂ ਦੇ ਕੰਨ ਖੜੇ ਹੋ ਜਾਣੇ ਆ ਵੀ ਹੈ ਵੇਟ ਲੂਜ਼ ਦਾ ਸੌਖਾ ਤਰੀਕਾ। ਵੈਸੇ ਅੱਧਿਆਂ ਤਾਂ ਪਤਾ ਹੀ ਆ ਵੀ ਜੇ ਬੋਬੀ ਦੱਸਣ ਲੱਗੀ ਆ ਤਾਂ ਸਹੀ ਤਾਂ ਹੋਣਾ ਨੀ ਹੈ ਨਾ, ਵੀ ਇਹਦਾ ਕੋਈ ਹੋਰ ਹੀ ਸ਼ੋਰਲੀ ਛੱਡਣੀ ਆ। ਚਲੋ ਐ ਨੀ ਹਾਓ, ਕੋਈ ਗੱਲ ਨੀ, ਮੇਰਾ ਮਤਲਬ ਕਿ ਮੇਰਾ ਫਰਜ਼ ਆ ਤੁਹਾਨੂੰ ਦੱਸਣ ਦਾ, ਕਿਉਂਕਿ ਆਪਾਂ ਬਹੁਤ ਜ਼ਿਆਦਾ ਤੁਹਾਡਾ ਫਿਕਰ ਕਰਦੇ ਹਾਂ ਸਾਰਿਆਂ ਦਾ ਕਿ ਹੈ ਨਾ ਭਾਰ ਵੀ ਨਾ ਵੱਧ ਜਾਵੇ, ਤੇ ਤਾਂ ਕਰਕੇ ਵੀ ਮੈਨੂੰ ਇਹ ਟੈਨਸ਼ਨ ਵੀ ਰਹਿੰਦੀ ਆ ਕਿ ਚਲੋ ਕੁਛ ਨਾ ਕੁਛ ਵਧੀਆ ਵੀ ਦੱਸਿਆ ਜਾਵੇ। ਪਰ ਵਧੀਆ ਮੈਂ ਤੁਹਾਨੂੰ ਜ਼ਰੂਰ ਦੱਸਦੀ ਹਾਂ, ਉਸ ਚੀਜ਼ ਨੂੰ ਮੰਨਣਾ ਜਾਂ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਆ ਹਨਾ, ਕੰਪਲਸ਼ਨ ਕੁਛ ਨਹੀਂ, ਕੋਈ ਵੀ ਗੱਲ ਨਹੀਂ ਹੈਗੀ। ਸੋ ਇੱਦਾਂ ਮਾ ਜੀ, ਇੱਕ ਵਾਰੀ ਕੀ ਹੁੰਦਾ ਨਾ, ਇੱਕ ਰਾਜਾ ਹੁੰਦਾ, ਉਹ ਕੁਛ ਨਾ ਕੁਛ ਸੋਚਦਾ ਹੀ ਰਹਿੰਦਾ ਹੁੰਦਾ ਵਾ। ਤੇ ਇੱਕ ਦਿਨ ਉਹਨੂੰ ਕੀ ਹੁੰਦਾ ਨਾ, ਤੇ ਉਹ ਕਹਿੰਦਾ ਵੀ ਉਹਦੇ ਨਾ ਬੱਕਰੀ ਰੱਖੀ ਹੁੰਦੀ ਆ ਉੱਥੇ, ਉਹ ਬੱਕਰੀ ਇੰਨਾ ਖਾਂਦੀ ਆ, ਬੜਾ ਜ਼ਿਆਦਾ ਖਾਂਦੀ ਆ ਹਨਾ। ਤੇ ਉਹ ਕਹਿੰਦਾ ਵੀ ਕੋਈ ਏਦਾਂ ਦਾ ਤਰੀਕਾ ਸੰਭਵ ਹੈਗਾ ਵੀ ਬੱਕਰੀ ਰੱਜ ਕੇ ਵੀ ਖਾਵੇ ਪਰ ਇਹਦਾ ਭਾਰ ਨਾ ਵਧੇ, ਕਿਉਂਕਿ ਹੁਣ ਜੇ ਖਾਊਗੀ ਜ਼ਿਆਦਾ ਤਾਂ ਮੋਟੀ ਤਾਂ ਹੋਊਗੀ ਹਨਾ। ਹੁਣ ਤੁਸੀਂ ਇਹ ਨਾ ਕਹਿ ਦਿਓ ਵੀ ਸਾਨੂੰ ਕਿਹਦੇ ਨਾਲ ਰਲਾ ਤਾ, ਮੈਂ ਤਾਂ ਜਸਟ ਇਗਜ਼ਾਮਪਲ ਦੇ ਰਹੀ ਹਾਂ ਵੀ ਭਾਰ ਘਟਾਉਣ ਦੇ ਸਿਰਫ ਆਪਣੇ ਚ ਨੀ, ਹਰ ਇੱਕ ਮਤਲਬ ਜੀਵ ਜੰਤੂ ਨੂੰ ਵੀ ਲੋੜ ਹੁੰਦੀ ਆ ਭਾਰ ਘਟਾਉਣ ਦੀ ਹਨਾ। ਤੇ ਕਹਿੰਦੇ ਵੀ ਏਦਾਂ ਦਾ ਕੁਛ ਹੋ ਸਕਦਾ ਵੀ ਖਾਵੇ ਵੀ ਪੂਰਾ ਤੇ ਇਹਦਾ ਭਾਰ ਵੀ ਨਾ ਵਧੇ। ਬਸ ਇਹ ਸੋਚ ਤਾਂ ਆਪਣੀ ਵੀ ਹੈਗੀ ਹੈ ਨਾ ਕਿ ਖਾਈਏ ਸਭ ਕੁਛ ਹਨਾ ਤੇ ਬਾਕੀ ਭਾਰ ਵਧੇ ਨਾ ਹਨਾ। ਤੇ ਚਲੋ ਕੋਈ ਨਾ, ਉਹ ਕਹਿੰਦਾ ਤੇ ਫਿਰ ਰਾਜੇ ਨੇ ਨਾ ਆਪਦੇ ਦਰਬਾਰ ਚ ਵੀ ਐਲਾਨ ਕਰ ਦਿੰਦਾ, ਕਹਿੰਦਾ ਵੀ ਜੇ ਕੋਈ ਇਹ ਬੱਕਰੀ ਨੂੰ ਇੱਕ ਮਹੀਨੇ ਤੱਕ ਰੱਜ ਕੇ ਖਵਾਊਗਾ ਤੇ ਉਹਦਾ ਭਾਰ ਨਹੀਂ ਵਧਣ ਦਊਗਾ ਤਾਂ ਵੀ ਉਹਨੂੰ ਮੂੰਹੋ ਮੰਗਿਆ ਨਾਮ ਦਿੱਤਾ ਜਾਊਗਾ। ਤਾਂ ਬਸ ਜੀ ਫੇਰ ਕੀ ਹੁੰਦਾ, ਇੰਨੀ ਗੱਲ ਸੁਣਨ ਖਾਤਰ ਇਨਸਾਨ ਤਾਂ ਸ਼ੁਰੂ ਤੋਂ ਹੀ ਲਾਲਚੀ ਹੁੰਦਾ। ਪੈਸਾ ਕਿਹਨੇ ਤਿਆਗਿਆ, ਪੈਸਾ ਤਾਂ ਚਾਹੀਦਾ ਹੀ ਹੈ ਸਭ ਨੂੰ ਹਨਾ। ਤੇ ਵੀ ਕਈ ਲੋਕ ਰਾਜੇ ਕੋਲ ਆਉਣ ਲੱਗ ਜਾਂਦੇ ਆ, ਪਰ ਰਾਜੇ ਵੱਲੋਂ ਜਿਹੜੀ ਸ਼ਰਤ ਰੱਖੀ ਹੁੰਦੀ ਆ ਤਾਂ ਉਹ ਜਿਹੜੀ ਸ਼ਰਤ ਆ ਪੂਰੀ ਕਰਨ ਦਾ ਦਾਵਾ ਤਾਂ ਹਰ ਕੋਈ ਕਰਦਾ, ਪਰ ਉਹ ਪੂਰੀ ਕਿਸੇ ਤੋਂ ਹੁੰਦੀ ਨਹੀਂ ਹੈਗੀ। ਤਾਂ ਬਸ ਜੀ ਇਸੇ ਤਰ੍ਹਾਂ ਟਾਈਮ ਲੰਘਦਾ ਰਹਿੰਦਾ ਵਾ। ਤੇ ਨਾਲ ਜਦੋਂ ਰਾਜਾ ਬੱਕਰੀ ਦਿੰਦਾ ਸੀਗਾ ਉਹਨਾਂ ਨੂੰ ਫੜਾਉਂਦਾ ਸੀ ਜਿਹੜਾ ਕੋਈ ਸ਼ਰਤ ਲਈ ਬੰਦਾ ਆਉਂਦਾ ਸੀ, ਤੇ ਨਾਲ ਹੀ ਸਿਪਾਹੀ ਵੀ ਹੁੰਦੇ ਸੀਗੇ ਉਹਦੇ ਤਾਂ ਜੋ ਉਹ ਦੇਖ ਰੇਖ ਕਰ ਸਕਣ ਵੀ ਇਹ ਬੰਦਾ ਵਾਕਈ ਉਹਨੂੰ ਓਨਾ ਖਵਾਉਂਦਾ ਵਾ। ਏਦਾਂ ਤਾਂ ਨੀ ਕਿ ਭੁੱਖੀ ਰੱਖ ਕੇ ਭਾਰ ਘਟਾ ਕੇ ਜਾਂ ਏਦਾਂ ਕੁਛ ਵੀ ਏਦਾਂ ਲੈ ਕੇ ਆ ਜੇ ਵਾਪਸ, ਕਿਉਂਕਿ ਰਾਜੇ ਦੀ ਸ਼ਰਤ ਇਹ ਸੀ ਕਿ ਉਹ ਰੱਜ ਕੇ ਖਾਵੇ, ਉਹਦਾ ਭਾਰ ਨੀ ਵਧਣਾ ਚਾਹੀਦਾ ਹਨਾ। ਤਾਂ ਬਸ ਜੀ ਫਿਰ ਕੋਈ ਜ਼ਿਆਦਾ ਲੋਕ ਤਾਂ ਰਾਜੇ ਦੀ ਜਿਹੜੀ ਮਤਲਬ ਕਿ ਸੁਣ ਕੇ ਸ਼ਰਤ ਆਏ ਨੀ, ਤੇ ਜਿਹੜੇ ਆਏ ਉਹਨਾਂ ਦੇ ਵਿੱਚ ਕੋਈ ਕਾਮਯਾਬ ਨਹੀਂ ਹੋ ਸਕਿਆ। ਤਾਂ ਫਿਰ ਕੀ ਹੁੰਦਾ, ਰਾਜਾ ਬੜਾ ਹੁੰਦਾ ਵੀ ਉਦਾਸ ਹੁੰਦਾ ਵਾ, ਕਹਿੰਦਾ ਵੀ ਹਾਏ ਮੇਰੀ ਰਾਜ ਦੇ ਵਿੱਚ ਕੋਈ ਏਦਾਂ ਦਾ ਬੁੱਧੀਮਾਨ ਇਨਸਾਨ ਹੀ ਹੈ ਨੀ ਗਾ ਵੀ ਜਿਹੜਾ ਮੇਰੀ ਇਸ ਸ਼ਰਤ ਨੂੰ ਪੂਰਾ ਕਰ ਸਕੇ, ਤੇ ਵੀ ਬੱਕਰੀ ਨੂੰ ਉਸ ਤਰੀਕੇ ਦੇ ਨਾਲ ਉਹ ਆਪਦਾ ਐਜ਼ ਇਟ ਇਜ਼ ਖਾਵੇ ਤੇ ਉਹਦਾ ਭਾਰ ਨਾ ਵਧਣ ਦੇਵੇ, ਵੀ ਇੰਨਾ ਬੁੱਧੀਮਾਨ ਤੇ ਸਿਆਣਾ ਕੋਈ ਵੀ ਨੀ ਹੈਗਾ। ਤੇ ਚਲੋ ਜੀ ਰਾਜਾ ਇਸੇ ਸ਼ਸ਼ੇ ਪੰਜ ਦੇ ਵਿੱਚ ਹੁੰਦਾ ਵਾ, ਸ਼ਸ਼ੋ ਪੰਜ ਵਿੱਚ। ਤੇ ਫਿਰ ਕੀ ਹੁੰਦਾ, ਇੱਕ ਤਾਂ ਕਿਸਾਨ ਚਲਾ ਜਾਂਦਾ ਰਾਜੇ ਕੋਲ, ਤਾਂ ਰਾਜੇ ਨੇ ਉਹਨੂੰ ਆਪਦੀ ਸ਼ਰਤ ਪੂਰੀ ਕਰਨ ਵਾਸਤੇ ਜਦੋਂ ਕਹਿੰਦਾ ਵਾ ਤਾਂ ਰਾਜੇ ਨੇ ਕਿਹਾ ਵੀ ਬਹੁਤ ਜ਼ਿਆਦਾ ਲੋਕ ਆਏ ਸੀ ਬੜੇ ਮਾਹਰ ਚੰਗੇ ਤੋਂ ਚੰਗੇ, ਉਹ ਸਾਰੇ ਫੇਲ ਹੋ ਗਏ, ਤੂੰ ਕਿੱਦਾਂ ਕਰ ਲੂੰਗਾ, ਚੱਲ ਕਹਿੰਦਾ ਤੂੰ ਵੀ ਆਪਦੀ ਕਿਸਤ ਅਜ਼ਮਾ ਕੇ ਦੇਖ ਲਾ। ਬਸ ਜੀ ਫਿਰ ਕੀ ਸੀ, ਉਹ ਜਿਹੜਾ ਕਿਸਾਨ ਹੁੰਦਾ ਵਾ ਚਲਾ ਗਿਆ ਬੱਕਰੀ ਲੈ ਕੇ ਉਹ, ਤੇ ਉਹਨੇ ਫਿਰ ਕੀ ਕੀਤਾ ਇਹ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ, ਪਰ ਫਿਲਹਾਲ ਗਾਣਾ ਸੁਣਦੀ ਹਾਂ ਕਿਉਂਕਿ ਜਦੋਂ ਮੇਰੀ ਕਹਾਣੀ ਬੜੀ ਲੰਬੀ ਹੋ ਜਾਂਦੀ ਹੈ ਨਾ ਫਿਰ ਬੋਰ ਜੀ ਲੱਗਣ ਲੱਗ ਜਾਂਦੀ ਹੈ। ਜਿੱਦਾਂ ਕਿ ਪਿਛਲੀ ਵਾਰ ਤੁਸੀਂ ਮੈਨੂੰ ਗਾਣੇ ਦੀਆਂ ਫਰਮਾਇਸ਼ਾਂ ਨਹੀਂ ਭੇਜੀਆਂ, ਫਿਰ ਮੈਂ ਤੁਹਾਨੂੰ ਲੰਬੀ ਸਾਰੀ ਇੱਕ ਕਹਾਣੀ ਸੁਣਾ ਕੇ ਨਾ ਬੋਰ ਕੀਤਾ ਸੀ, ਹੈ ਨਾ, ਸਮਝ ਗਏ ਨਾ। ਅੱਜ ਦੇਖ ਲਓ ਤੁਸੀਂ ਮੈਨੂੰ ਸੋਹਣੇ ਸੋਹਣੇ ਗਾਣੇ ਵੀ ਭੇਜੀ ਜਾਂਦੇ ਹੋ, ਸੋਹਣੇ ਸੋਹਣੇ ਮੈਸੇਜ ਵੀ ਭੇਜੀ ਜਾਂਦੇ ਹਾਂ, ਤਾਂ ਕਰਕੇ ਮੈਂ ਤੁਹਾਨੂੰ ਬੋਰ ਨਹੀਂ ਹੋਣ ਦਿੰਦੀ, ਹੈ ਨਾ। ਤੇ ਚਲੋ ਫਿਰ ਇੱਕ ਗਾਣਾ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਆਹ ਦੇਖ ਲਓ ਮੇਰੀ ਕਹਾਣੀ ਦਾ ਪਹਿਲਾਂ ਹੀ ਕਲੂ ਕੱਢਤਾ ਇੱਧਰ ਸਾਡੇ ਅੰਦਰ ਅਜੀਤ ਮਹਿਤਾ ਚੌਂਕ ਵਾਲਿਆਂ ਨੇ, ਤੇ ਦੱਸਤਾ ਉਹਨਾਂ ਨੇ ਵੀ ਕੀ ਕਰਨਾ ਭਾਰ ਘਟਾਉਣ ਦਾ ਅਗਲਾ ਤਰੀਕਾ ਕੀ ਆ। ਤੇ ਹੁਣ ਤੁਸੀਂ ਇਹ ਤਾਂ ਦੱਸ ਦਿੱਤਾ ਹਨਾ ਬਾਜੀ ਕਿ ਬੱਕਰੀ ਦਾ ਜਿਹੜਾ ਭਾਰ ਆ ਉਹ ਕਿੱਦਾਂ ਘਟੂਗਾ ਹਨਾ, ਪਰ ਹੁਣ ਇਹ ਦੱਸ ਦੋ ਕਿ ਵੀ ਜਿਹੜੀ ਆਪਣੀ ਰੀਅਲ ਲਾਈਫ ਆ, ਜਿੱਦਾਂ ਕਿ ਮੈਂ ਕਿਹਾ ਵੀ ਆਪਾਂ ਵੀ ਭਾਰ ਘਟਾਉਣਾ ਵਾ, ਤੇ ਫਿਰ ਇਹਦਾ ਉਹਦੇ ਨਾਲ ਕੀ ਸੰਬੰਧ ਹੋਊਗਾ ਹਨਾ। ਹੁਣ ਤੁਹਾਨੂੰ ਐਂਡ ਆਫ ਦਾ ਡੇ ਕੀ ਕਹਿੰਦੇ ਹੁੰਦੇ ਆ ਕਿ ਪ੍ਰੋਗਰਾਮ ਦੇਖੀ ਤਾਂ ਕਿ ਕੰਕਲੂਜਨ ਤਾਂ ਪਤਾ ਲੱਗ ਹੀ ਗਿਆ ਵਾ, ਤੇ ਬਾਕੀ ਦੀ ਸਟੋਰੀ ਹੁਣ ਤੁਸੀਂ ਫਿਰ ਦੱਸੋ ਕੰਪੈਰੀਜ਼ਨ ਕਰਕੇ ਕਿ ਕਿੱਦਾਂ ਆਪਾਂ ਵੀ ਭਾਰ ਘਟਾ ਸਕਦੇ ਆ ਹਨਾ। ਵੈਸੇ ਥੋੜਾ ਜਿਹਾ ਮਜ਼ਾਕ ਕਰਦੀ ਹਾਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਪਰ ਫਿਰ ਵੀ ਕਿਉਂਕਿ ਆਪਾਂ ਪਹਿਲਾਂ ਹੀ ਕਿਹਾ ਕਿ ਪ੍ਰੋਗਰਾਮ ਦੇ ਵਿੱਚ ਜੋਕਾਂ ਹੀ ਆ ਬਸ, ਬਾਕੀ ਜਿਹੜੀ ਇਨਫੋਰਮੇਸ਼ਨ ਆ ਉਹ ਤਾਂ ਤੁਸੀਂ ਆਪਣੇ ਆਪ ਹੀ ਕਲੈਕਟ ਕਰ ਲੈਣੀ ਆ, ਵੈਸੇ ਵੀ ਤੁਹਾਨੂੰ ਸਮਝਾਉਣ ਦੀ ਥੋੜੋ ਲੋੜ ਹੁੰਦੀ ਆ ਕੁਛ, ਤੁਸੀਂ ਤਾਂ ਆਪ ਹੀ ਬਹੁਤ ਸਮਝਦਾਰ ਹੋ। ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਗਾਣੇ ਤੋਂ ਕਰਦੇ ਆ ਬਾਅਦ ਪੂਰੀ ਗੱਲਬਾਤ, ਚਾਹੇ ਕਿਤੇ ਨਾ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰ ਵੇਲੇ ਜੱਪੇ ਮੇਰੇ ਯਾਰ, ਮਿੱਟੀ ਵਿੱਚ ਰੋਲ ਦਿੱਤਾ ਚੰਨਾ ਮੇਰਾ ਪਿਆਰ। ਜਾਉਨਾ ਵਿੱਚੋਂ ਇੱਕ ਨਾ ਵਿਆਹ ਕਰ ਲੈ, ਜੇ ਨਹੀਂ ਪਿਆਰੇ ਤੇਰੇ ਯਾਰ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਤੇ ਜਿੱਦਾਂ ਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਤਾਂ ਪਹਿਲਾਂ ਹੀ ਕਨਫਿਊਜ਼ ਹੋ ਗਈ ਸੀ ਬਜ਼ਾਰੇ ਦਾ ਕਿ ਗਾਣਾ ਹਨਾ ਤੇ ਲਓ ਜੀ ਇਸ ਗਾਣੇ ਦੀ ਸਾਨੂੰ ਫਰਮਾਇਸ਼ ਕੀਤੀ ਸੀ ਕੁਲਦੀਪ ਸਿੰਘ ਸੰਧੂ ਨੇ ਤੇ ਸ਼ੁਕਰੀਆ ਜੀ ਮਿਹਰਬਾਨੀ ਤੇ ਦੇਖੋ ਕਿੰਨਾ ਸੋਹਣਾ ਗਾਣਾ ਪਲੇ ਕੀਤਾ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਕੁਝ ਲੋਕਾਂ ਦੇ ਸਾਥ ਮੁਬਾਰਕ ਹੁੰਦੇ ਨੇ ਕੁਝ ਸੱਜਣ ਖੁਦ ਆਪ ਮੁਬਾਰਕ ਹੁੰਦੇ ਨੇ ਰੌਣਕ ਬਣ ਕੇ ਫਰਕ ਪਾਉਂਦੇ ਸਮਿਆਂ ਦੇ ਜਦ ਮਿਲਦੇ ਦਿਨ ਰਾਤ ਮੁਬਾਰਕ ਹੁੰਦੇ ਨੇ ਸੋ ਤੁਹਾਡੇ ਸਾਰੇ ਯਾਰਾਂ ਦੋਸਤਾਂ ਦੇ ਨਾਮ ਤੇ ਕਿਉਂਕਿ ਜਦੋਂ ਯਾਰ ਦੋਸਤ ਮਿਲ ਕੇ ਬੈਠਦੇ ਆ ਤਾਂ ਮਹਿਫਲ ਆਪਣੇ ਆਪ ਹੀ ਲੱਗ ਜਾਂਦੀ ਆ ਜੀ ਫਿਰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਹੋ ਗਿਆ ਤੇ ਕਿੰਨਾ ਨਹੀਂ ਹੈ ਨਾ ਸੋ ਉਸ ਦਿਨ ਤਾਂ ਫਿਰ ਪਤਾ ਨਹੀਂ ਕਦੋਂ ਮਹਿਫਲ ਜੰਮ ਜਾਂਦੀ ਆ ਜਦੋਂ ਤਾਂ ਫਿਰ ਮਹਿਫਲ ਖਤਮ ਕਦੋਂ ਹੁੰਦੀ ਆ ਇਸ ਦਾ ਵੀ ਕੋਈ ਅੰਦਾਜ਼ਾ ਨਹੀਂ ਹੁੰਦਾ ਤੇ ਅੱਧਿਆਂ ਨੂੰ ਤਾਂ ਵੈਸੇ ਘਰ ਵਾਲੀਆਂ ਤੋਂ ਗਾਣਾ ਗੁਣਾ ਵੀ ਪੈ ਜਾਂਦੀਆਂ ਹੁੰਦੀਆਂ ਵੀ ਹੁਣ ਬਸ ਕਰੋ ਬਥੇਰੀ ਡੱਫ ਲਈ ਆ ਜਾਓ ਬਹਿ ਜਾਓ ਹਨਾ ਇੱਦਾਂ ਵੀ ਹੁੰਦਾ ਨਾ ਰੋਟੀ ਵੀ ਖਾ ਲਓ ਉਹ ਵੀ ਠੰਡੀ ਹੋ ਗਈ ਠੀਕਰ ਹੋ ਗਈ ਕਹਿੰਦੇ ਹੁੰਦੇ ਠੰਡੀ ਨੀ ਕਹਿੰਦੇ ਹੁੰਦੇ ਰੋਟੀ ਵੀ ਠੀਕਰ ਬਣ ਗਈ ਚਲੋ ਕੋਈ ਗੱਲ ਨੀ ਜੀ ਤੇ ਇੱਧਰ ਕੁਲਦੀਪ ਸਿੰਘ ਸੰਧੂ ਉਹਨਾਂ ਨੇ ਦੱਸਿਆ ਕਹਿੰਦੇ ਕਿ ਤੁਹਾਡੀ ਬੁਝਾਰਤ ਦਾ ਜਵਾਬ ਭੇਜਿਆ ਸੀ ਚੁਗਲੀ ਤੇ ਇਹੀ ਸਾਨੂੰ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲਿਆਂ ਨੇ ਭੇਜਿਆ ਕਹਿੰਦੇ ਕਿ ਚੁਗਲੀ ਬੁਝਾਰਤ ਦਾ ਜਵਾਬ ਨਹੀਂ ਥੋੜੀ ਜਿਹੀ ਗਲਤ ਹੋ ਗਈ ਹੁਣ ਚੁਗਲੀ ਆ ਜਿਹੜੀ ਉਹ ਤਾਂ ਆਪਾਂ ਲੋਕੇ ਕਰਦੇ ਹੁੰਦੇ ਆ ਚੁਗਲੀ ਆਹੀਂ ਥੋੜੋ ਅਗਲੇ ਦੇ ਮੂੰਹ ਤੇ ਸਿੱਧੀ ਕਰਕੇ ਐਨ ਮਾਰਾਂਗੇ ਹਨਾ ਚੁਗਲੀ ਤਾਂ ਲੋਕੇ ਹੁੰਦੀ ਆ ਤੇ ਨਾਲੇ ਜਿਹੜੀ ਚੁਗਲੀ ਸਾਹਮਣੇ ਕਹਿਤੀ ਫਿਰ ਉਹ ਚੁਗਲੀ ਥੋੜੋ ਰਹਿ ਗਈ ਉਹ ਤਾਂ ਵਧੀਆ ਹੀ ਨੀ ਲੱਗਦਾ ਜਿੱਦਾਂ ਕਹਿੰਦੇ ਨਜ਼ਾਰਾ ਹੀ ਨੀ ਆਉਂਦਾ ਉਹਦਾ ਸਾਂ ਨਾ ਚੁਗਲੀ ਕਰਨ ਦਾ ਚੁਗਲੀ ਤਾਂ ਪਿੱਠ ਪਿੱਛੇ ਸੋਹਣੀ ਲੱਗਦੀ ਆ ਐਵੇਂ ਲੜਾਈ ਪੈਂਦੀ ਆ ਸਾਹਮਣੇ ਚੁਗਲੀ ਕਰਕੇ ਤਾਂ ਸਾਹਮਣੇ ਤਾਂ ਅਗਲਾ ਮਿਹਣਾ ਮਾਰਦਾ ਹੁੰਦਾ ਚੁਗਲੀ ਪਿੱਠ ਪਿੱਛੇ ਹੁੰਦੀ ਆ ਹਨਾ ਤੇ ਬਾਕੀ ਚਲੋ ਕੋਈ ਗੱਲ ਨੀ ਆਪਾਂ ਬੁਝਾਰਤ ਦਾ ਜਵਾਬ ਆ ਜਿਹੜਾ ਉਹ ਆਪਣੇ ਕੋਲ ਵੈਸੇ ਪਹੁੰਚ ਚੁੱਕਾ ਹੀ ਆ ਬਸ ਮੈਂ 4-5 ਮਿੰਟ ਹੋਰ ਵੇਟ ਕਰੂੰਗੀ ਕਿਉਂਕਿ ਪ੍ਰੋਗਰਾਮ ਆ ਜਿਹੜਾ ਟਾਈਮ ਵੀ ਹੋਣ ਵਾਲਾ ਵਾ ਤੇ ਫੇਰ ਮੈਂ ਤੁਹਾਨੂੰ ਇਸ ਦਾ ਜਵਾਬ ਦੱਸ ਦੂੰਗੀ ਇੰਨੀ ਸੌਖੀ ਬੁਝਾਰਤ ਨੀ ਆਈ ਤੁਹਾਨੂੰ ਉਹ ਔਖਾ ਹੀ ਆ ਵੀ ਹਨਾ ਚਲੋ ਐਨੀ ਹਾਓ ਕੋਈ ਗੱਲ ਨੀ ਤੇ ਸਾਡੇ ਕੋਲ ਬੁਝਾਰਤ ਦਾ ਜਵਾਬ ਤਾਂ ਭੇਜ ਹੀ ਦਿੱਤਾ ਹਨਾ ਤੇ ਚਲੋ ਕੋਈ ਗੱਲ ਨੀ ਦੇਖਦੇ ਆ ਤੇ ਆਪਣੀ ਗੱਲ ਚੱਲ ਰਹੀ ਸੀ ਭਾਰ ਘਟਾਉਣ ਬਾਰੇ ਅਸੀਂ ਹੁਣ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਕਲੂ ਵੀ ਮਿਲ ਹੀ ਗਿਆ ਵਾ ਤੇ ਫੇਰ ਚਲੋ ਜੀ ਜਿਹੜਾ ਉਹ ਬੰਦਾ ਹੁੰਦਾ ਵਾ ਉਹ ਰਾਜੇ ਕੋਲੋਂ ਬੱਕਰੀ ਲੈ ਕੇ ਕਿਸਾਨ ਚਲਾ ਜਾਂਦਾ ਵਾ ਤੇ ਨਾਲ ਹੀ ਜਿਹੜੇ ਸਿਪਾਹੀ ਹੁੰਦੇ ਆ ਉਹ ਵੀ ਚਲੇ ਜਾਂਦੇ ਆ ਤਾਂ ਜੋ ਜਿਹੜਾ ਕਿਸਾਨ ਆ ਉਹ ਕੋਈ ਧੋਖਾ ਨਾ ਕਰ ਸਕੇ ਤੇ ਚਲੋ ਉਸ ਸਿਪਾਹੀਆਂ ਦੀ ਜਿਹੜੇ ਉਦਾਂ ਹੁੰਦੇ ਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਕਿਸਾਨ ਨੇ ਆਪਣਾ ਜੋ ਸ਼ਰਤ ਆ ਉਹਦੇ ਮੁਤਾਬਕ ਕੰਮ ਕਰਨਾ ਸ਼ੁਰੂ ਕਰਤਾ ਉਹ ਕੀ ਕਰਦਾ ਸੀਗਾ ਬੱਕਰੀ ਨੂੰ ਖੂਬ ਖਵਾਉਂਦਾ ਸੀ ਐਨ ਪੂਰਾ ਰੱਜ ਕੇ ਜਦੋਂ ਪੂਰੀ ਰੱਜ ਜਾਂਦੀ ਸੀ ਤਾਂ ਕੀ ਕਰਦਾ ਸੀ ਜਾ ਕੇ ਉਹਨੂੰ ਸ਼ੇਰ ਦੇ ਪਿੰਜਰੇ ਦੇ ਅੱਗੇ ਬੰਨ ਦਿੰਦਾ ਸੀ ਤਾਂ ਬਸ ਜੀ ਇਹ ਜਿਹੜੀ ਉਹ ਹਰਕਤ ਆ ਉਹ ਮਹੀਨਾ ਭਰ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਤੇ ਜਦੋਂ ਉਹਨੇ ਮਹੀਨੇ ਵੱਧ ਬੱਕਰੀ ਦਾ ਭਾਰ ਤੋਲਿਆ ਤਾਂ ਭਾਰ ਵਧਣ ਦੀ ਬਜਾਏ ਭਾਰ ਘੱਟ ਜਾਂਦਾ ਵਾ ਤੇ ਰਾਜਾ ਇਹ ਦੇਖ ਕੇ ਬੜਾ ਖੁਸ਼ ਹੁੰਦਾ ਵਾ ਉਹ ਕਹਿੰਦਾ ਕਮਾਲ ਹੋ ਗਈ ਹੈ ਇਹਨੇ ਤਾਂ ਇੱਦਾਂ ਪੂਰੀ ਕਰਤੀ ਸ਼ਰਤ ਵੀ ਬੱਕਰੀ ਨੂੰ ਖਵਾਇਆ ਵੀ ਖੂਬ ਤੇ ਭਾਰ ਵੀ ਨਹੀਂ ਵਧਣ ਦਿੱਤਾ ਤਾਂ ਬਸ ਜੀ ਫਿਰ ਉਹ ਰਾਜਾ ਕਿਸਾਨ ਨੂੰ ਕਹਿੰਦਾ ਵੀ ਹੁਣ ਦੱਸ ਤੈਨੂੰ ਇਨਾਮ ਤਾਂ ਮੈਂ ਦੇਣਾ ਹੀ ਦੇਣਾ ਵਾ ਤੇ ਵੀ ਪਰ ਤੂੰ ਇਹ ਦੱਸ ਵੀ ਤੂੰ ਕੀਤਾ ਕਿਵੇਂ ਹਨਾ ਵੀ ਇਨਾਮ ਤਾਂ ਤੂੰ ਜੋ ਮੰਗੇਗਾ ਤੈਨੂੰ ਮਿਲਣਾ ਹੀ ਮਿਲਣਾ ਤਾਂ ਉਹ ਬਸ ਫਿਰ ਇਹੀ ਕਹਿੰਦਾ ਵੀ ਬੱਕਰੀ ਨੂੰ ਖਵਾ ਪੜਾ ਕੇ ਜਦੋਂ ਮੈਂ ਸ਼ੇਰ ਦੇ ਪਿੰਜਰੇ ਮੂਹਰੇ ਬੰਨ ਦਿੰਦਾ ਸੀ ਤਾਂ ਬੱਕਰੀ ਨੂੰ ਇਹੀ ਡਰ ਜਾਂ ਇਹੀ ਟੈਨਸ਼ਨ ਜਾਂ ਤਣਾਅ ਰਹਿੰਦਾ ਸੀਗਾ ਕਿ ਵੀ ਜੇ ਸ਼ੇਰ ਬਾਹਰ ਨਿਕਲ ਗਿਆ ਤਾਂ ਮੈਨੂੰ ਖਾ ਨਾ ਜਾਵੇ ਤੇ ਉਹ ਘਬਰਾਹਟ ਦੇ ਨਾਲ ਉਹਦਾ ਜਿਹੜਾ ਖਾਧਾ ਪੀਤਾ ਵਾ ਉਹ ਸਾਰਾ ਹੀ ਹਜਮ ਹੋ ਜਾਂਦਾ ਸੀ, ਖਤਮ ਹੋ ਜਾਂਦਾ ਸੀ, ਤਾਂ ਓਹਦੇ ਦੇ ਖਾਣ ਪੀਣ ਦਾ ਓਹਦੀ ਸਿਹਤ ਦੇ ਕੋਈ ਓਹਦੇ ਭਾਰ ਤੇ ਕੋਈ ਅਸਰ ਹੀ ਨੀ ਸੀ ਹੁੰਦਾ। ਤੇ ਬਸ ਜੀ ਇਸੇ ਲਈ ਮੈਂ ਖਵਾਇਆ ਖੂਬ ਤੇ ਓਹਦਾ ਭਾਰ ਆ ਜਿਹੜਾ ਉਹ ਵਧਣ ਹੀ ਨਹੀਂ ਦਿੱਤਾ। ਤੇ ਰਾਜਾ ਓਹਦੀ ਸੂਝ ਬੂਝ ਤੇ ਬੜਾ ਖੁਸ਼ ਹੁੰਦਾ ਤੇ ਓਹਨੂੰ ਇਨਾਮ ਵੀ ਦਿੰਦਾ ਵਾ। ਤੇ ਚਲੋ ਜੀ ਫਿਰ ਫਿਰ ਉਹ ਜਿਹੜਾ ਕਿਸਾਨ ਹੁੰਦਾ ਓਹਨੂੰ ਬਾਵਾ ਕਾਫੀ ਸਾਰੀ ਜ਼ਮੀਨ ਮਿਲਦੀ ਹੈ ਇਨਾਮ ਦੇ ਵਿੱਚ, ਤੇ ਉਹ ਆਪਣਾ ਇਨਾਮ ਲੈ ਕੇ ਚਲਾ ਜਾਂਦਾ। ਹੁਣ ਤੁਸੀਂ ਕਹੋਗੇ ਇਹ ਕਿੱਦਾਂ ਹੈ ਨਾ, ਵੈਸੇ ਤੁਸੀਂ ਤਾਂ ਤਣਾਅ ਟੈਨਸ਼ਨ ਵੈਸੇ ਘੱਟ ਹੀ ਲਿਆ ਕਰੋ, ਪਰ ਇਹ ਵੀ ਇੱਕ ਹੈਗਾ ਵਾ, ਮਤਲਬ ਕਿ ਵਾਕਈ ਏਦਾਂ ਵਾ ਕਿ ਅਗਰ ਤੁਸੀਂ ਸਟ੍ਰੈਸ ਦੇ ਵਿੱਚ ਕੋਈ ਕੰਮ ਵੀ ਕਰਦੇ ਹੋ, ਕੁਛ ਵੀ ਖਾਂਦੇ ਪੀਂਦੇ ਹੋ, ਤੁਸੀਂ ਕਦੇ ਵੀ ਦੇਖ ਲਿਓ ਜਿਹੜਾ ਬੰਦਾ ਸਟ੍ਰੈਸ ਦੇ ਵਿੱਚ ਖਾਊਗਾ ਉਹਦੀ ਭੁੱਖ ਕਦੇ ਪੂਰੀ ਹੁੰਦੀ ਹੋਈ ਨਹੀਂ ਹੈਗੀ। ਉਹਨੂੰ ਪਤਾ ਹੀ ਨਹੀਂ ਹੁੰਦਾ ਉਹਨੇ ਕਿੱਦਾਂ ਖਾ ਲਿਆ, ਕਿੰਨਾ ਨਹੀਂ ਖਾ ਲਿਆ, ਤੇ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਗਾ ਵੀ ਮੈਂ ਵੀ ਮੇਰਾ ਢਿੱਡ ਭਰ ਗਿਆ। ਬਸ ਜੇ ਤੁਸੀਂ ਉਹਨੂੰ ਦੋ ਰੋਟੀਆਂ ਖਵਾ ਦੋ, ਦੋ ਖਾ ਲੂ, ਚਾਰ ਰੱਖ ਦੋ, ਚਾਰ ਖਾ ਲੂ, ਦੈਟਸ ਇਟ, ਉਹਦਾ ਇਹੀ ਮਤਲਬ ਹੁੰਦਾ ਵਾ। ਤੇ ਨਾ ਹੀ ਫਿਰ ਜਦੋਂ ਬੰਦਾ ਸਟ੍ਰੈਸ ਦੇ ਵਿੱਚ ਹੁੰਦਾ ਵਾ ਉਹਨੂੰ ਖੁਰਾਕ ਲੱਗਦੀ ਆ, ਖਾਧਾ ਪੀਤਾ ਲੱਗਦਾ ਵਾ, ਉਹਦਾ ਵੇਟ ਇਸੇ ਲਈ ਲੂਜ਼ ਹੋ ਜਾਂਦਾ। ਪਰ ਮੈਂ ਤਾਂ ਮਜ਼ਾਕ ਕਰਦੀ ਸੀ ਕਿ ਤੁਹਾਨੂੰ ਵੇਟ ਲੂਜ਼ ਦਾ ਤਰੀਕਾ ਦੱਸੂਗੀ। ਮੈਂ ਤਾਂ ਇਹੀ ਕਹੂੰਗੀ ਕਿ ਵੀ ਸਟ੍ਰੈਸ ਨਹੀਂ ਲੈਣਾ ਕਿਸੇ ਨੇ ਵੀ, ਕੋਈ ਟੈਨਸ਼ਨ ਨਹੀਂ ਲੈਣੀ, ਖੂਬ ਖਾਓ, ਖੂਬ ਪੀਓ, ਭਾਰ ਭੂਰ ਦੀ ਟੈਨਸ਼ਨ ਮੱਤ ਕਰੋ, ਭਾਰ ਦਾ ਚੱਕਰ ਤਾਂ ਚੱਲ ਹੀ ਜਾਣਾ ਵਾ। ਤੇ ਬਾਕੀ ਮੈਂ ਕਿਹਾ ਸੀ ਕੰਪੈਰੀਜ਼ਨ ਕਿੱਦਾਂ ਕਰੋਗੇ, ਖੂਬ ਖਾਓ ਪੀਓ, ਸ਼ੇਰਨੀ ਤਾਂ ਘਰੇ ਹੈਗੀ ਹੋਈ ਆ, ਫਿਰ ਹਨਾ ਭਾਰ ਤਾਂ ਅਗਲੀ ਨੇ ਆਪੇ ਨਹੀਂ ਵਧਣ ਦੇਣਾ ਤੁਹਾਡਾ ਹਨਾ, ਤੇ ਤਾਂ ਕਰਕੇ ਕਿਹਾ ਸੀ। ਤੇ ਚਲੋ ਜੀ ਫਿਰ ਹਨਾ, ਦਲਜੀਤ ਮਹਿਤਾ ਚੌਂਕ ਵਾਲੇ ਆ ਜਿਹੜੇ ਭਾਜੀ, ਉਹਨਾਂ ਨੇ ਦੱਸਤਾ ਸੀ ਪਹਿਲੇ, ਕਹਿੰਦੇ ਬੱਕਰੀ ਨੇੜੇ ਸ਼ੇਰ ਰੱਖ ਦੋ ਤਾਂ ਆਪੇ ਉਹਦਾ ਭਾਰ ਵਧਣਾ ਨਹੀਂ ਹੈਗਾ। ਤੇ ਬਜ਼ਾਰਤ ਦਾ ਜਵਾਬ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀਗਾ, ਸੋ ਬਜ਼ਾਰਤ ਦਾ ਬੜਾ ਹੀ ਸੌਖਾ ਜਿਹਾ ਜਵਾਬ ਆ। ਗੋਵਿੰਦ ਤੇ ਦਲਜੀਤ ਮਹਿਤਾ ਚੌਂਕ ਵਾਲੇ ਸਾਡੇ ਸਿਰਫ ਦੋ ਲਿਸਨਰ ਆ ਜਿਨ੍ਹਾਂ ਨੇ ਸਾਨੂੰ ਸਹੀ ਜਵਾਬ ਭੇਜਿਆ, ਤੀਲਾਂ ਵਾਲੀ ਡੱਬੀ। ਦੇਖੋ ਸਿੱਖਾਂ ਵਾਲੀ ਡੱਬੀ ਦਾ ਨੀ, ਤੁਹਾਨੂੰ ਪਤਾ ਸਿੱਖਾਂ ਵਾਲੀ ਵੱਡੀ ਡੱਬੀ ਵੀ ਕਹਿੰਦੇ ਆ ਤੇ ਤੀਲਾਂ ਵਾਲੀ ਡੱਬੀ ਵੀ ਕਹਿੰਦੇ ਆ ਹਨਾ। ਸੋ ਆਪਣੇ ਏਰੀਏ ਦੇ ਹਿਸਾਬ ਨਾਲ ਵੱਖੋ ਵੱਖਰੇ ਨਾਮ ਆ, ਤੇ ਮਾਚਿਸ ਵੀ ਕਹਿੰਦੇ ਆ ਹਨਾ। ਤੇ ਉਹ ਹੁਣ ਪਤਾ ਹੀ ਆ ਜੀ, ਉਹਨੂੰ ਡੱਬੀ ਜੀ ਚੋਂ ਕੱਢ ਕੇ ਅੱਗ ਉਹਨੂੰ ਬਾਲ ਕੇ ਏਦਾਂ, ਤੇ ਆਪਾਂ ਚੁੱਲ੍ਹੇ ਦੇ ਵਿੱਚ ਜਿੱਥੇ ਵੀ ਅੱਗ ਮਚਾਉਣੀ ਉਹਨੂੰ ਸੁੱਟ ਦਿੰਦੇ ਹਾਂ ਨਾ। ਤੇ ਇਸੇ ਲਈ ਮੇਰੀ ਬਜ਼ਾਰਤ ਦਾ ਇਹੀ ਜਵਾਬ ਸੀ, ਬਾਹਲੀ ਸੌਖੀ ਬਜ਼ਾਰਤ ਸੀ, ਪਰ ਓਏ ਹੋਏ ਆਈ ਨੀ ਹਨਾ। ਚੱਲ ਕੋਈ ਗੱਲ ਨੀ, ਚੱਕਰ ਹੀ ਕੋਈ ਨੀ, ਜਿਨ੍ਹਾਂ ਨੇ ਦੱਸਤਾ ਓਨਾ ਹੀ ਬਹੁਤ ਆ। ਸੋ ਸ਼ੁਕਰੀਆ, ਮਿਹਰਬਾਨੀ। ਤੇ ਹੁਣ ਮੈਂ ਗਾਣਾ ਅਗਲਾ ਵੀ ਆਪਾਂ ਪਲੇਅ ਕਰ ਦਈਏ, ਤੇ ਫਿਰ ਉਸ ਤੋਂ ਬਾਅਦ ਚ ਇੱਕ ਹੋਰ ਗੱਲ ਸੁਣਾਊਂਗੀ ਜੇ ਟਾਈਮ ਹੋਇਆ ਤਾਂ, ਨਹੀਂ ਤਾਂ ਫਿਰ ਉਹ ਗੱਲ ਆਪਾਂ ਅਗਲੇ ਹਫਤੇ ਦੀ ਰੱਖ ਲਾਂਗੇ, ਕਿਉਂਕਿ ਗਾਣੇ ਹੁਣ ਮੈਂ ਭਾਜੀ ਨੂੰ ਕਹੂੰਗੀ ਅੱਗੇ ਪਿੱਛੇ ਦੋ ਪਲੇ ਕਰ ਦੇਣ, ਕਿਉਂਕਿ ਪ੍ਰੋਗਰਾਮ ਦੇ ਵਿੱਚ ਕਾਫੀ ਟਾਈਮ ਪਹਿਲਾਂ ਸਾਨੂੰ ਗਾਣੇ ਪਹੁੰਚ ਚੁੱਕੇ ਆ ਜੀ, ਤੇ ਉਹਨਾਂ ਗਾਣਿਆਂ ਨੂੰ ਪਲੇ ਕਰਨਾ, ਕਿਉਂਕਿ ਉਹ ਤੋਂ ਬਾਅਦ ਵਾਲੇ ਗਾਣੇ ਅਸੀਂ ਪਹਿਲਾਂ ਪਲੇ ਕਰ ਦਿੱਤੇ, ਪਰ ਤੁਹਾਡੇ ਗਾਣੇ ਵੀ ਅਸੀਂ ਕੁਝ ਤੋਂ ਹਵਾ ਵੀ ਕਰਨਵੀਰ ਛੱਪਣ ਵਾਲਿਆਂ ਨੇ, ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹਿਆ ਸੀ, ਤੇ ਰਾਜ ਬਿਕਰ ਫੀਲਡ ਵਾਲਿਆਂ ਨੇ ਦੁਨੀਆ ਗਾਣਾ। ਸੋ ਇਹ ਦੋਨੋਂ ਗਾਣੇ ਪਲੀਜ਼ ਭਾਜੀ ਅੱਗੇ ਪਿੱਛੇ ਪਲੇ ਕਰ ਦਿਓ, ਤੇ ਉਸ ਤੋਂ ਬਾਅਦ ਚ ਆਪਾਂ ਤੁਹਾਨੂੰ ਮਿਲਦੇ ਹਾਂ। ਚਾਹੇ ਕਿਤੇ ਨਾ ਸੁਣਦੇ ਰਹੋ ਹਰਮਨ ਰੇਡੀਓ।
चन तारे खाबा वाला देश वे मैं पागा वाली हो गई जो तेरे नाल जुड़ गए ले। मैं नी मंगदी चन तारे खाबा वाला देश वे मैं पागा वाली हो गई जो तेरे नाल जुड़ गए लेख। मैनू लोड़ नी दुनियादारी मैनू लोड़ नी दुनियादारी दी मैं ता चुनिया तू मैनू होर नहीं कुछ चाहिदा मेरी ता दुनिया तू मैनू होर नहीं कुछ चाहिदा मेरी ता दुनिया तू जग दे सूरज फिके लग दे तेरे तू बिना मैनू भी ता फब दे नहीं रंग तेरे तू बिना। जग दे सूरज फिके लग दे तेरे तू बिना तैनू भी ता फब दे नहीं रंग मेरे तू बिना। लख दुनिया बोल करोड़ा वे लख दुनिया बोल करोड़ा वे पर मैं ता सुनिया तू मैनू होर नहीं कुछ चाहिदा मेरी ता दुनिया तू मैनू होर नहीं कुछ चाहिदा मेरी ता दुनिया तू। निशान जो तेरे तू भी सिर मथे ते कर ले फरमान जो मेरे। गुड़े हो गए दिल ते मेरे निशान जो तेरे तू भी सिर मथे ते कर ले फरमान जो मेरे। सब उतड़ गए कच्चे तागे सब उतड़ गए कच्चे तागे पक्का रिश्ता उणिया तू मैनू होर नहीं कुछ चाहिदा मेरी ता दुनिया तू मैनू होर नहीं कुछ चाहिदा मेरी ता दुनिया तू मैनू होर नहीं कुछ चाहिदा मेरी ता दुनिया तू।
घर वाले नू राजा बना के रख दिया ता खुद उसकी राणी बना के राणी बन के रहिंदी आ ते जे उहनू अपना गुलाम बना के रख दिया ता आप भी गुलाम दी घर वाली कहाउंदी आ। सो इसे लई ता किसे ने कहा कि किसी सूफी दी अखों डलकियां जो बरकतां वर्गा जां पहले मेल दे विच हुंदियां जो हरकतां वर्गा कि जिस दी घुट चो मैं तुपकियां दी मौज सी माणी नी मेरे चुम के मत्थे जो मैनू कर गया हानी नी मेरे चुम के मत्थे जो मैनू कर गया राणी सज्जन दे देश दा पानी। सो इदां ही आ जी सज्जन दे वल्लों कोई भी दित्ती ਨਿਆਮਤ ਜਾਂ ਕੋਈ ਵੀ ਤੋਹਫਾ ਹਨਾ, ਸੋ ਵਾਕਈ ਕਿੰਨਾ ਪਿਆਰਾ ਲੱਗਦਾ ਵਾ, ਸਾਂਭ ਸਾਂਭ ਕੇ ਰੱਖਣ ਨੂੰ ਦਿਲ ਵੀ ਕਰਦਾ ਹਨਾ, ਤੇ ਇੱਕ ਯਾਦ ਬਣ ਕੇ ਰਹਿ ਜਾਂਦਾ ਬੜੇ ਹੀ ਪਿਆਰੇ ਜੇ ਸਮੇਂ ਦੀ, ਜੋ ਹਮੇਸ਼ਾ ਸਾਰੀ ਜ਼ਿੰਦਗੀ ਸਾਨੂੰ ਇੱਕ ਪਿਆਰਾ ਜਿਹਾ ਅਹਿਸਾਸ ਕਰਾਉਂਦਾ ਰਹਿੰਦਾ ਵਾ। ਤੇ ਇੱਧਰ ਹਰੀਸ਼ ਅਰੋੜਾ ਜੀ ਕਹਿੰਦੇ ਸੀ, ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਨਾ, ਕਹਿੰਦੇ ਕਿ ਬੋਵੀ ਅਜੇ ਇੱਕ ਅੱਧੀ ਬੁਝਾਰਤੀ ਪਾਈ ਆ ਬਸ, ਕਹਿੰਦੇ ਬੜਾ ਧੱਕਾ ਹੋ ਗਿਆ। ਤੇ ਭਾਜੀ ਮੈਨੂੰ ਪਤਾ ਹਰੀਸ਼ ਜੀ ਤੁਸੀਂ ਗਾਣਾ ਵੀ ਸੁਣਨਾ ਚਾਹਿਆ ਸੀ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ, ਸੋ ਗਾਣਾ ਮੈਂ ਤੁਹਾਡਾ ਭੁੱਲੀ ਨਹੀਂ, ਜ਼ਰੂਰ ਲਾ ਕੇ ਜਾਊਂਗੀ। ਤੇ ਬਾਕੀ ਕਹਿੰਦੇ ਕਿ ਬੋਬੀ ਵੇਟ ਕਰ, ਜਗਤਾਰ ਬਾਈ ਹਾਂਗਕਾਂਗ ਵਾਲੇ ਹੁਣ ਬੁਝਾਰਤ ਦਾ ਜਵਾਬ ਦਿੰਦੇ ਆ, ਹਾਲੇ ਉਹ ਕਹਿੰਦੇ ਕਿ ਸੈਰ ਤੇ ਨਿਕਲੇ ਨੀ। ਅੱਜ ਉਹਨਾਂ ਨੇ ਬੁਝਾਰਤ ਦਾ ਜਵਾਬ ਹੋਰ ਸਾਹਿਬ ਜੀ ਨਾਲ ਦੇ ਦਿੱਤਾ ਹਨਾ, ਚਲੋ ਇੰਨੀ ਹੈ। ਉਹ ਕਹਿੰਦੇ ਕਿ ਬੋਬੀ ਭੈਣ ਬਹੁਤ ਬਹੁਤ ਖੂਬ ਗੀਤ ਹੈ, ਰੱਬ ਤੇਰੀ ਝੋਲੀ ਖੁਸ਼ੀਆਂ ਨਾਲ ਭਰੇ, ਤੇਰੀ ਰੱਬ ਲੰਬੀ ਉਮਰ ਕਰੇ। ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ, ਸ਼ੁਕਰੀਆ ਭਾਜੀ, ਹਨਾ ਤੁਸੀਂ ਇੰਨੀਆਂ ਦੁਆਵਾਂ ਦਿੰਦੇ ਹੋ, ਤੇ ਦੁਆਵਾਂ ਦੇ ਕਰਕੇ ਹੀ ਆਪਾਂ ਬਸ ਤੁਰੇ ਫਿਰਦੇ ਹਾਂ, ਤੇ ਇਸੇ ਤਰ੍ਹਾਂ ਬਸ ਸਾਥ ਦਿੰਦੇ ਰਹੋ। ਬਾਕੀ ਕਹਿੰਦੇ ਹੁੰਦੇ ਆ ਨਾ ਕਿ ਜੇ ਘਰ ਪਰਿਵਾਰ ਸੁਖੀ ਆ ਖੁਸ਼ ਆ ਤਾਂ ਆਪਾਂ ਵੀ ਖੁਸ਼ੀ ਆ, ਤੁਸੀਂ ਸਾਰੇ ਖੁਸ਼ ਹੋ, ਤੁਸੀਂ ਸਾਰੇ ਘੁੱਗ ਵੱਸਦੇ ਹੋ, ਤਾਂ ਬਸ ਹੋਰ ਸਾਨੂੰ ਕੀ ਚਾਹੀਦਾ। ਖੈਰ ਖਬਰ ਆ ਤੁਹਾਡੀ ਪਤਾ ਲੱਗ ਜਾਂਦੀ ਆ ਹਰੇਕ ਹਫਤੇ, ਤੇ ਲਓ ਜੀ ਫਿਰ ਥੈਂਕ ਯੂ ਮਿਹਰਬਾਨੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਬਾਕੀ ਇੱਧਰ ਗੁਰਸਾਹਿਬ ਸਿੰਘ ਕਹਿੰਦੇ ਕਿ ਮੈਂ ਲੁੱਤਰ ਸਾਜਰੇ ਤੋਂ ਆਥਣੇ ਤੱਕ ਬੋਲਾ। ਕਿਆ ਬਾਤ ਆ ਜੀ, ਹੈ ਤੁਸੀਂ ਤਾਂ ਕੁਛ ਲਿਖ ਕੇ ਭੇਜ ਦਿੱਤਾ। ਕਹਿੰਦੇ ਕਿ ਮੈਂ ਲੁੱਤਰ ਸਾਜਰੇ ਤੋਂ ਆਥਣੇ ਤੱਕ ਬੋਲਾਂ, ਆਥਣ ਵੇਲੇ ਮੈਂ ਸਹਿਮ ਵੀ ਜਾਵਾਂ, ਮੈਂ ਮਨ ਬਣਾ ਕੇ ਬੈਠ ਕੇ ਬੋਲਾਂ, ਮੈਂ ਮਨਾਂ ਦੀ ਖੁਸ਼ੀ ਸੁਣਾਵਾਂ, ਮੈਂ ਡਰ ਦੇ ਵਿੱਚ ਥਥਲਾਵਾਂ। ਓਏ ਹੋਏ 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 ਹੋਏ, ਕਿਆ ਬਾਤ ਆ, ਤੁਸੀਂ ਤਾਂ ਪ੍ਰੋਗਰਾਮ ਦਾ ਸਾਰੀ ਕੱਢਤਾ ਹਨਾ, ਦੇਖ ਲਓ ਹਨਾ। ਕਹਿੰਦੇ ਸੀਗੇ ਕਿ ਮੈਂ ਹੀ ਕਿਹਾ ਸੀ ਨਾ ਕਿ ਬਾਹਲਾ ਜਦੋਂ ਗੱਪਾਂ ਮਾਰਦੀਆਂ ਬਾਹਲਾ ਲੁੱਤਰ ਬੋਲਦੀਆਂ ਤਾਂ ਥਥਲਾਉਣ ਲੱਗ ਜਾਂਦੀਆਂ, ਜੀਭ ਵੀ ਕਹਿ ਦਿੰਦੀ ਆ ਭਾਈ ਮੈਨੂੰ ਆਰਾਮ ਦੀ ਲੋੜ ਆ ਹੁਣ ਹਨਾ। ਕਿਆ ਬਾਤ ਆ ਜੀ, ਤੇ ਹੁਣ ਦੇਖਦੇ ਹਾਂ ਜੀ ਕੀ ਲਿਖਦੇ। ਕਹਿੰਦੇ ਕਿ ਮੈਂ ਲੁੱਤਰ ਸਾਜਰੇ ਤੋਂ ਆਥਣੇ ਤੱਕ ਬੋਲਾਂ, ਆਥਣ ਵੇਲੇ ਮੈਂ ਸਹਿਮ ਵੀ ਜਾਵਾਂ, ਮੈਂ ਮਨਾ ਤੇ ਬੈਠ ਕੇ ਬੋਲਾਂ, ਮੈਂ ਮਨਾਂ ਦੀ ਖੁਸ਼ੀ ਸੁਣਾਵਾਂ। ਓਏ ਹੋਏ ਕਿਆ ਬਾਤ ਆ ਜੀ, ਮੈਂ ਮਨਾਂ ਤੇ ਬੈਠ ਕੇ ਬੋਲਾਂ, ਮੈਂ ਮਨਾਂ ਦੀ ਖੁਸ਼ੀ ਸੁਣਾਵਾਂ, ਮੈਂ ਡਰ ਚ ਥਥਲਾਵਾਂ, ਮੈਂ ਗਮ ਚ ਸੁੱਕ ਵੀ ਜਾਵਾਂ, ਮੈਂ ਅਮਲੀਆਂ ਲਈ ਝੂਠ ਬੋਲਾਂ, ਮੈਂ ਦਰਦੀ ਦਾ ਅਹਿਸਾਸ ਦਵਾਵਾਂ, ਮੈਂ ਕਈਆਂ ਲਈ ਰੱਬ ਬਣ ਗੁਣ ਗਵਾਵਾਂ, ਮੇਰੀ ਸਾਂਝ ਤਾਂ ਸੁਰ ਤੇ ਤੇਰੇ ਗੀਤਾਂ ਨਾਲੇ, ਮੇਰੀ ਕਿਸਮਤ ਤਾਂ ਦਿਨ ਚ ਹਜ਼ਾਰਾਂ ਵਾਰ ਬਦਲਦੀ ਵੇਖੀਏ, ਹੁਣ ਤਾਂ ਰੱਬ ਹੀ ਰਾਖਾ। ਕਿਆ ਬਾਤ ਆ ਜੀ, ਤੁਸੀਂ ਤਾਂ ਬੜਾ ਸੋਹਣਾ ਲਿਖਦੇ ਹੋ ਹਨਾ, ਤੇ ਚਲੋ ਬਹੁਤ ਵਧੀਆ ਗੁਰਸਾਹਿਬ ਸਿੰਘ ਜੀ, ਥੈਂਕ ਯੂ ਮਿਹਰਬਾਨੀ ਹਨਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ, ਸੋਹਣਾ ਲਿਖਦੇ ਹੋ। ਤੇ ਇਸੇ ਤਰ੍ਹਾਂ ਹੀ ਮਾਸ਼ਾ ਅੱਲਾ ਰੱਬ ਤੁਹਾਨੂੰ ਹੋਰ ਲਿਖਣ ਦੀ ਬਰਕਤ ਦੇਵੇ ਤੇ ਸੋਹਣਾ ਸੋਹਣਾ ਲਿਖ ਕੇ ਭੇਜੋ। ਤੇ ਕਹਿੰਦੇ ਧੰਨਵਾਦ ਜੀ, ਸਤਿ ਸ੍ਰੀ ਅਕਾਲ, ਬਿਲਕੁਲ ਜੀ। ਤੇ ਹੁਣ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਉਹ ਹੱਥੋਂ ਨਿਕਲ ਚੁੱਕਾ, ਮਤਲਬ ਕਿ ਹੋ ਚੁੱਕਾ ਵਾ ਪ੍ਰੋਗਰਾਮ ਦਾ ਟਾਈਮ, 10 ਵੱਜ ਚੁੱਕੇ ਆ। ਤੇ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਕੁੜੀਏ ਅੱਜ ਤੁਹਾਡਾ ਪ੍ਰੋਗਰਾਮ ਪੂਰਾ ਨਹੀਂ ਸੁਣ ਸਕਿਆ, ਫਾਈਨ ਲੱਗਣਾ ਜੀ, ਗੱਲ ਹੋਰ ਕੁਛ ਨੀ, ਜੁਰਮਾਨਾ ਭਰਨਾ ਪੈਣਾ ਵਾ, ਅਸੀਂ ਤਾਂ ਅੱਗੇ ਵੇਟ ਕਰਦੇ ਹੁੰਦੇ ਆ ਤੁਹਾਨੂੰ ਇੰਨੀ ਵਾਰੀ ਕਿਹਾ ਕਿ ਤੁਹਾਡਾ ਜਿਹੜਾ ਮੈਸੇਜ ਹੈ ਨਾ, ਜਿਹੜਾ ਤੁਸੀਂ ਇੰਨਾ ਸੋਹਣਾ ਵਿਚਾਰ ਭੇਜਦੇ ਹੋ ਉਹਦੇ ਨਾਲ ਸਾਡਾ, ਮਤਲਬ ਕਿ ਮੇਰੀ ਵਿਸ਼ ਤਾਂ ਇਹੀ ਹੁੰਦੀ ਆ ਕਿ ਉਹਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਵੇ, ਤੇ ਸੋਹਣਾ ਵਿਚਾਰ ਹੁੰਦਾ ਵਾ ਬੜਾ ਵਧੀਆ, ਕਿਉਂਕਿ ਤੁਹਾਡਾ ਵਿਚਾਰ ਉਹ ਪੜ੍ਹ ਕੇ ਫਿਰ ਮੈਨੂੰ ਕਈ ਹੋਰ ਗੱਲਾਂ ਵੀ ਯਾਦ ਆ ਜਾਂਦੀਆਂ ਨੇ। ਪਰ ਚਲੋ ਦੇਖਦੇ ਆ ਕੀ ਕਹਿੰਦੇ ਆ, ਐਕਸਕਿਊਜ਼ ਕੀ ਦਿੰਦੇ ਆ ਆਪਣੇ ਹਨਾ ਪੰਜਾਬੀਆਂ ਕੋਲ, ਐਕਸਕਿਊਜ਼ ਤਾਂ ਹੁੰਦੇ ਆ ਪਰ ਮੈਂ ਐਕਸਕਿਊਜ਼ ਮੰਨ ਲੈਂਦੀ ਹਾਂ ਕਿਉਂਕਿ ਮੇਰੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ ਹਨਾ। ਤੇ ਕਹਿੰਦੇ ਕੁੜੀਏ ਅੱਜ ਤੁਹਾਡਾ ਪ੍ਰੋਗਰਾਮ ਪੂਰਾ ਨਹੀਂ ਸੁਣ ਸਕਿਆ, ਉੱਠਿਆ ਲੇਟ ਹਾਂ, ਘਰ ਮੰਤਰੀ ਦੀ ਛੁੱਟੀ ਆ। ਓਏ ਹੋਏ ਹੋਏ, ਸਿੱਧਾ ਕਹੋ ਸ਼ੇਰ ਨੀ ਘਰਿਆ, ਭਾਰ ਘਟਾਉਣ ਲੱਗੇ ਹੋਏ ਆ ਭਾਜੀ, ਖਾ ਪੀ ਕੇ ਸ਼ੇਰ ਦੇ ਮੂਹਰੇ ਬੈਠਣ ਵਾਲੀ ਭਾਰ ਘਟਣਾ ਸੀ ਤੇ ਇੱਧਰ ਸ਼ੇਰ ਨੀ ਘਰੇ ਆ, ਫਿਰ ਇਹਦਾ ਮਤਲਬ ਅੱਜ ਤੁਸੀਂ ਸੈਰ ਸੂਰ ਤੇ ਨਹੀਂ ਜਾਂਦੇ, ਅੱਜ ਤਾਂ ਵੈਸੇ ਤੁਹਾਡਾ ਭਾਰ ਘਟ ਜਾਣਾ ਹਨਾ। ਕਹਿੰਦੇ ਘਰ ਮੰਤਰੀ ਦੀ ਛੁੱਟੀ ਆ, ਉਸ ਦਿਨ ਨਾ ਆਪ ਉੱਠਦੀ ਨਾ ਕਿਸੇ ਨੂੰ ਜਲਦੀ ਉੱਠਣ ਦਿੰਦੀ ਆ, ਉਹ ਵਿਚਾਰੀ ਏਅਰਪੋਰਟ ਤੇ ਸ਼ਿਫਟ ਹੀ ਐਸੀ ਹੈ, ਸਵੇਰੇ ਜਲਦੀ 6 ਵਜੇ ਤੋਂ 3 ਤੱਕ ਹੁੰਦੀ ਹੈ, ਛੁੱਟੀ ਵਾਲੇ ਦਿਨ ਰੱਜ ਕੇ ਸੋਣਾ ਹੁੰਦਾ ਹੈ, ਉਸਨੇ ਬੜੀ ਮਿਹਨਤ ਕਸ਼ ਹੈ ਤੇ ਮੇਰੇ ਤੁਰਾ ਜਿਉਂਦੇ ਵਾਸਤੇ ਰਹੋ ਹਨਾ। ਤੇ ਕਿਆ ਬਾਤ ਆ ਜੀ, ਦੇਖ ਲੋ ਐਕਸਕਿਊਜ਼ ਵੀ ਦੱਸਤਾ, ਬਹਾਨਾ ਵੀ ਸ਼ੇਰਨੀ ਦਾ ਹੀ ਲਾਇਆ ਵਾ ਹਨਾ। ਚਲੋ ਜੀ ਕੋਈ ਗੱਲ ਨੀ, ਅਸੀਂ ਮਜ਼ਾਕ ਕਰਦੇ ਹਾਂ। ਬਾਕੀ ਪਤਾ ਹੀ ਆ ਪਰਦੇਸਾਂ ਦੇ ਵਿੱਚ ਸਾਰਿਆਂ ਦੇ ਕੰਮ ਕਾਰ ਦਾ ਹਿਸਾਬ ਕਿਤਾਬ ਕਿੱਦਾਂ ਦਾ ਹੁੰਦਾ, ਕੋਈ ਮਾਰਨਿੰਗ ਸ਼ਿਫਟ ਕਰਦਾ, ਕੋਈ ਇਵਨਿੰਗ ਸ਼ਿਫਟ ਤੇ ਕਿਸੇ ਦੀ ਨਾਈਟ ਸ਼ਿਫਟ ਹੁੰਦੀ ਆ ਕੰਮ ਕਾਰ ਦੀ, ਕਿੱਦਾਂ ਕੀ ਕਹਿੰਦੇ ਆ ਨਾ ਕਿ ਕੰਮ ਆ, ਕੰਮ ਤਾਂ ਬੰਦੇ ਦਾ ਕਰਮ ਹੁੰਦਾ ਵਾ। ਸੋ ਕੋਈ ਚੱਕਰ ਨੀ ਜੀ, ਸਰੀਰ ਨੂੰ ਵੀ ਆਰਾਮ ਦੀ ਜ਼ਰੂਰਤ ਹੁੰਦੀ ਆ, ਅੱਜ ਉਹਨਾਂ ਦੀ ਛੁੱਟੀ ਆ ਤਾਂ ਉਹਨਾਂ ਨੂੰ ਵੀ, ਉਹਨਾਂ ਦਾ ਵੀ ਹੱਕ ਆ ਕਿ ਉਹ ਅੱਜ ਖੂਬ ਰੱਜ ਕੇ ਸੌਣ, ਹਨਾ। ਤੇ ਤੁਹਾਡਾ ਵੀ ਫਰਜ਼ ਬਣਦਾ ਵਾ ਕਿ ਅੱਜ ਉਹਨਾਂ ਨੂੰ ਰੈਸਟ ਕਰਵਾਉਣੀ ਚਾਹੀਦੀ, ਅੱਜ ਸੈਰ ਤੇ ਨਾ ਜਾਇਓ, ਕੋਈ ਚੱਕਰ ਨੀ, ਘਰ ਦੇ ਕੰਮ ਕਾਰ ਦੇ ਵਿੱਚ ਹੈਲਪ ਕਰਾ ਦਿਓ। ਕੰਮ ਕਾਰ ਚ ਹੈਲਪ ਤੁਸੀਂ ਕਿੱਥੋਂ ਕਰ ਪਾਉਂਦੇ ਹੋਣਾ ਵਾ, ਹਨਾ। ਤੁਹਾਨੂੰ ਬਜ਼ਾਰਤ ਦਾ ਜਵਾਬ ਅੱਜ ਪਤਾ ਨੀ ਲੱਗਾ ਕਿ ਤੀਲਾਂ ਵਾਲੀ ਡੱਬੀ ਸੀ, ਹਨਾ। ਤੇ ਚਲੋ ਕੋਈ ਗੱਲ ਨੀ, ਹਨਾ। ਤੇ ਮੈਨੂੰ ਪਤਾ ਤੁਸੀਂ ਕੰਮ ਕਾਰ ਦਾ ਹੈਲਪ ਉਹਨਾਂ ਦੀ ਬਹੁਤ ਕਰਾਉਂਦੇ ਹੋ, ਕੰਮ ਦੇ ਵਿੱਚ ਵਧੀਆ ਚਾਹੀਦਾ ਵੀ ਆ ਤੁਹਾਨੂੰ, ਨੀ ਸਾਰਿਆਂ ਨੂੰ ਚਾਹੀਦਾ, ਕਿਉਂਕਿ ਸਾਰੇ ਇੱਥੇ ਕੰਮਾਂ ਕਾਰਾਂ ਦੇ ਵਿੱਚ ਏਦਾਂ ਹੀ ਉਲਝੇ ਹੋਏ ਨੇ। ਤੇ ਵੈਸੇ ਵੀ ਕੁੜੀਆਂ ਦੇ ਲਈ ਆਪਾਂ ਚਲੋ ਖੈਰ ਘਰ ਵਾਲੀਆਂ ਤੇ ਬਹੁਤ ਤਵਾ ਲਾ ਲੈਂਦੇ ਹਾਂ, ਪਰ ਕਦੇ ਉਹਨਾਂ ਦੀ ਥਾਂ ਤੇ ਆ ਕੇ ਦੇਖਿਓ ਕਿ ਕਿਹੜੇ ਤਰੀਕੇ ਦੇ ਨਾਲ ਉਹ ਤੁਹਾਨੂੰ ਵੀ ਸਾਂਭਦੀਆਂ ਨੇ, ਤੁਹਾਡੀ ਜ਼ਰੂਰਤ ਦੀਆਂ ਚੀਜ਼ਾਂ, ਕੱਪੜੇ, ਹਨਾ, ਧੋਣੇ, ਕੁਕਿੰਗ ਕਰਨੀ, ਤੇ ਫਿਰ ਬੱਚਿਆਂ ਨੂੰ ਸਾਂਭਣਾ, ਤੇ ਘਰ ਦੇ ਵਿੱਚ ਜੇ ਬਜ਼ੁਰਗ ਆ ਜਾਂ ਉਹਨਾਂ ਨੂੰ ਵੀ ਦੇਖ ਰੇਖ ਕਰਨੀ, ਸਾਰਾ ਕੁਛ, ਤੇ ਆਪ ਵੀ ਕੰਮ ਕਰਕੇ ਆਉਣਾ, ਸ਼ਿਫਟ ਲਾ ਕੇ ਆਉਣੀ, ਹਨਾ। ਸੋ ਕਾਫੀ ਹਾਰਡ ਲਾਈਫ ਆ ਉਹਨਾਂ ਦੀ ਵੀ। ਤੇ ਚਲੋ ਕੋਈ ਗੱਲ ਨੀ, ਖੈਰ ਲਾਈਫ ਤਾਂ ਸਾਰਿਆਂ ਦੀ ਹਾਰਡ ਆ, ਪਰ ਰਲ ਮਿਲ ਕੇ ਕਹਿੰਦੇ ਹੁੰਦੇ ਆ ਨਾ, ਜੇਕਰ ਕਦਮ ਨਾ ਕਦਮ ਲਾ ਕੇ ਚੱਲਾਂਗੇ ਤਾਂ ਜ਼ਿੰਦਗੀ ਈਜ਼ੀ ਵੀ ਹੋ ਜਾਂਦੀ ਆ, ਤੇ ਜੇ ਕੋਈ ਦੁੱਖ ਤਕਲੀਫ ਵੀ ਰਸਤੇ ਦੇ ਵਿੱਚ ਆਉਂਦੀ ਆ ਤਾਂ ਉਸਦਾ ਵੀ ਇੰਨਾ ਅਹਿਸਾਸ ਨਹੀਂ ਹੁੰਦਾ, ਪਤਾ ਹੁੰਦਾ ਨਾ ਕਿ ਹੱਥ ਫੜ ਕੇ ਚੱਲਣ ਵਾਲਾ ਕੋਈ ਨਾਲ ਹੈਗਾ ਵਾ। ਤੇ ਜਦੋਂ ਕੋਈ ਹੈਗੇ ਦਾ ਅਹਿਸਾਸ ਹੁੰਦਾ ਵਾ ਨਾ ਕਿ ਨਾਲ ਕੋਈ ਹੈਗਾ, ਰੱਬ ਤਾਂ ਖੈਰ ਸਭ ਦੇ ਨਾਲ ਹੁੰਦਾ ਹੀ ਆ, ਤੇ ਜਦੋਂ ਇਹ ਹੈਗੇ ਵਾਲਾ ਅਹਿਸਾਸ ਹੁੰਦਾ ਨਾ, ਤਾਂ ਫਿਰ ਕੋਈ ਮੁਸੀਬਤ ਤੇ ਕੋਈ ਮੁਸ਼ਕਲ ਉਹਦਾ ਕੋਈ ਮਾਇਨੇ ਨਹੀਂ ਰਹਿ ਜਾਂਦੇ ਤੁਹਾਡੇ ਲਈ, ਹਨਾ। ਸੋ ਬਸ ਇਸੇ ਤਰ੍ਹਾਂ ਕਹਾਂਗੇ ਜੀ, ਹੱਸੇ ਮਜ਼ਾਕ ਤਾਂ ਚੱਲਦੇ ਰਹਿਣੇ ਆ, ਮਾਸ਼ਾਅੱਲਾ ਸਭ ਦੀਆਂ ਜੋੜੀਆਂ ਸਲਾਮਤ ਰਹਿਣ, ਤੇ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੱਸੇ ਵਸਤੇ ਰਹਿਣ। ਤੇ ਲਓ ਫਿਰ ਹੁਣ ਮੈਨੂੰ ਦਿਓ ਇਜਾਜ਼ਤ, ਤੇ ਗਾਣਾ ਛੱਡ ਕੇ ਜਾ ਰਹੀ ਹਾਂ ਹਰਿਸ਼ ਅਰੋੜਾ ਦੀ ਫਰਮਾਇਸ਼ ਤੇ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ। ਤੇ ਮੇਰੇ ਖਿਆਲ ਦੇ ਵਿੱਚ ਆਈ ਥਿੰਕ ਸਾਰਿਆਂ ਦੀਆਂ ਫਰਮਾਇਸ਼ਾਂ ਅੱਜ ਮੈਂ ਪੂਰੀਆਂ ਕਰ ਦਿੱਤੀਆਂ, ਪਰ ਬੋਲਦੇ ਕਰਦੇ ਜੇ ਕੁਛ ਗਲਤ ਬੋਲਿਆ ਗਿਆ ਹੋਵੇ ਜਾਂ ਕਿਸੇ ਨੂੰ ਕੁਛ ਵੀ ਇੱਦਾਂ ਦਾ ਬੁਰਾ ਲੱਗਾ ਹੋਵੇ ਤਾਂ ਸੋਰੀ। ਮੇਰਾ ਮਕਸਦ ਹੁੰਦਾ ਕਿ ਵੀਕਐਂਡ ਆ, ਫਰਾਈਡੇ ਆ, ਸਾਰਿਆਂ ਨਾਲ ਹਾਸੇ ਮਜ਼ਾਕ ਕਰਦੇ ਰਹੀਏ, ਆਪ ਵੀ ਹੱਸੋ ਤੇ ਦੂਸਰਿਆਂ ਨੂੰ ਵੀ ਹਸਾਉਂਦੇ ਰਹੋ, ਇਹੀ ਜ਼ਿੰਦਗੀ ਆ, ਤੇ ਰੋ ਪਟ ਕੇ ਤਾਂ ਕੁਛ ਲੈ ਨਹੀਂ ਜਾਣਾਗਾ। ਤੇ ਬਾਕੀ ਚਲੋ ਜੀ, ਫਿਰ ਹੁਣ ਦਿਓ ਇਜਾਜ਼ਤ, ਅਗਲੇ ਹਫ਼ਤੇ ਫਿਰ ਮਿਲਾਂਗੇ ਇਸੇ ਟਾਈਮ ਇਸੇ ਰੇਡੀਓ ਸਟੇਸ਼ਨ ਤੇ, ਜਾਣੀ ਕਿ 8 ਤੋਂ 10 ਸਿਡਨੀ ਸਮੇਂ ਮੁਤਾਬਕ, ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ। ਦਿਓ ਇਜਾਜ਼ਤ ਮੈਨੂੰ ਬ੍ਰਿਸਬਨ ਤੋਂ ਤੇ ਸਰਬਜੀਤ ਪਾਜੀ ਨੂੰ ਪਟਿਆਲਾ ਸਟੂਡੀਓ ਤੋਂ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਮਿਲਦੇ ਹਾਂ ਅਗਲੇ ਸ਼ੁੱਕਰਵਾਰ, ਤਦ ਤੱਕ ਦੇ ਲਈ ਰੱਬ ਰਾਖਾ।